ਕਿ ਉਹ ਲੋਕ ਆਪਣੀ ਇੱਕ ਜਰਨਲਿਜ਼ਮ ਦੇ ਵਿੱਚ, ਮੈਂ ਵਰਿੰਦਰ ਜੀ ਨੂੰ ਗੱਲ ਕਰ ਰਿਹਾ ਸੀ, ਹੀ ਇਜ਼ ਬੀਨ ਵਿਦ ਟ੍ਰਿਬਿਊਨ ਫੋਰ ਗੁੱਡ 32 ਇਅਰਸ, ਸੋ ਬੜੀਆਂ ਉਹਨਾਂ ਨੇ ਵੀ ਨਿਊਜ਼ ਸਟੋਰੀਜ਼ ਬ੍ਰੇਕ ਕੀਤੀਆਂ. ਜੇ ਬੀਬੀ ਜਗੀਰ ਕੌਰ ਦੀ ਸਟੋਰੀ ਜਦੋਂ ਉਹਨਾਂ ਨੇ ਕੀਤੀ ਸੀ, ਬੀਬੀ ਜਗੀਰ ਕੌਰ ਜੀ ਅੱਜ ਹੋ ਸਕਦਾ ਪੰਜਾਬ ਦੇ ਚੀਫ ਮਿਨਿਸਟਰ ਹੁੰਦੇ, ਬਟ ਉਹਨਾਂ ਨੇ ਸਟੋਰੀ ਕੀਤੀ, ਕੈਰੀਅਰ ਖਤਮ ਹੋ ਗਿਆ ਬੀਬੀ ਜਗੀਰ ਕੌਰ ਜੀ ਦਾ, ਥ੍ਰੈਟ ਸੀਗੇ, ਜਾਨ ਤੋਂ ਮਾਰਨ ਦੀਆਂ ਧਮਕੀਆਂ ਸੀਗੀਆਂ, ਸਭ ਕੁਛ ਸੀਗਾ ਉਹਨਾਂ ਨੂੰ. ਬਿਕਰਮਜੀਤ ਸਿੰਘ ਮਜੀਠੀਆ ਦੀ ਅੱਜ ਤੁਸੀਂ ਡਰੱਗਸ ਦੀ ਗੱਲ ਕਰਦੇ ਹੋ, ਜਿਹੜਾ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਨੇ ਨਾ ਕਿ ਬਿਕਰਮ ਮਜੀਠੀਆ ਡਰੱਗ ਦਾ ਸਰਗਨਾ ਹੈ, ਉਹ ਸਟੋਰੀ ਕਿਹਨੇ ਕੱਢੀ ਸੀ? ਵਰਿੰਦਰ ਜੀ ਨੇ ਕੱਢੀ ਸੀ ਸਟੋਰੀ. ਸਟੋਰੀ ਤਾਂ ਵਰਿੰਦਰ ਜੀ ਕੋਲ ਸੀ, ਕੋਰਟ ਕੇਸ ਤਾਂ ਵਰਿੰਦਰ ਜੀ ਨੇ ਭੁਗਤੇ ਆ, ਹੁਣ ਪਿੱਛੇ ਜੇ ਟ੍ਰਿਬਿਊਨ ਨੇ ਸਮਝੌਤਾ ਕੀਤਾ ਉਹਨਾਂ ਦੇ ਨਾਲ, ਤਾਂ ਕੋਰਟ ਕੇਸ ਉਹਨਾਂ ਦੇ ਖਤਮ ਹੋਏ ਨੇ, ਕੋਰਟ ਕੇਸ ਤਾਂ ਇਹਨਾਂ ਦੇ ਸੀਗੇ ਵਰਿੰਦਰ ਹੋਣਾ ਦੇ ਉੱਤੇ. ਸੋ ਜਿਹੜੇ ਵੀ ਸਾਡੇ ਨਾਲ ਪੱਤਰਕਾਰ ਆਉਣਗੇ, ਕੋਈ ਵੀ ਆਏਗਾ, ਚਾਹੇ ਚੌਧਰੀ ਸਾਹਿਬ ਹੈਗੇ ਨੇ, ਵਿਕਰਮ ਚੌਧਰੀ ਜੀ ਜਿਹੜੇ ਕਿ NDTV ਦੇ ਨਾਲ, ਹੀਜ਼ ਵਰਕਡ ਵਿਦ ਗੁੱਡ 22 ਇਅਰਸ, 22 ਸਾਲ ਉਹਨਾਂ ਨੇ NDTV ਨਾਲ ਲਗਾਏ ਨੇ, ਬੜਾ ਵਧੀਆ ਐਕਸਪੀਰੀਅੰਸ ਉਹਨਾਂ ਦਾ. ਸੁਰਿੰਦਰ ਡੱਲਾ ਸਾਹਿਬ ਨੇ, ਸ਼ੈਲੀ ਜੀ, ਸ਼ੀ ਇਜ਼ ਵਰਕਡ ਵਿਦ ਜ਼ੀ ਨਿਊਜ਼ ਐਂਡ ਆਜ ਤੱਕ. ਸੋ ਮੇਰੀ ਕੋਸ਼ਿਸ਼ ਹੋਗੀ ਕਿ ਇੱਕ ਸੈਕਿੰਡ ਲਾਈਨ ਜਿਹੜੀ ਉਹ ਪੂਰੀ ਪ੍ਰੋਫੈਸ਼ਨਲ ਦੀ ਹਰ ਫੀਲਡ 'ਚ ਤਿਆਰ ਕਰ ਦਿੱਤੀ ਜਾਵੇ, ਜਿੱਦਾਂ ਨਿਊਜ਼ ਪੇਪਰ ਪੂਰੀ ਤਾਂ ਹੁਣ ਆਟੋ ਪਾਇਲਟ 'ਤੇ ਆ, ਮਿੱਤਲ ਜੀ ਆਪਣੇ ਆਪ ਨੂੰ ਲੀਡ ਕਰ ਰਹੇ ਨੇ, ਸੋ ਸਾਰੇ ਜਿਹੜਾ ਤੁਹਾਡੀ ਇੱਕ ਵਰਕਿੰਗ ਹੋਏਗੀ ਵਾਈ ਮੀਡੀਆ ਦੀ, ਪੂਰੀ ਇੰਡੀਪੈਂਡੈਂਟ ਹੋਏਗੀ. ਔਰ ਜੇ ਤੁਹਾਨੂੰ ਯਾਦ ਹੋਏ, ਕਵਰ ਸੰਧੂ ਸਾਹਿਬ ਸਾਡੇ ਨਾਲ 2 ਸਾਲ ਤੱਕ ਰਹੇ ਨੇ, ਲੇਕਿਨ ਮੈਨੂੰ ਤਰੀਕ ਯਾਦ ਹੈ 28 ਫਰਵਰੀ ਨੂੰ ਅਸੀਂ ਅਲੱਗ ਹੋਏ ਸੀਗੇ, ਔਰ ਕਲੀਅਰ ਡਿਸਟਿੰਕਸ਼ਨ ਹੈ. ਉਹਨਾਂ ਨੇ ਕਿਹਾ ਸੀਗਾ ਕਿ ਅਮੈਰੀਕਾ ਦੇ ਵਿੱਚ ਚੈਨਲਸ ਨੂੰ ਓਬਜੈਕਸ਼ਨ ਨਹੀਂ ਹੈ. ਮੈਂ ਕਿਹਾ ਜੀ, ਅਮੈਰੀਕਾ 'ਚ ਹੋਏ ਨਾ ਹੋਏ, ਇੰਡੀਆ 'ਚ ਹੋਏ ਨਾ ਹੋਏ, ਚਾਹੇ ਸਾਡੇ 'ਤੇ ਲੱਖ ਕੋਈ ਗੱਲ ਕਹਿੰਦਾ ਰਹੇ, ਕਿਉਂਕਿ ਸੱਚ ਕੜਵਾ ਹੁੰਦਾ ਹੈ, ਸੱਚ ਸੁਣਨਾ ਬੜਾ ਔਖਾ ਹੈ. ਲੇਕਿਨ ਕਵਰ ਸੰਧੂ ਜੀ ਨੂੰ ਮੈਂ ਕਿਹਾ ਸੀ, ਵਾਈ ਮੀਡੀਆ ਦੀ ਬੜੀ ਸਟ੍ਰਿਕਟ ਪਾਲਿਸੀ ਹੈ, ਬਹੁਤ ਸਟ੍ਰਿਕਟ ਪਾਲਿਸੀ ਹੈ, ਕਿ ਤੁਸੀਂ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ. ਉਹਨਾਂ ਨੇ ਮੈਨੂੰ ਕਹਿ ਦਿੱਤਾ ਸੀ ਦਿੱਲੀ ਜਾਣ ਤੋਂ ਪਹਿਲਾਂ, ਯੁਧਵੀਰ ਮੈਂ ਜਾ ਰਿਹਾ ਦਿੱਲੀ, ਅਤੇ ਮੈਂ ਆ ਕੇ ਤੁਹਾਡੇ ਨਾਲ ਗੱਲ ਕਰਾਂਗਾ. ਅਤੇ ਬਾਅਦ 'ਚ ਪਤਾ ਲੱਗ ਗਿਆ ਕਿ ਕਵਰ ਸੰਧੂ ਸਾਹਿਬ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ. ਸੋ ਅਸੀਂ ਕਲੀਅਰ ਕਹਿ ਦਿੱਤਾ ਕਿ ਜੀ, ਹੁਣ ਕਿਉਂਕਿ ਤੁਸੀਂ ਪੋਲੀਟਿਕਸ ਹੈਗੇ ਹੋ, ਅਤੇ ਫਿਰ ਵੈਸੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਬਟ ਵੈਰੀ ਵੈਰੀ ਕਲੀਅਰ, ਵਾਈ ਮੀਡੀਆ ਵਿਲ ਨੈਵਰ ਬਲਰ ਦਾ ਲਾਈਨਸ. ਸੋ ਕਿਸੇ ਵੀ ਸਾਡੇ ਬੰਦੇ ਨੂੰ ਖੁੱਲ੍ਹ ਪੂਰੀ ਆਜ਼ਾਦੀ ਹੈ ਕਿ ਸੁਰਿੰਦਰ ਡੱਲਾ ਸਾਹਿਬ, ਅੱਜ ਕੱਲ੍ਹ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਬੜੇ ਉਹਨਾਂ ਦੇ ਮੁਤਾਬਿਕ ਕਿ ਉਹ ਵਧੀਆ ਨੇ, ਐਂਡ ਹੀ ਹੈਜ਼ ਫੁੱਲ ਐਡੀਟੋਰੀਅਲ ਇੰਡੀਪੈਂਡੈਂਸ, ਹੀ ਕੈਨ ਸੇ ਵਟ ਐਵਰ. ਵਰਿੰਦਰ ਜੀ ਆਪਣੇ ਹਿਸਾਬ ਨਾਲ ਜੋ ਮਰਜ਼ੀ ਗੱਲ ਕਹਿਣ, ਸ਼ੈਲੀ ਜੀ, ਮਿੱਤਲ ਜੀ, ਜੋ ਵਿਕਰਮ ਚੌਧਰੀ ਸਾਹਿਬ, ਜੋ ਉਹਨਾਂ ਨੂੰ ਲੱਗਦਾ ਹੈ ਆਪਣੇ ਹਿਸਾਬ ਦੇ ਨਾਲ ਕਹਿਣ, ਅਤੇ ਮੇਰੀ ਆਪਣੀ ਆਜ਼ਾਦੀ ਹੈ ਕਿ ਮੈਂ ਆਪਣੇ ਹਿਸਾਬ ਦੇ ਨਾਲ ਗੱਲ ਕਰਾਂਗਾ. ਸੋ ਕੋਸ਼ਿਸ਼ ਇਹੀ ਹੋਏਗੀ ਕਿ ਐਸਾ ਇੱਕ ਅਦਾਰਾ ਆਉਣ ਵਾਲੇ ਸਾਲਾਂ 'ਚ ਬਿਲਡ ਕਰੀਏ ਕਿ ਜਿਹਦੇ ਸਾਹਮਣੇ ਡੈਫੀਨੇਟਲੀ ਚੈਲੇਂਜਸ ਤਾਂ ਆਉਣਗੇ ਹੀ, ਜਦ ਤੁਸੀਂ ਕੋਈ ਕੰਮ ਕਰਨਾ ਹੈ ਤਾਂ ਚੈਲੇਂਜ ਤਾਂ ਆਏਗਾ ਹੀ, ਅਤੇ ਲੇਕਿਨ ਕੋਸ਼ਿਸ਼ ਇਹ ਹੈ ਕਿ ਐਸ ਬੜਾ ਇੰਡੀਪੈਂਡੈਂਟਲੀ ਇੱਕ ਵਾਈਬ੍ਰੈਂਟ ਸਟਰੋਂਗ ਮੀਡੀਆ ਵਿੱਚ ਹੈਜ਼ ਦਾ ਹਾਈਐਸਟ ਸਟੈਂਡਰਡ ਆਫ ਇੰਟੈਗ੍ਰਿਟੀ. ਤੁਸੀਂ ਸੋਰੀ, ਮੈਂ ਕਿਉਂਕਿ ਤੁਸੀਂ ਗੱਲ ਕੀਤੀ ਸੀਗੀ ਇੱਕ ਬੜੀ, ਤੁਸੀਂ ਅਹਿਮ ਗੱਲ ਕੀਤੀ ਸੀਗੀ, ਤਾਂ ਉਹਦੇ ਮੈਂ ਜਵਾਬ ਤੁਹਾਨੂੰ ਇਹ ਸਾਰੀ ਗੱਲ ਦੱਸੀ ਹੈ. ਦੂਸਰਾ, ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਯੈਸ, ਜਿਹੜੇ 2 ਸਵਾਲ ਤੁਸੀਂ ਪੁੱਛੇ ਨੇ, ਐਸ ਫਾਰ ਐਸ ਪਾਕਿਸਤਾਨ ਇਜ਼ ਕੰਸਰਨ, ਯੈਸ, ਉਹ ਇਹ ਚਾਹੁੰਦਾ ਹੈ ਕਿ ਜੀ ਅਫਗਾਨਿਸਤਾਨ ਔਰ ਅਸੀਂ ਆਪਸ 'ਚ ਮਿਲ ਕੇ ਗੱਲ ਕਰੀਏ, ਵਿੱਚ ਉਹਨਾਂ ਦੇ ਹੱਕ ਲਈ ਠੀਕ ਹੈ, ਕਿਉਂਕਿ ਪਾਕਿਸਤਾਨ ਇਹ ਚਾਹੁੰਦਾ ਹੈ ਕਿ ਅਮਰੀਕਾ ਤਾਂ ਇੱਥੋਂ ਜਾ ਰਿਹਾ, ਔਰ ਪਾਕਿਸਤਾਨ ਬਹੁਤ ਦੇਰ ਤੱਕ, ਪਾਕਿਸਤਾਨ ਹੈਜ਼ ਹੈਵਲੀ ਇਨਵੈਸਟਿਡ ਇਨ ਅਫਗਾਨਿਸਤਾਨ ਵਿੱਚ ਦੇ ਕਾਲ ਐ ਸਟ੍ਰੈਟੇਜਿਕ ਐਸੈਟਸ. ਸਟ੍ਰੈਟੇਜਿਕ ਐਸੈਟਸ ਦੀ ਉਹ ਗੱਲ ਕਰਦੇ ਨੇ ਜਿਹਦੇ ਵਿੱਚ ਕਿ ਸਟ੍ਰੈਟੇਜਿਕ ਐਸੈਟਸ ਉਹਨਾਂ ਦੇ ਕੀ ਹੈਗੇ ਨੇ, ਕਿ ਜਿਹੜੀ ਲਿੰਕਸ ਹੈਗੇ ਨੇ ਪਾਕਿਸਤਾਨ ਇਸਟੈਬਲਿਸ਼ਮੈਂਟ ਦੇ, ਚਾਹੇ ਉਹ ਤਾਲਿਬਾਨ ਦੇ ਨਾਲ ਹੈਗੇ ਆ ਜਾਂ ਹੋਰ ਲੋਕਾਂ ਦੇ ਨਾਲ, ਹੱਕਾਨੀ ਨੈਟਵਰਕ ਦੇ ਨਾਲ ਹੈਗੇ ਆ. ਸੋ ਪਾਕਿਸਤਾਨ ਚਾਹੁੰਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਉਹਦਾ ਰੋਲ ਇੰਪੋਰਟੈਂਟ ਰਹੇ, ਔਰ ਇੰਡੀਆ ਵੀ ਚਾਹੁੰਦਾ ਹੈ ਕਿ ਇੰਡੀਆ ਦਾ ਰੋਲ ਜਿਹੜਾ ਇੰਪੋਰਟੈਂਟ ਜਿਹੜਾ ਉੱਥੇ ਰਹੇ. ਔਰ ਦੂਸਰਾ, ਇਹ ਤਾਲਿਬਾਨ ਦੇ ਨਾਲ ਮੈਂ ਕੱਲ੍ਹ ਵੀ ਗੱਲ ਕਹੀ ਸੀਗੀ ਕਿ ਲਾਤੋਂ ਕੇ ਬੂਤ ਕਭੀ ਬਾਤੋਂ ਸੇ ਨਹੀਂ ਮਾਨਤੇ, ਜਿਹਨਾਂ ਲੋਕਾਂ ਨੇ ਇੱਕ ਵਾਰ ਬੰਦੂਕਾਂ ਚੱਕ ਲਈਆਂ ਉਹ ਜਾਂ ਤਾਂ ਉਹ ਪੂਰੀ ਤਰ੍ਹਾਂ ਰਿਫੋਰਮ ਹੋਣ, ਫਿਰ ਤਾਂ ਗੱਲ ਵੱਖਰੀ ਹੈ ਕਿ ਜੇ ਉਹ ਵਾਕਈ ਤੁਹਾਨੂੰ ਲੱਗਦਾ ਹੈ ਕਿ ਉਹ ਰਿਫੋਰਮ ਹੋਣਗੇ. ਇੱਕ ਪਾਸੇ ਸੈਟਰਡੇ ਨੂੰ ਐਗਰੀਮੈਂਟ ਸਾਈਨ ਹੋਇਆ, ਉਹਦੇ ਨਾਲ ਹੀ ਉਹਨਾਂ ਨੇ ਉੱਥੇ ਫੁੱਟਬਾਲ ਸਟੇਡੀਅਮ 'ਚ ਬੰਬ ਬਲਾਸਟ ਕਰ ਦਿੱਤਾ ਹੈਗਾ, 2 ਬੰਦੇ ਉੱਥੇ ਮਰ ਗਏ ਨੇ, 2 ਆਈ ਥਿੰਕ 3 ਡੈਡ, ਤੋ ਬਾਕੀ ਜ਼ਖਮੀ ਹੋਏ ਨੇ, ਔਰ ਫਿਰ ਹੁਣ ਇੱਕ ਹੋਰ ਅਟੈਕ ਉਹਨਾਂ ਨੇ ਕੀਤਾ. ਸੋ ਉਹ ਉਹਨਾਂ ਨੇ ਸੁਧਰਨਾ ਨਹੀਂ ਹੈ, 5,000 ਬੰਦੇ ਉਹਨਾਂ ਦੇ ਦੇਣੇ ਆ, ਛੱਡਣੇ ਕਿ ਨਹੀਂ ਛੱਡਣੇ, ਇਹ ਹੁਣ ਅਫਗਾਨ ਗਵਰਨਮੈਂਟ ਦੇ ਉੱਤੇ ਹੈ. ਹਾਂਜੀ, ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਆਈ ਥਿੰਕ ਵੀ ਹੈਵ ਅ ਸਪੋਂਸਰ, ਫਿਰ ਜਗਜੀਤ ਸਿੰਘ ਜੀ ਤੁਹਾਡੇ ਨਾਲ ਗੱਲ ਕਰਾਂਗੇ, ਜਗਜੀਤ ਨਾਗਰਾ ਜੀ ਤੁਹਾਡੇ ਨਾਲ ਵੀ, ਸੰਦੀਪ ਸੰਘਾ ਸਾਹਿਬ ਤੁਹਾਡੇ ਨਾਲ ਵੀ ਗੱਲ ਹੋਏਗੀ, ਲੇਕਿਨ ਪਹਿਲਾਂ ਆਈ ਥਿੰਕ ਸਾਡੇ ਸਪੋਂਸਰ ਵੇਟ ਕਰ ਰਹੇ ਨੇ ਜੀ. ਸਿਮਰਨ ਜੀ, ਸੋਰੀ, ਸੁਵਿਨਾ ਜੀ, ਯੂ ਗੋ ਅਹੈਡ ਵਿਦ ਦ ਸਪੋਂਸਰ.
ਜੀ, ਪਹਿਲਾਂ ਸਭ ਤੋਂ ਪਹਿਲਾਂ ਦੱਸ ਦਈਏ ਸਰੋਤਿਆਂ ਨੂੰ, ਮੁਬਾਰਕ ਜੀ ਦਾ ਵਾਇਰਲੈਸ ਲੈਨ ਤੋਂ ਉਹਨਾਂ ਦਾ ਨੰਬਰ 9058404567, 9058404567. ਤੇ ਜੇਕਰ ਸਾਡੇ ਕਿਸੇ ਵੀ ਸਰੋਤੇ ਨੂੰ ਸਸਤੀਆਂ ਹਵਾਈ ਟਿਕਟਸ ਚਾਹੀਦੀਆਂ ਨੇ ਤਾਂ ਉਹ ਜ਼ਰੂਰ ਸੰਪਰਕ ਕਰਨ Goyal Travels nu Ray Lawson and Mavis is the major intersection utthe ja ke vio personally visit karke tickets le sakde ne phone rahi safar karan layi call karan 905-796-0000 905-796-0000 ਤੇ ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਹੇਅਰ ਜੀ ਦਾ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ ਸ਼੍ਰੋਤਿਓ, ਜੇਕਰ ਤੁਹਾਨੂੰ ਕੰਪ੍ਰੀਹੈਂਸਿਵ ਕਵਰੇਜ ਦੀ ਲੋੜ ਹੈ 905-452-5127 ਇਸ ਨੰਬਰ ਤੋਂ ਕਾਲ 905-452-5127 ਹਿੰਦੁਸਤਾਨੀ ਸਵਾਦ ਲਈ ਅਥੈਂਟਿਕ ਫਲੇਵਰਸ ਲਈ ਅੱਜ ਹੀ ਤੁਸੀਂ ਜਾਓ ਇੰਡੀਆ ਟੇਸਟ ਆਲ ਡੇ ਬੁਫੇ ਐਂਡ ਬਾਰ ਬ੍ਰੈਂਪਟਨ ਮਾਰਕਮ ਐਂਡ ਮਿਸਾਗਾ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਬ੍ਰੈਂਪਟਨ ਲੋਕੇਸ਼ਨ ਲਈ ਵਿਜ਼ਿਟ ਕਰੋ 900 ਰੇ ਲੋਸਨ ਬੁਲਵਰਡ ਬ੍ਰੈਂਪਟਨ ਮੇਵਿਸ ਰੋਡ ਐਂਡ ਰੇ ਲੋਸਨ ਬੁਲਵਰਡ ਇਜ਼ ਦ ਮੇਜਰ intersection markham jikar tusi ja rahe ho the denison street and victoria park is the major intersection mississauga location visit karo tusi 3075 argentia road mississauga argentia road and winston churchill boulevard is the major intersection veterinary license builder request 25 saalan de vich tajurbe de naal shuru to hi tak design to construction tak tade ghar da sara kam karwaun di zimmewari lende ne inna di professional team will guide you each step of the way ਵਧੇਰੀ ਜਾਣਕਾਰੀ ਲਈ ਕਾਲ ਕਰੋ ਐਵਰਕ੍ਰੈਸਟ ਬਿਲਡਰਸ ਨੂੰ ਐਟ 416-317-1347 ਤੇ ਬਹੁਤ ਵੱਡੀ ਖਬਰ ਆ ਰਹੀ ਹੈ ਜੀ ਵੈਸਟ ਬ੍ਰੈਂਪਟਨ ਦੇ ਵਿੱਚ ਅਵਾਰਡ ਵਿਨਿੰਗ ਰੋਸਨ ਹੋਮਸ ਇਨ ਟਾਊਨਵੁੱਡ ਹੋਮਸ ਲੈ ਕੇ ਆ ਰਹੇ ਨੇ ਸਿੰਗਲਸ ਇਨ ਫ੍ਰੀ ਹੋਲ ਟਾਊਨ ਅਪਰ 600 ਸਟੋਨ ਮਾਊਂਟ ਪਲੇਜ਼ੈਂਟ ਦੀ ਫਰੈਂਡਲੀ ਨੇਬਰਹੁੱਡ ਹੈ ਗੋ ਟ੍ਰੇਨ ਦੀ ਫੈਸਿਲਿਟੀ ਬਿਲਕੁਲ ਕਰੀਬ ਪਾਰਕਸ ਨੇ ਕਮਿਊਨਿਟੀ ਸੈਂਟਰਸ ਐਂਡ ਗ੍ਰੇਟ ਸ਼ਾਪਿੰਗ ਏਰੀਆ ਟੂ ਰਜਿਸਟਰ ਕਰੋ ਅੱਜ ਗੈਟ ਲਵ mountpleasant.com ਐਂਡ ਸਮੋਸਾ ਐਂਡ ਸਵੀਟ ਫੈਕਟਰੀ ਦਾ ਅਸੀਂ ਤੁਹਾਨੂੰ ਐਡਰੈਸ ਦੇ ਦਿੰਦੇ ਹਾਂ 1850 ਐਲਵਿਨ ਰੋਡ ਯੂਨਿਟ ਨੰਬਰ 6 ETOBCO ਫੋਨ ਨੰਬਰ 416-213-1165 416-213-1115 ਤੇ ਮਾਸਟਰ ਦੀ ਜੇਕਰ ਤੁਹਾਨੂੰ ਕੋਈ ਵੀ ਕਾਰ ਖਰੀਦਣ ਦਾ ਮਨ ਤੁਸੀਂ ਬਣਾਈ ਬੈਠੇ ਹੋ ਤਾਂ 15 Wentworth Drive ਬ੍ਰੈਂਪਟਨ ਜ਼ਰੂਰ ਪਹੁੰਚੋ ਬ੍ਰੈਂਪਟਨ ਆਟੋ ਮਾਲ ਦੇ ਵਿੱਚ ਜਾਂ ਫਿਰ ਜਨਰਲ ਮੈਨੇਜਰ ਮਨਜਿੰਦਰ ਸੰਧੂ ਹੋਰਾਂ ਨੂੰ ਫੋਨ ਕਰਕੇ ਵਧੇਰੀ ਜਾਣਕਾਰੀ ਮਾਸਟਰ ਬ੍ਰੈਂਪਟਨ ਬਾਰੇ ਲੈ ਸਕਦੇ ਹੋ 905-408-0290 905-459-0290 ਹੋਰ ਤੁਹਾਨੂੰ ਦੱਸ ਦਿੰਦੇ ਹਾਂ ਦੋਸਤੋ ਜੇਕਰ ਤੁਸੀਂ ਇਵੈਂਟ ਪਲਾਨ ਕਰ ਰਹੇ ਹੋ ਕਿ ਬਹੁਤ ਵੱਡਾ ਬੈਸਟ ਬੈਂਕਵਟ ਹਾਲ ਤੁਹਾਨੂੰ ਚਾਹੀਦਾ ਬ੍ਰੈਂਪਟਨ ਦੇ ਵਿੱਚ ਤਾਂ ਬੇਫਿਕਰ ਹੋ ਕੇ ਕਾਲ ਕਰੋ ਤੁਸੀਂ ਲੱਕੀ ਜੀ ਨੂੰ ਕਿਉਂਕਿ ਕੁਈਨਸ ਮਿਨਰ ਇਵੈਂਟ ਸੈਂਟਰ ਬਹੁਤ ਜਲਦ ਗ੍ਰੈਂਡ ਓਪਨਿੰਗ ਕਰਨ ਵਾਲਾ ਹੈ 647-961-0071 ਐਂਡ ਸ਼ੈਫ ਸੰਜੀਵ ਕਪੂਰ ਖਜ਼ਾਨਾ ਬ੍ਰੈਂਪਟਨ ਐਂਡ ਮਿਲਟਨ ਤੋਂ ਤੁਹਾਨੂੰ ਸਰਵ ਕਰਦੇ ਨੇ ਬ੍ਰੈਂਪਟਨ ਲੋਕੇਸ਼ਨ ਲਈ 9121 Airport Road ਬ੍ਰੈਂਪਟਨ ਤੁਸੀਂ ਪਹੁੰਚਣਾ ਹੈ ਨੰਬਰ ਨੋਟ ਕਰੋ 9057898738 905-797-8738 ਤੇ ਜੇਕਰ ਮਿਲਟਨ ਵੱਲ ਤੁਸੀਂ ਜਾ ਰਹੇ ਹੋ ਜੇਮਸ ਸਨੋ ਪਾਰਕਵੇ ਐਂਡ ਮੇਨ ਸਟਰੀਟ ਦੀ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ 1185 Maple Avenue ਮਿਲਟਨ ਇਸ ਦੀ ਐਡਰੈਸ ਰਿਜ਼ਰਵੇਸ਼ਨਸ ਲਈ ਕਾਲ ਕਰ ਸਕਦੇ 905-636-9992 ਤੇ 905-636-9992 ਸਾਡੇ ਨਾਲ ਸਟੂਡੀਓ ਵਿੱਚ ਇਸ ਵਕਤ ਜੁੜ ਚੁੱਕੇ ਨੇ ਜਸਵਿੰਦਰ ਕਾਂਗਰਸ ਜੀ ਉਹਨਾਂ ਦੇ ਨਾਲ ਕਰਦੇ ਹਾਂ ਗੱਲ ਜਸਵਿੰਦਰ ਜੀ ਵੈਲਕਮ ਟੂ ਦ ਸ਼ੋ
ਥੈਂਕ ਯੂ ਸੁਵੀਨਾ ਜੀ ਤੇ ਥੈਂਕ ਯੂ ਯੁਰਵੀਰ ਜੀ ਸਾਊਥ ਈਸਟਰਨ ਪਲ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਜਸਵਿੰਦਰ ਕਾਲਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਵੈਰੀ ਵੈਰੀ ਗੁੱਡ ਮਾਰਨਿੰਗ ਜੀ
ਸਤਿ ਸ੍ਰੀ ਅਕਾਲ ਜੀ ਜਸਵਿੰਦਰ ਜੀ ਕੀ ਖਾਸ ਅੱਜ ਸ਼੍ਰੋਤਿਆਂ ਵਾਸਤੇ ਕਿਹੜੀ ਪ੍ਰਾਪਰਟੀ ਦੀ ਗੱਲ ਤੁਸੀਂ ਕਰੋਗੇ
ਡੈਫੀਨੇਟਲੀ ਜੀ ਦੋ ਆਪਣੇ ਕੋਲ ਸੈਮੀ ਡਿਟੈਚ ਘਰ ਬਹੁਤ ਹੀ ਟਾਪ ਆਫ ਦਾ ਲੋਕੇਸ਼ਨ ਤੇ ਆਪਣੇ ਕੋਲ ਆਏ ਨੇ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਅਜੇ ਵੀ ਮਾਰਕੀਟ ਦੇ ਵਿੱਚ ਸਾਡੇ ਕੋਲ ਇਨਵੈਂਟਰੀ ਦੀ ਬਹੁਤ ਜ਼ਿਆਦਾ ਲੋੜ ਹੈ ਅਗਰ ਕਿਸੇ ਭਾਈ ਭੈਣ ਨੇ ਜਾਂ ਕਿਸੇ ਵੀ ਲਿਸਨਰਸ ਜਿਹੜੇ ਸੁਣ ਰਹੇ ਨੇ ਸਾਡਾ ਅਗਰ ਉਹਨਾਂ ਨੇ ਆਪਣਾ ਡੀਟੈਚ ਘਰ ਅਗੇਨ ਡੀਟੈਚ ਘਰ ਦੀ ਬਹੁਤ ਡਿਮਾਂਡ ਹੈ ਔਰ ਡੀਟੈਚ ਘਰ ਅਗਰ ਉਹਨਾਂ ਵੇਚਣਾ ਚਾਹੁੰਦੇ ਨੇ ਬ੍ਰੈਂਪਟਨ ਦੀ ਕਿਸੇ ਵੀ ਤੁਹਾਡੇ ਇਲਾਕੇ ਦੇ ਵਿੱਚ ਹੈਗਾ ਜਾਂ ਮਿਸੀਸਾਗਾ ਦੇ ਵਿੱਚ ਹੈਗਾ ਤਾਂ ਪਲੀਜ਼ ਮੈਨੂੰ ਕੰਟੈਕਟ ਕਰੋ ਮੇਰਾ ਨੰਬਰ ਹੈ 416-873-3337 ਵਨ ਆਫ ਦਾ ਟਾਪ ਜਿਹੜੇ ਡਾਲਰਸ ਨੇ ਤੁਹਾਨੂੰ ਅਸੀਂ ਲੈ ਕੇ ਦੇ ਸਕਦੇ ਹਾਂ ਤੁਹਾਡੇ ਘਰ ਵਾਸਤੇ ਔਰ ਇੱਕ ਸਮੂਥ ਜਿਹੜੀ ਡੀਲਿੰਗ ਹੈ ਉਹ ਤੁਸੀਂ ਇੱਕ ਵਾਰੀ ਕਿਸੇ ਨਾਲ ਵੀ ਤੁਸੀਂ ਲਿਸਟ ਕਰਨਾ ਹੈ ਇੱਕ ਵਾਰੀ ਸਾਨੂੰ ਜ਼ਰੂਰ ਚਾਂਸ ਦਿਓ ਸੀ ਆਰ ਲਿਸਟਿੰਗ ਪ੍ਰੈਜੈਂਟੇਸ਼ਨ ਤੁਸੀਂ ਸਾਨੂੰ ਇੱਕ ਵਾਰੀ ਬੁਲਾ ਕੇ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਘਰ ਵਾਸਤੇ ਜਾਂ ਮੈਕਸੀਮਮ ਡਾਲਰ ਵੈਲਿਊ ਲੈ ਕੇ ਦੇਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਪਲੀਜ਼ ਗਿਵ ਅਸ ਅ ਚਾਂਸ ਮਾਈ ਨੰਬਰ ਇਜ਼ 416-873-3337 416-873-3337 ਔਰ ਜਾਣ ਤੋਂ ਪਹਿਲਾਂ ਮੈਂ ਕੁਇਕਲੀ ਦੱਸ ਦਿਆਂ ਸਾਡੇ ਕੋਲ ਇੱਕ ਸੈਮੀ ਡਿਟੈਚ ਘਰ ਜਿਹੜਾ ਹੈਗਾ ਸੈਂਡਲਵੁੱਡ ਔਰ ਕੁਈਨ ਮੈਰੀ ਦਾ ਇੰਟਰਸੈਕਸ਼ਨ ਹੈ ਬਹੁਤ ਹੀ ਵਧੀਆ ਲੋਕੇਸ਼ਨ ਮਾਊਂਟ ਪਲੈਜ਼ੈਂਟ ਗੋ ਸਟੇਸ਼ਨ ਦੇ ਬਿਲਕੁਲ ਵਾਕਿੰਗ ਡਿਸਟੈਂਸ ਤੇ ਹੈਗਾ 3 bedroom ਦਾ 4 washroom ਇਹਦੇ 'ਚ ਹੈਗੇ ਨੇ ਤੇ ਵਾਕਆਊਟ ਇਹਦੀ ਬੇਸਮੈਂਟ ਬਣੀ ਹੋਈ ਹੈ ਔਰ ਪ੍ਰਾਈਜ਼ ਹੈ ਸਿਰਫ ਔਰ ਸਿਰਫ 659,000 ਵਾਕਆਊਟ ਫਿਨਿਸ਼ ਬੇਸਮੈਂਟ ਅਪਾਰਟਮੈਂਟ 2 bedroom ਦੀ ਤੇ ਇਹਦੇ ਵਾਸਤੇ ਜੇ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਰਿਪੀਟ ਕਰਦਾ ਨੰਬਰ 416-873-3337 416-873-3337 ਔਰ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ ਜੀ
ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ. ਥੈਂਕ ਯੂ ਵੈਰੀ ਮਚ ਐਂਡ ਆਲ ਦ ਵੈਰੀ ਬੈਸਟ. ਥੈਂਕ ਯੂ. ਤੇ ਦੋਸਤੋ, ਨੇਹਾ ਕੱਕੜ ਦਾ ਸ਼ੋਅ ਆ ਰਿਹਾ April 18, 7 PM onwards. Tickets waste, tusi jankari lai sakde 416-475-5000 nu dial karke 416-475-5000 for VIP tickets. Regular tickets lai tusi ja sakde ho ticketmaster.ca. Ji Abhiji.
Bahut shukriya ji, thank you very much. Aur assi vadange ji apni agli call wal. Haan ji, Jujar Singh ji, tusi aunde rahon ji. Jujar Singh ji, phir Jagjeet Nagra sahab, phir Tariq sahab aur naal hi Sandeep Sangha sahab. Haan ji, Jujar Singh ji, go ahead.
ਜਦੋਂ ਜੀ ਸਿਮਰਨ ਜੀ, ਸਵੀਨਾ ਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਜਦੋਂ ਜੀ, ਜੇ ਤੁਹਾਡਾ ਫੋਨ ਬਿਜ਼ੀ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਆਈ ਪੀ ਐਡਰੈਸ ਐਂਟਰ ਕਰਕੇ ਦੇਖੋ. ਮੈਂ ਬਾਕੀ ਸਰੋਤਿਆਂ ਨੂੰ ਵੀ ਕਹੂੰਗਾ ਕਿ ਉਹ ਜੇ ਉਹ ਡਰਾਈਵ ਨਹੀਂ ਕਰ ਰਹੇ ਤਾਂ ਜੇ ਵਿਹਲੇ ਆ ਤਾਂ ਉਹ ਆਪਣੇ ਆਪਣੇ ਸੈੱਲ ਫੋਨ ਦੇ ਵਿੱਚ ਕਰਕੇ ਵੇਖਣ. ਤੇ ਐਕਚੁਲੀ ਮੈਂ ਇਹ ਗੱਲ ਤਾਂ ਕਹੀ ਆ ਕਿਉਂਕਿ ਜਦੋਂ ਜੀ ਕੱਲ ਜਦੋਂ ਤੁਸੀਂ ਵਿਰਕੁਣਾ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸੀ ਤਾਂ ਕਦੀ ਕਦੀ ਵੈਸੇ ਇਹ ਗੱਲ ਹੋ ਜਾਂਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ. ਤੁਸੀਂ ਕਿਹਾ ਸੀ ਕਿ ਸਾਡੇ ਨਾਲ ਬੇਸਮੈਂਟ 'ਚ ਬੈਠਾ ਬੰਦਾ ਵੀ ਸਾਡੀ ਗੱਲ ਰਿਕਾਰਡ ਕਰਕੇ ਕਿਤੇ ਅੱਗੇ ਦੇ ਸਕਦਾ, ਅਤੇ ਉਹਨਾਂ ਤੁਹਾਡੇ 'ਤੇ ਸਡੀਸ਼ਨ ਦੀ ਗੱਲ ਕਰਦੇ ਸੀ ਤੁਸੀਂ. ਅਤੇ ਪਰ ਜਦੋਂ ਜੀ ਮੈਂ ਉਸ ਤੋਂ ਬਾਅਦ ਕਿਉਂਕਿ ਗੱਲਾਂ 'ਚੋਂ ਸਵਾਲ ਪੈਦਾ ਹੁੰਦੇ ਆ, ਸੋ ਉਸ ਤੋਂ ਬਾਅਦ ਮੈਂ ਕਿਉਂਕਿ ਜਿਹੜੀ ਕੈਨੇਡੀਅਨ ਸਿਵਲ ਲਿਬਰਟੀਜ਼ ਆ ਉਹਨਾਂ ਨਾਲ ਵੀ ਥੋੜ੍ਹਾ ਉਹਨਾਂ ਨੂੰ ਫੋਲੋ ਕਰੀਦਾ ਜਾਂ ਇਸ ਤਰ੍ਹਾਂ ਦਾ ਸ਼ੌਂਕ ਵੀ ਹੈਗਾ, ਅਤੇ ਮੈਂ ਖੁਦ ਵੀ ਜਿਸ ਤਰ੍ਹਾਂ ਨਿਊਯਾਰਕ ਤੋਂ ਸਿਸਟਮ ਇੰਜੀਨੀਅਰਿੰਗ ਕੀਤੀ ਆ, ਸੋ ਮੇਰਾ ਜਿਸ ਤਰ੍ਹਾਂ ਆਈ ਪੀ ਐਡਰੈਸ ਅਸੀਂ 20 ਸਾਲ ਪਹਿਲਾਂ ਇਹ ਸਾਰੀਆਂ ਚੀਜ਼ਾਂ ਪੜ੍ਹੀਆਂ ਆ. ਇਹ ਸਾਡਾ ਜਿੱਦਾਂ ਘਰ ਦਾ ਐਡਰੈਸ ਹੁੰਦਾ, ਇਹ ਸਾਡਾ ਜਿਹੜਾ ਡਿਵਾਈਸ ਆ, ਜਿਹੜਾ ਸਾਡਾ ਇਲੈਕਟ੍ਰੋਨਿਕ ਡਿਵਾਈਸ ਆ ਉਹਦਾ ਐਡਰੈਸ ਹੁੰਦਾ. ਅਸੀਂ ਕੁਛ ਵੀ ਬਲੋਕ ਕਰ ਲਈਏ, ਜੋ ਮਰਜ਼ੀ ਕਰ ਲਈਏ, ਪਰ ਇਹ ਚੀਜ਼ ਆ ਜਿਹੜਾ ਇਹ ਨੰਬਰ ਤੁਹਾਡੇ ਸਾਰਿਆਂ ਦੇ ਫੋਨਾਂ ਦੇ ਉੱਤੇ ਪੋਪ ਅਪ ਹੋਇਆ ਹੋਣਾ, ਉਹ ਯੂਨੀਕ ਹੁੰਦਾ. ਇਹ ਤੋਂ ਤੁਸੀਂ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੀ ਹੋ ਜਾਂਦੀ ਆ. ਸੋ ਜਿਸ ਤਰ੍ਹਾਂ ਜਦੋਂ ਵੀ ਆਪਾਂ ਚੈਨਲ ਵਾਈਜ਼ ਤੇ ਇਨਫੋਰਮੇਸ਼ਨ ਦਿੰਦੇ ਹਾਂ ਜਾਂ ਸਰੋਤਿਆਂ ਨੂੰ ਦੱਸਦੇ ਰਹੀ ਦਾ ਕਿ ਉਹਨਾਂ ਦੇ ਰਾਈਟਸ ਕੀ ਆ ਜਾਂ ਜਿਹੜਾ ਉਹਨਾਂ ਦਾ ਪ੍ਰਾਈਵੇਸੀ ਦਾ ਰਾਈਟ ਆ, ਜਿਹੜਾ ਸਾਨੂੰ July 1, 1983 ਨੂੰ ਕੈਨੇਡੀਅਨ ਪਾਰਲੀਮੈਂਟ ਦਿੰਦੀ ਆ, ਉਹ ਅਸੀਂ ਮੇਰਾ ਖਿਆਲ ਮੈਂ ਜਾਣਨਾ ਚਾਹੁੰਦਾ ਇਸ ਤਰ੍ਹਾਂ ਅਸੀਂ ਨਹੀਂ ਕਰਦੇ. ਮੇਰਾ ਨਹੀਂ ਕਰਨਾ ਚਾਹੀਦਾ, ਔਰ ਇਹ ਇਲੀਗਲ ਆ, ਇਹ ਕ੍ਰਿਮੀਨਲ ਓਫੈਂਸ ਆ, ਔਰ ਇਹਦੇ ਲਈ ਸਿਵਲ ਪੈਨਲਟੀਜ਼ ਵੀ ਹੋ ਸਕਦੀਆਂ. ਸਾਨੂੰ ਕੋਈ ਬੰਦਾ ਸੂ ਵੀ ਕਰ ਸਕਦਾ, ਇਹ ਸਾਡੇ ਬਿਜ਼ਨਸ ਨੂੰ ਸੂ ਕੀਤਾ ਜਾ ਸਕਦਾ. ਈਵਨ ਅਸੀਂ ਜੇ ਕਿਸੇ ਨੂੰ ਸਪੀਕਰ 'ਤੇ ਵੀ ਪਾਉਣਾ ਜਾਂ 3-way 'ਤੇ ਵੀ ਲੈਣਾ, ਜੇ ਉਹ ਬੰਦਾ, ਬਹੁਤ ਵਾਰੀ ਅਸੀਂ ਸ਼ੁਗਲ ਦੇ ਵਿੱਚ ਇਹ ਚੀਜ਼ਾਂ ਕਰ ਲੈਂਦੇ ਹਾਂ, ਵੀਡੀਓ ਰਿਕਾਰਡ ਕਰ ਲਏ ਕਿਸੇ ਦੀ, ਫਿਰ ਉਹਨੂੰ ਸ਼ੇਅਰ ਕਰਤਾ, ਕਿਉਂਕਿ ਅਸੀਂ ਗੱਲ ਕਰਦੇ ਹੁੰਦੇ ਕੈਨੇਡੀਅਨ ਇਸ਼ੂ. ਮੈਂ ਕਈ ਇਸ਼ੂ ਸਾਡੇ ਜਿੱਦਾਂ ਹੈਗੇ ਆ, ਜਿੱਦਾਂ ਆਟੋ ਇੰਸ਼ੋਰੈਂਸ ਆ, ਜਿੱਦਾਂ ਮੇਰੇ ਖਿਆਲ ਜਿਹੜੀਆਂ ਸਿਵਲ ਲਿਬਰਟੀਜ਼ ਆ ਇਹਨਾਂ ਬਾਰੇ ਵੀ ਸਾਨੂੰ ਜਿੰਨੀ ਕੁ ਸਾਡੀ ਨੌਲੇਜ ਹੈ ਜਾਂ ਜਿੰਨੀ ਕੁ ਅਸੀਂ ਜਾਣਦੇ ਹਾਂ ਇੱਕ ਦੂਜੇ ਨੂੰ ਅਗਾਹ ਕਰਦੇ ਰਹਿਣਾ ਚਾਹੀਦਾ, ਤਾਂ ਜੋ ਜਿਹੜਾ ਕੈਨੇਡਾ ਆ ਉਹ ਬਿਲਕੁਲ ਕੈਨੇਡਾ ਬਣਿਆ ਰਹੇ. ਕਿਉਂਕਿ ਇਮੀਗ੍ਰੇਸ਼ਨ ਵੀ ਕਾਫੀ ਵੱਡੀ ਤਾਦਾਦ ਵਿੱਚ ਹੋ ਰਹੀ ਆ, ਤੇ ਜਿਹੜਾ ਜਿਸ ਤਰ੍ਹਾਂ ਅਸੀਂ ਉੱਥੇ ਚੀਜ਼ਾਂ ਨੂੰ ਲਾਈਟਲੀ ਲੈਂਦੇ ਹਾਂ, ਮੇਰਾ ਖਿਆਲ ਇਹਨਾਂ ਚੀਜ਼ਾਂ ਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ. ਬਾਕੀ ਜਦੋਂ ਵੀ ਜੀ ਤੁਸੀਂ ਦੱਸੋ ਕਿ ਜਿਹੜਾ ਕੈਨੇਡੀਅਨ ਸਿਵਲ ਲਿਬਰਟੀਜ਼ ਆ ਇਹਨਾਂ ਬਾਰੇ ਥੋੜ੍ਹਾ ਦੱਸੋ, ਅਤੇ ਜਿਹੜਾ 1 July 1983 ਦਾ ਪ੍ਰਾਈਵੇਸੀ ਐਕਟ ਆ, ਉਹ ਸਾਡੀਆਂ ਜਿਹੜੀਆਂ ਪ੍ਰਾਈਵੇਸੀਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਦਾ ਹੈ, ਤਾਂ ਜੋ ਕਦੀ ਕਦੀ ਅਸੀਂ ਕਿਸੇ ਦੇ ਤੰਗ ਪਰੇਸ਼ਾਨ ਕਰਨ ਲਈ ਉਹਦੀ ਪ੍ਰਾਈਵੇਸੀ ਵੀ ਅਬਿਊਜ਼ ਕਰਨ ਲੱਗ ਪੈਂਦੇ ਹਾਂ. ਬਹੁਤ ਵਾਰੀ ਸਾਡੇ ਜਿਹੜੇ ਐਥਨਿਕ ਮੀਡੀਆ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦੀ ਘਾਟ ਰਹਿੰਦੀ ਆ, ਸੋ ਪਲੀਜ਼ ਜੇ ਤੁਸੀਂ ਇਹਦੇ ਬਾਰੇ ਥੋੜ੍ਹਾ ਦੱਸ ਸਕੋ ਤਾਂ ਜੀ. ਥੈਂਕ ਯੂ ਜਦਵੀਰ ਜੀ.
ਥੈਂਕ ਯੂ ਸਰ. ਪਹਿਲਾਂ ਤਾਂ ਜਿਹੜੀ ਤੁਸੀਂ ਕੱਲ੍ਹ ਗੱਲ ਦਾ ਰੈਫਰੈਂਸ ਦਿੱਤਾ ਸੀ, ਸੋ ਦੈਟ ਦਾ ਕੰਟੈਕਸਟ ਇਜ਼ ਕਲੀਅਰ ਫੋਰ ਆਰ ਲਿਸਨਰਸ, ਮੈਂ ਉਹ ਜ਼ਰੂਰ ਦੱਸ ਦੇਣਾ ਹੈਗਾ ਕਿ ਕੱਲ੍ਹ ਮੈਨੂੰ ਸਵਾਲ ਪੁੱਛਿਆ ਸੀਗਾ ਕੱਲ੍ਹ ਵਿਰਕ ਸਾਹਿਬ ਨੇ, ਔਰ ਉਹਦੇ ਉਹ ਕੁਸ਼ਚਨ ਸੀਗਾ ਕਿ ਇੰਡੀਆ ਦੇ ਵਿੱਚ ਕਨਈਆ ਕੁਮਾਰ ਦੇ ਖਿਲਾਫ ਸਡੀਸ਼ਨ ਦਾ ਜਿਹੜਾ ਚਾਰਜ ਹੈ ਔਰ ਉਹਦੇ ਸਾਥੀਆਂ ਦੇ ਖਿਲਾਫ ਨਿਰਭਾਨ ਔਰ ਉਮਰ ਖਾਲਿਦ ਉਹਨਾਂ ਦੇ ਖਿਲਾਫ ਵੀ ਲਗਾਇਆ ਗਿਆ, ਉਹ ਕੀ ਸੀਗਾ, ਸਹੀ ਸੀ ਗਲਤ ਸੀਗਾ? ਅਸਲ ਦੇ ਵਿੱਚ 1870 ਦਾ ਇਹ ਕਾਨੂੰਨ ਆ, ਦੇਸ਼ ਦਰੋਹ ਦਾ ਸਡੀਸ਼ਨ ਦਾ ਜਿਹੜਾ ਕਾਨੂੰਨ ਹੈ, ਸੋ ਉਹ 1870 ਦੇ ਵਿੱਚ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਉਹਨੂੰ ਬਣਾਇਆ ਗਿਆ ਸੀਗਾ, ਔਰ ਉਸ ਵੇਲੇ ਕੀ ਸੀਗਾ ਕਿ ਯੈਸ ਉਸ ਵੇਲੇ ਕਾਨੂੰਨ ਬਣਾਇਆ ਗਿਆ ਹੋਣਾ ਬ੍ਰਿਟਿਸ਼ ਰਾਜ ਵੱਲੋਂ ਕਿ ਜਿਹੜੇ ਲੋਕ ਉਹਨਾਂ ਦੇ ਖਿਲਾਫ ਕੋਈ ਵਿਰੋਧ ਕਰਦੇ ਆ ਕਿ ਜੀ ਉਹਨਾਂ ਦੇ ਖਿਲਾਫ ਇਹ ਕਾਨੂੰਨ ਉਸ ਵੇਲੇ ਦੱਸੇਗਾ, ਲੇਕਿਨ ਅੱਜ ਦੇ ਇਸ ਦੌਰ ਦੇ ਵਿੱਚ ਮੈਂ ਸਮਝਦਾ ਕਿ ਨਹੀਂ, ਇਹ ਕਾਨੂੰਨ ਜਿਹੜਾ ਕੋਈ ਬਹੁਤਾ ਵਧੀਆ ਕੋਈ ਕਾਨੂੰਨ ਨਹੀਂ ਹੈ, ਕਿਉਂਕਿ ਬਹੁਤ ਬਰੋਡ ਹੈ, ਮਤਲਬ ਉਹ ਬਰੋਡ ਇਸ ਤਰ੍ਹਾਂ ਮੈਂ ਇਸ ਕਾਰਨ ਕਹਿ ਰਿਹਾ ਕਿ ਇੰਨਾ ਜ਼ਿਆਦਾ ਬਰੋਡ ਹੈ ਕਾਨੂੰਨ ਜਿਹੜਾ, ਕਿਉਂਕਿ ਉਹਦੇ ਵਿੱਚ ਤੁਸੀਂ ਫਰਜ਼ ਕਰ ਲਓ ਕੋਈ ਗਵਰਨਮੈਂਟ ਦੇ ਖਿਲਾਫ ਕੁਛ ਵੀ ਕਹਿ ਦਿੰਦਾ, ਹੁਣ ਫਰਜ਼ ਕਰ ਲਓ ਕਿ ਇੰਡੀਆ ਗਵਰਨਮੈਂਟ ਦੇ ਖਿਲਾਫ਼ ਤੁਸੀਂ ਕੁਛ ਵੀ ਕਹਿ ਦਿਓ, ਚਾਹੇ ਤੁਸੀਂ ਬੇਸਮੈਂਟ 'ਚ ਬੈਠੇ ਕਹਿ ਰਹੇ ਹੋ ਜਾਂ ਕਿਤੇ ਵੀ ਕਹਿ ਰਹੇ ਹੋ, ਅਤੇ ਉਹ ਜਾਂ ਤੁਸੀਂ ਵੈਸੇ ਹੀ ਆਪਣੇ ਕਿਤੇ ਟਵਿੱਟਰ ਅਕਾਊਂਟ 'ਤੇ ਪਾ ਦਿੱਤਾ ਹੈ, ਕਿਤੇ ਆਪਣੇ ਇੰਸਟਾ ਅਕਾਊਂਟ 'ਤੇ ਪਾ ਦਿੱਤਾ, ਯੂਟਿਊਬ 'ਤੇ ਪਾ ਦਿੱਤਾ, ਤੁਸੀਂ ਆਪਣੇ ਫੇਸਬੁੱਕ 'ਤੇ ਕੁਛ ਪਾ ਦਿੱਤਾ, ਐਂਡ ਆਈ ਐਮ ਟਾਕਿੰਗ ਅਬਾਊਟ ਦ ਇੰਡੀਆ ਗਵਰਨਮੈਂਟ, ਤੁਸੀਂ ਉਹਨੂੰ ਜੇ ਕਿਤੇ ਵੀ ਕ੍ਰਿਟੀਸਾਈਜ਼ ਕਰਦੇ ਹੋ, ਉਹ ਸਡੀਸ਼ਨ ਲਾਅ ਦੇ ਵਿੱਚ ਆ ਜਾਂਦਾ। ਕਿਆ ਇੰਡੀਆ ਗਵਰਨਮੈਂਟ ਉਹ ਤੁਹਾਨੂੰ ਉਹਦੇ ਵਿੱਚ ਕਰਦੀ ਹੈ ਚਾਰਜ ਕਿ ਨਹੀਂ ਚੜ੍ਹਦੀ, ਉਹ ਇੱਕ ਵੱਖਰੀ ਗੱਲ ਹੈ, ਔਰ ਇਹਦੇ 'ਚ ਇੰਪੋਰਟੈਂਟ ਇਸ਼ੂ ਇਹ ਵੀ ਹੈ ਕਿ ਉਹਦੇ ਵਾਸਤੇ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੈ। ਸੋ ਬਹੁਤ ਬਰੋਡ ਹੈ, ਇਹਦੀ ਹੁਣ ਤਬਦੀਲੀ ਕਰਨ ਦੀ ਜ਼ਰੂਰਤ ਹੈ। ਜਿਹੜੇ ਲੋਕ ਇਹਦੇ ਹੱਕ ਦੇ ਵਿੱਚ ਨੇ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਜੇ ਕਾਨੂੰਨ ਦੀ ਤੁਸੀਂ ਮਾਨਹਾਨੀ ਕਰਦੇ ਹੋ ਜਾਂ ਕੋਰਟ ਨੂੰ ਤੁਸੀਂ ਨਿਰਾਦਰ ਕਰਦੇ ਹੋ, ਤੇ ਜੇ ਉਹਦੇ ਲਈ ਸਜ਼ਾ ਹੈ ਤੇ ਸਰਕਾਰ ਜਿਹੜੀ ਹੈ ਉਹ ਤਾਂ ਕੋਰਟ ਤੋਂ ਵੀ ਉੱਪਰ ਹੈ, ਜੁਡੀਸ਼ਰੀ ਤੋਂ ਵੀ ਉੱਪਰ ਹੈ। ਔਰ ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਸਡੀਸ਼ਨ ਦਾ ਕਾਨੂੰਨ ਹੈ, ਇਸੇ ਕਾਰਨ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਬਰਕਰਾਰ ਹੈ ਕਿ ਜੇ ਸਰਕਾਰ ਕੋਈ ਬਣ ਜਾਂਦੀ ਹੈ ਸੈਂਟਰ ਦੇ ਵਿੱਚ ਜਾਂ ਤੁਸੀਂ ਲਗਾ ਲਓ ਕਿ ਕਿਸੇ ਸਟੇਟ ਸਰਕਾਰ ਬਣਦੀ ਹੈ, ਤੇ ਤਾਂ ਕਿ ਕੋਈ ਵੀ ਬੰਦਾ ਉਸ ਸਰਕਾਰ ਦੇ ਖਿਲਾਫ਼ ਉਹਨੂੰ ਗਲਤ ਤਰੀਕੇ ਦੇ ਨਾ ਹਰਾ ਸਕੇ, ਸਿਰਫ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਹੀ ਉਹਨੂੰ ਹਟਾ ਸਕੇ, ਇਸ ਕਾਰਨ ਇਹ ਕਾਨੂੰਨ ਜ਼ਰੂਰੀ ਹੈ। ਜਿਹੜੇ ਲੋਕ ਇਹਦੇ ਖਿਲਾਫ਼ ਨੇ, ਉਹਨਾਂ ਦਾ ਇਹ ਕਹਿਣਾ ਕਿ ਨਹੀਂ, ਇਹ ਕਾਨੂੰਨ ਜਿਹੜਾ ਹੁਣ ਖਤਮ ਹੋ ਜਾਣਾ ਚਾਹੀਦਾ। ਇੱਕ ਤੇ ਬਰੋਡ ਬਹੁਤ ਹੈ, ਮਤਲਬ ਤੁਸੀਂ ਮਾੜੀ ਜੀ ਗੱਲ ਕਹਿਤੀ ਕਿ ਜੀ ਹਾਂਜੀ ਫਰਜ਼ ਕਰ ਲਓ ਤੁਸੀਂ ਇਹੀ ਕਹਿ ਦਿੱਤਾ ਕਿ ਜਿਹੜੀ ਇੰਡੀਆ ਗਵਰਨਮੈਂਟ ਹੈ ਕਰਪਟ ਹੈ, ਬੰਦਾ ਜਨਰਲ ਟਰਮੀਨੋਲੋਜੀ ਕਹਿ ਦਿੰਦਾ ਹੈ, ਅਸੀਂ ਨਹੀਂ ਕਹਿੰਦੇ ਬਿਕੋਜ਼ ਅਸੀਂ ਮੀਡੀਆ 'ਚ ਰਹਿੰਦੇ, ਇਸ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਹੁੰਦਾ। ਆਈ ਵਿਲ ਨੈਵਰ ਜਨਰਲਾਈਜ਼ ਐਨੀਥਿੰਗ, ਅਸੀਂ ਨਹੀਂ ਇਹ ਕਦੇ ਕਹਿ ਸਕਦੇ ਕਿ ਇੰਡੀਆ, ਹੁਣ ਤੁਸੀਂ ਕਹਿ ਦਿਓ ਜੀ ਇੰਡੀਆ ਗਵਰਨਮੈਂਟ ਕਰੈਕਟ ਹੈ ਜਾਂ ਇੰਡੀਆ ਗਵਰਨਮੈਂਟ ਟੈਰਰਿਸਟ ਹੈ, ਤੁਸੀਂ ਇੰਨੀ ਗੱਲ ਕਹੀ ਹੈ, ਤੁਹਾਡੇ ਉੱਤੇ ਦੇਸ਼ ਵਿਰੋਧ ਦਾ ਕਾਨੂੰਨ ਲੱਗ ਸਕਦਾ ਹੈ। ਔਰ ਦੁਨੀਆ ਦੇ ਕਿਸੇ ਵੀ ਕੋਨੇ ਤੁਸੀਂ ਬੈਠੇ ਹੋ, ਤੁਸੀਂ ਕਹੋ ਜੀ ਮੈਂ ਲੰਡਨ ਇੰਗਲੈਂਡ ਬੈਠਾ, ਮੈਂ ਨਿਊਯਾਰਕ ਬੈਠਾ, ਪਰ ਨਿਊਯਾਰਕ ਤੋਂ ਜਦੋਂ ਤੁਸੀਂ ਉੱਥੇ ਉਤਰੋਗੇ, ਹੋ ਸਕਦਾ ਹੈ ਜੀ ਉੱਥੇ ਜਾਂਦੇ ਹੀ ਤੁਹਾਡੇ ਦੇ ਪਹਿਲਾਂ ਹੀ ਪਰਚਾ ਹੋਇਆ ਹੋਵੇ ਔਰ ਉਹ ਕਹਿਣ ਜੀ ਚਲੋ ਜੀ ਪਹਿਲਾਂ ਅੰਦਰ ਨੋਨ ਅਵੇਲੇਬਲ, ਬਿਕੋਜ਼ ਆਹ ਕਨਈਆ ਕੁਮਾਰ ਦਾ ਤੁਸੀਂ ਦੇਖ ਹੀ ਲਿਆ ਕਿ ਕਨਈਆ ਕੁਮਾਰ ਨੂੰ ਪਹਿਲਾਂ ਉਹਨਾਂ ਨੇ ਪਕੜ ਲਿਆ, ਇੰਟੈਰੋਗੇਟ ਕੀਤਾ ਗਿਆ, ਇੰਟੈਰੋਗੇਸ਼ਨ 'ਚ ਉਹਦੇ ਤੋਂ ਕਈ ਚੀਜ਼ਾਂ ਕਬੂਲ ਲਈਆਂ ਗਈਆਂ, ਫਿਰ ਉਹਦੀ ਬੜੀ ਮੁਸ਼ਕਿਲ ਦੇ ਨਾਲ ਕਨਈਆ ਕੁਮਾਰ ਦੀ ਜ਼ਮਾਨਤ ਹੋਈ, 6 ਮਹੀਨੇ ਦੀ ਜ਼ਮਾਨਤ ਹੋਈ, ਔਰ ਹੁਣ ਫਿਰ 4-5 ਸਾਲ ਜੇ ਕੇਸ 'ਚੋਂ ਬਾਹਰ ਵੀ ਆ ਜਾਏਗਾ ਕਨਈਆ ਕੁਮਾਰ, ਤਾਂ 3-4 ਸਾਲ ਕਿਤੇ ਨਹੀਂ ਗਏ, ਉਹ ਖਰਾਬ ਹੋ ਜਾਣੇ ਨੇ। ਸੋ ਇਸ ਕਾਰਨ ਜਿਹੜੇ ਲੋਕ ਇਹਦੇ ਖਿਲਾਫ਼ ਨੇ, ਉਹ ਕਹਿੰਦੇ ਹੁਣ ਨਹੀਂ ਨਹੀਂ ਇਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਕਾਨੂੰਨ ਸੀਗਾ 1870 ਦਾ, ਹੁਣ ਤੱਕ ਤੁਸੀਂ ਉਹਨੂੰ ਹੀ ਚਲਾਈ ਜਾ ਰਹੇ ਹੋ, ਇਹਨੂੰ ਤਬਦੀਲ ਕਰੋ, ਇਹਨੂੰ ਚੇਂਜ ਕਰੋ। ਹੁਣ ਕਿਉਂਕਿ ਤੁਸੀਂ ਜਿਹੜਾ ਹੁਣ ਮੈਂ ਤੁਹਾਡੇ ਪੁਆਇੰਟ 'ਤੇ ਦੂਸਰੇ ਪੁਆਇੰਟ 'ਤੇ ਆ ਜਾਂਦਾ ਕਿ ਜਿਹੜੀ ਤੁਸੀਂ ਸਿਵਲ ਲਿਬਰਟੀਜ਼ ਦੀ ਗੱਲ ਕਰਦੇ ਹੋ, ਵਟ ਇਜ਼ ਫਰੀਡਮ, ਕੀ ਅਸੀਂ ਕੈਨੇਡਾ 'ਚ ਜ਼ਿਆਦਾ ਆਜ਼ਾਦ ਹਾਂ, ਕਿਆ ਅਸੀਂ ਅਮੈਰੀਕਾ 'ਚ ਜ਼ਿਆਦਾ ਆਜ਼ਾਦ ਹੈਗੀ ਹੈ, ਅਸੀਂ ਇੰਡੀਆ 'ਚ ਜ਼ਿਆਦਾ ਆਜ਼ਾਦ ਸੀਗੇ, ਫਰੀਡ ਸੀਗੇ, ਜਾਂ ਅਸੀਂ ਪਾਕਿਸਤਾਨ 'ਚ ਜ਼ਿਆਦਾ ਫਰੀ ਸੀਗੇ। ਵੈਨ ਵੀ ਟਾਕ ਅਬਾਊਟ ਫਰੀਡਮ, ਫਰੀਡਮ ਬਹੁਤ ਸਾਰੇ ਪੈਰਾਮੀਟਰਸ ਦੇ ਨਾਲ ਡਿਫਾਈਨ ਕੀਤਾ ਜਾਂਦਾ ਹੈ, ਔਰ ਉਸ ਤੋਂ ਬਾਅਦ ਫਿਰ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਕਿਹੜੀ ਕੰਟਰੀਜ਼ ਜ਼ਿਆਦਾ ਫਰੀ ਹੋ। ਜਿਹੜੀਆਂ ਤਾਂ ਹੈਗੀਆਂ ਸਕੈਂਡੀਨੇਵੀਅਨ ਕੰਟਰੀਜ਼, ਉੱਥੇ ਤਾਂ ਫਰੀਡਮ ਬਹੁਤ ਜ਼ਬਰਦਸਤ ਹੈ, ਤੁਸੀਂ ਉਹਨੂੰ ਕਹਿ ਸਕਦੇ ਹੋ ਕਿ 100 out of 100, 100 'ਚੋਂ ਜੇ ਨੰਬਰ ਦਿੱਤੇ ਜਾਣ ਤਾਂ 100 'ਚੋਂ 100 ਉਹਨਾਂ ਦੇ ਨੰਬਰ ਨੇ। ਫਿਨਲੈਂਡ, ਸਵੀਡਨ, ਨਾਰਵੇ, ਕਮਾਲ ਦਾ ਫਰੀਡਮ ਹੈ ਉੱਥੇ। ਕੈਨੇਡਾ ਦੇ ਵਿੱਚ ਅਸੀਂ ਕਹਿ ਸਕਦੇ ਕਿ ਹਲਕਾ ਜਿਹਾ ਘੱਟ ਹੈ, ਜੇ ਅਸੀਂ ਕੈਨੇਡਾ ਆਸਟ੍ਰੇਲੀਆ ਦੀ ਗੱਲ ਕਰੀਏ, ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਕੰਟਰੀਜ਼ ਨੇ ਜੋ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਦੂਸਰੇ ਪਾਏਦਾਨ 'ਤੇ ਆ ਜਾਂਦੀ ਹੈ। 95 ਤੋਂ ਲੈ ਕੇ ਤੁਸੀਂ 98, 95, 98 ਤੱਕ ਨੰਬਰ ਦੇ ਸਕਦੇ ਹੋ ਕੈਨੇਡਾ ਆਸਟ੍ਰੇਲੀਆ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਜਪਾਨ, ਜਰਮਨੀ, ਇਹ ਕੰਟਰੀਜ਼ ਆ ਸਕਦੀਆਂ, ਜਪਾਨ, ਜਰਮਨੀ ਔਰ ਈਵਨ ਇੰਗਲੈਂਡ ਫੋਰ ਦੈਟ ਮੈਟਰ, ਇਹ ਕੰਟਰੀਜ਼ ਆ ਸਕਦੀਆਂ ਜਿਹਨਾਂ ਨੂੰ ਤੁਸੀਂ 90 ਦੇ ਆਸ ਪਾਸ ਨੰਬਰ ਦੇ ਸਕਦੇ ਹੋ, ਫਰਾਂਸ, ਜਪਾਨ, ਜਰਮਨੀ। ਫਿਰ ਥੋੜ੍ਹਾ ਜਿਹਾ ਹੋਰ ਫਰੀਡਮ ਘੱਟ ਜਾਂਦੀ ਹੈ ਜਦ ਤੁਸੀਂ ਅਮੈਰੀਕਾ ਦੀ ਗੱਲ ਕਰੋ। ਅਮੈਰੀਕਾ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ ਲਗਭਗ 85 ਨੰਬਰ 'ਤੇ ਤੁਸੀਂ ਉਹਨਾਂ ਨੂੰ ਦੇ ਸਕਦੇ ਹੈਗੇ ਹੋ ਅਮੈਰੀਕਾ ਦੀ, ਜੇ ਅਸੀਂ ਗੱਲ ਕਰੀਏ। ਫਿਰ ਆ ਜਾਂਦਾ ਹੈ ਜੀ ਅਗਲੀ ਪਾਏਦਾਨ ਜਿਹੜੀ ਹੈ ਉਹ ਹੈਗੀ ਆ ਬ੍ਰਾਜ਼ੀਲ, ਇੰਡੀਆ, ਇਹ ਕੰਟਰੀਜ਼ ਹੈਗੀਆਂ ਨੇ, ਇਹ ਲਗਭਗ 75 ਦੇ ਆਸ ਪਾਸ ਹੈਗੀਆਂ ਨੇ। ਸਾਊਥ ਅਫਰੀਕਾ, ਬ੍ਰਾਜ਼ੀਲ, ਇੰਡੀਆ, ਯੂ ਕੈਨ ਰੇਟ ਦੇ ਮੈਂ 75, ਆਜ਼ਾਦੀ ਇੱਥੇ 75 ਦੇ ਆਸ ਪਾਸ ਹੈ। ਫਿਰ ਥੋੜ੍ਹਾ ਹੋਰ ਥੱਲੇ ਚਲੇ ਜਾਓ, ਮੈਕਸੀਕੋ, ਕੋਲੰਬੀਆ ਐਂਡ ਸਪੈਸ਼ਲ, ਉੱਥੇ ਕਾਰਨ ਵੀ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ, ਥੋੜ੍ਹੇ ਥੋੜ੍ਹੇ ਕਾਰਨ ਵੀ ਦੱਸਾਂਗਾ ਕਿ ਇਹ ਥੱਲੇ ਕਿਉਂ, ਉੱਪਰ ਕਿਉਂ, ਕਿੱਦਾਂ। ਅਤੇ ਫਿਰ ਕੋਲੰਬੀਆ, ਮੈਕਸੀਕੋ, ਇਹ ਮਲੇਸ਼ੀਆ, ਇਹ ਸਾਰੀਆਂ ਕੰਟਰੀਜ਼ ਆ ਸਕਦੀਆਂ ਜਿੱਥੇ ਕਿ ਤੁਸੀਂ 60 ਤੋਂ ਲੈ ਕੇ 60 ਤੱਕ ਕਹਿ ਸਕਦੇ ਹੋ ਇੱਥੇ ਆਜ਼ਾਦੀ ਹੈਗੀ ਹੈ। ਫਿਰ ਥੋੜ੍ਹੀ ਜਿਹੀ ਹੋਰ ਥੱਲੇ ਪਾਏਦਾਨ ਚਲੀ ਜਾਂਦੀ ਹੈ ਜਿਹੜੀ ਕਿ ਤੁਸੀਂ ਕਹਿ ਸਕਦੇ ਹੋ ਲਗਭਗ 30-40 ਦੇ ਵਿੱਚ ਰੈਂਕਿੰਗ ਆ। 30-40 ਦੇ ਵਿੱਚ ਤੁਸੀਂ ਕਹਿ ਸਕਦੇ ਹੋ ਪਾਕਿਸਤਾਨ, ਟਰਕੀ, ਪਾਕਿਸਤਾਨ, ਟਰਕੀ, ਇਹ ਸਾਰੀਆਂ 30-40 ਦੇ ਵਿੱਚ ਤੁਸੀਂ ਰੈਂਕ ਕਰ ਸਕਦੇ ਹੋ। ਥੋੜ੍ਹਾ ਜਿਹਾ ਹੋਰ ਥੱਲੇ ਚਲੇ ਜਾਓ, ਆਜ਼ਾਦੀ ਹੋਰ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਜਦ ਤੱਕ ਤਾਂ ਤੁਸੀਂ ਰਸ਼ੀਆ ਪਹੁੰਚਦੇ ਹੋ। ਰਸ਼ੀਆ ਨੂੰ ਤੁਸੀਂ ਅਰਾਊਂਡ 20-25 ਕਹਿ ਸਕਦੇ ਹੋ, ਰਸ਼ੀਆ ਜਿਹੜੀ ਆਜ਼ਾਦੀ ਹੈ। ਹੋਰ ਥੋੜ੍ਹਾ ਥੱਲੇ ਚਲੇ ਜਾਓ, 10-15 ਦੇ ਵਿੱਚ ਤੁਸੀਂ ਚਾਈਨਾ ਨੂੰ ਰੱਖ ਸਕਦੇ ਹੋ ਕਿ ਚਾਈਨਾ ਦੇ ਵਿੱਚ ਕਿੰਨੀ ਕੁ ਆਜ਼ਾਦੀ ਹੈ ਤੁਹਾਨੂੰ 10-15। ਥੋੜ੍ਹਾ ਜਿਹਾ ਹੋਰ ਥੱਲੇ ਚਲੇ ਜਾਓ, 5-10 ਦੇ ਵਿੱਚ ਚਾਹੇ ਉਹ ਸਾਊਦੀ ਅਰੇਬੀਆ ਜਾਂ ਹੋਰ ਇੱਥੇ ਦੀਆਂ ਜਿਹੜੀਆਂ ਕੰਟਰੀਜ਼ ਨੇ ਕੁਛ, ਉਹ 5-10 ਤੱਕ। ਔਰ ਬਾਈ ਦਾ ਟਾਈਮ ਤੁਸੀਂ ਸੀਰੀਆ ਪਹੁੰਚਦੇ ਹੋ ਤਾਂ ਸੀਰੀਆ ਔਰ ਕੈਨੇਡਾ ਦੇ ਵਿੱਚ ਕੀ ਫਰਕ ਆ? ਕੈਨੇਡਾ 95, 98, 99 ਤੱਕ ਆਜ਼ਾਦੀ ਕਿਉਂ ਆ ਤੇ ਇੰਡੀਆ 'ਚ 75 ਕਿਉਂ ਆ? ਇੰਡੀਆ ਦੇ ਵਿੱਚ ਦੋ ਮੇਜਰ ਇਸ਼ੂਸ ਨੇ, ਇੱਕ ਤੇ ਔਰ ਇਹ ਇਸ਼ੂ ਪਾਕਿਸਤਾਨ ਦੇ ਵਿੱਚ ਵੀ ਹੈਗਾ, ਫਰੀਡਮ ਆਫ ਪ੍ਰੈਸ ਜਿਹੜਾ ਹੈ, ਪ੍ਰੈਸ ਦੀ ਜਿਹੜੀ ਆਜ਼ਾਦੀ ਹੈ ਉਹ ਇੰਡੀਆ ਦੇ ਵਿੱਚ 125ਵੇਂ 130ਵੇਂ ਨੰਬਰ 'ਤੇ ਹੋਏਗੀ। ਜੇ ਤੁਸੀਂ 150 ਕੰਟਰੀ ਦਾ ਸਰਵੇ ਕਰੋਗੇ ਨਾ ਕਿ ਪ੍ਰੈਸ ਕਿੰਨੀ ਆਜ਼ਾਦ ਹੈ 150 ਕੰਟਰੀ ਦਾ, ਤਾਂ ਇੰਡੀਆ 125ਵੇਂ 30ਵੇਂ 140ਵੇਂ ਨੰਬਰ 'ਤੇ ਆਏਗਾ, ਵਿਚ ਇਜ਼ ਵੈਰੀ ਬੈਡ, ਕਾਫੀ ਮੁਸ਼ਕਿਲ ਹੈ। ਔਰ ਇਸੇ ਤਰ੍ਹਾਂ ਪਾਕਿਸਤਾਨ ਵੀ ਇੱਕ ਦੋ ਪੋਜੀਸ਼ਨ ਉੱਤੇ ਥੱਲੇ ਹੋਏਗਾ, ਕੋਈ ਜ਼ਿਆਦਾ ਫਰਕ ਪਾਕਿਸਤਾਨ 'ਚ ਵੀ ਨਹੀਂ ਹੈ, ਠੀਕ ਹੈ। ਦੂਸਰਾ ਉੱਥੇ ਜਿਹੜਾ ਹਿਊਮਨ ਰਾਈਟਸ ਦਾ ਇਸ਼ੂ ਹੈ, ਹਿਊਮਨ ਰਾਈਟਸ ਇਜ਼ ਅ ਮੇਜਰ ਇਸ਼ੂ ਐਜ਼ ਫਾਰ ਐਜ਼ ਇੰਡੀਆ ਐਂਡ ਬੋਥ ਪਾਕਿਸਤਾਨ ਆਰ ਕੰਸਰਨਡ, ਸੋ ਇਸ ਕਾਰਨ ਵੀ ਉੱਥੇ ਇਹ ਇਸ਼ੂਜ਼ ਜਿਹੜੇ ਨੇ ਬਰਕਰਾਰ ਨੇ। ਸੋ ਓਵਰਆਲ ਇਹ ਹੈਗਾ ਜੀ ਫਰੀਡਮ ਇੰਡੈਕਸ। ਲੇਕਿਨ ਜਿਹੜਾ ਤੁਸੀਂ ਇੱਕ ਹੋਰ ਪੁਆਇੰਟ ਹਾਈਲਾਈਟ ਕੀਤਾ, ਦੈਟਸ ਪ੍ਰਾਈਵੇਸੀ। ਪ੍ਰਾਈਵੇਸੀ ਇਜ਼ ਅ ਵੈਰੀ ਸਬਜੈਕਟਿਵ ਟਰਮ। ਅਮੈਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਜੇ ਮੈਂ ਗੱਲ ਕਰਾਂ, ਤੇ ਅੱਜ ਦੇ ਸਪੈਸ਼ਲੀ ਇਨ ਦਾ ਨੇਮ ਆਫ ਨੈਸ਼ਨਲ ਸਿਕਿਉਰਿਟੀ, ਇਹ ਦੋ ਵਰਡ ਦੇ ਨਾਂ ਦੇ ਉੱਤੇ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹਾਂਗਾ ਕਿ ਪ੍ਰਾਈਵੇਸੀ ਲਗਭਗ ਖਤਮ ਹੋ ਚੁੱਕੀ ਹੈ। ਠੀਕ ਹੈ, ਅਸੀਂ ਇਸ ਗੱਲ ਤੇ ਜ਼ਰੂਰ ਗੱਲ ਕਰ ਰਹੇ ਹਾਂ, ਜਿੱਦਾਂ ਤੁਸੀਂ ਕਿ ਹਾਂਜੀ ਅਸੀਂ ਕਿਸੇ ਦੀ ਰਿਕਾਰਡਿੰਗ ਜਿਹੜੀ ਹੈ ਉਹਨਾਂ ਨੂੰ ਪੁੱਛ ਕੇ ਕਰਨੀ ਹੁੰਦੀ ਹੈ, ਅਸੀਂ ਕਿਸੇ ਨੂੰ ਇੱਦਾਂ ਨਹੀਂ ਕਰ ਸਕਦੇ, ਬਿਲਕੁਲ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਨੇ ਸਾਰੀਆਂ। ਲੇਕਿਨ ਅੱਜ ਜਿਹੜੀਆਂ ਨੈਸ਼ਨਲ ਸਿਕਿਉਰਿਟੀ ਦੇ ਨਾਂ ਦੇ ਉੱਤੇ ਅਮੈਰੀਕਾ, ਯੂਰਪ ਲੈ ਲਓ, ਰਸ਼ੀਆ ਲੈ ਲਓ, ਚਾਈਨਾ ਲੈ ਲਓ, ਇੰਡੀਆ ਲੈ ਲਓ, ਚਾਹੇ ਕੈਨੇਡਾ ਲੈ ਲਓ, ਅੱਜ ਪ੍ਰਾਈਵੇਸੀ ਜਿਹੜੀ ਹੈ ਉਹ ਬਹੁਤ ਬਹੁਤ ਘੱਟ ਹੈ। ਹਾਂ, ਫਿਨਲੈਂਡ, ਸਵੀਡਨ ਔਰ ਨਾਰਵੇ, ਕਿਉਂ ਦੇ ਆਰ 100 out of 100 ਟੋਪ 'ਤੇ ਨੇ, ਉੱਥੇ ਇਹ ਚੀਜ਼ਾਂ ਬੜੀਆਂ ਘੱਟ ਨੇ, ਉੱਥੇ ਉਹਨਾਂ ਦੇ ਹੱਕ ਬਹੁਤ ਸਟਰੋਂਗ ਨੇ। ਕੈਨੇਡਾ ਦੇ ਵਿੱਚ ਅਮੈਰੀਕਾ ਨਾਲੋਂ ਜ਼ਿਆਦਾ ਸਟਰੋਂਗ ਨੇ ਸਾਡੇ ਹੱਕ, ਲੇਕਿਨ ਪ੍ਰਾਈਵੇਸੀ ਨਾਮ ਦੀ ਜੇ ਤੁਸੀਂ ਕੋਈ ਚੀਜ਼ ਕਹੋ ਤਾਂ ਇੱਥੇ ਵੀ ਨਹੀਂ ਹੈ। ਜੁਝਾਰ ਸਿੰਘ ਜੀ, ਤੁਸੀਂ ਮੇਰੇ ਖਿਆਲ ਨਾਲ ਕੁਝ ਗੱਲ ਹੋਰ ਕਹਿਣਾ ਚਾਹ ਰਹੇ ਹੋ, ਗੱਲ ਮੁਕੰਮਲ ਕਰ ਲਓ ਆਪਣੀ।
ਹਾਂਜੀ ਹਾਂਜੀ ਜਦੋਂ ਜੀ, ਸਭ ਤੋਂ ਪਹਿਲਾਂ ਤਾਂ ਨਜ਼ਾਰਾ ਆ ਜਾਂਦਾ ਤੁਹਾਡੇ ਨਾਲ ਗੱਲ ਕਰਕੇ, ਕਿਉਂਕਿ ਮੂਹਰੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਜੇ ਇੰਨਾ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਕਰਦੇ ਆ। ਸੋ ਥੈਂਕ ਯੂ ਸੋ ਮਚ ਸਰ।
ਤੁਹਾਡੇ ਵੀ ਕੁਐਸਚਨ ਸੁਣ ਕੇ ਮਜ਼ਾ ਆਉਂਦਾ ਹੈ ਸਰ, ਇਟ ਇਜ਼ ਵੈਰੀ ਥੋਟ ਪ੍ਰੋਵੋਕਿੰਗ। ਆਈ ਐਮ ਨਾਟ ਜਸਟ ਟ੍ਰਾਇੰਗ ਟੂ ਰੈਸੀਪ੍ਰੋਕੇਟ, ਕਿ ਤੁਸੀਂ ਕਹਿਤਾ ਤੇ ਮੈਂ ਵੀ ਤੁਹਾਨੂੰ ਰੈਸੀਪ੍ਰੋਕੇਟ ਕਰਦਾ, ਨੋ, ਬਟ ਤੁਹਾਡੇ ਸਵਾਲ ਦੇ ਆਰ ਆਲਵੇਜ਼ ਵੈਰੀ ਥੋਟ ਪ੍ਰੋਵੋਕਿੰਗ, ਤਾਂ ਹੀ ਮਜ਼ਾ ਆਉਂਦਾ ਹੈ ਗੱਲ ਕਰਨ ਦਾ। ਗੋ ਅਹੈਡ ਸਰ।
ਜਦੋਂ ਜੀ ਐਕਚੁਅਲੀ ਮੇਰਾ ਆਈ ਨੋ ਅਬਾਊਟ ਇੰਡੀਆ ਐਂਡ ਜਿੱਦਾਂ ਆਪਾਂ ਇੰਡੈਕਸ ਤਾਂ ਗੱਲ ਕਰਦੇ ਰਹਿੰਦੇ, ਮੇਰਾ ਸਪੈਸੀਫਿਕਲੀ ਹੈ ਨਾ ਇੱਦਾਂ ਹੁੰਦਾ ਵੀ ਜਿੱਦਾਂ ਜਿਹੜਾ ਆਜ਼ਾਦੀ ਆ ਨਾ, ਇਹ ਜਿੱਦਾਂ ਨਾ ਸਾਡੇ ਬੈਕ ਹੋਮ, ਇੱਕ ਜਿੱਦਾਂ ਅਸੀਂ ਡਰਦੇ ਹਾਂ ਆਜ਼ਾਦੀ ਸ਼ਬਦ ਤੋਂ, ਇੱਦਾਂ ਨੀ ਸਾਨੂੰ ਡਰ, ਉੱਥੇ ਜੇ ਕੋਈ ਆਜ਼ਾਦੀ ਦਾ ਨਾਰਾ ਲਾਉਂਦਾ ਸਾਨੂੰ ਇੱਦਾਂ ਹੋ ਜਾਂਦਾ ਵੀ ਦੇਸ਼ ਦੇ ਟੁਕੜੇ ਆ। ਨੂੰ ਆਜ਼ਾਦੀ ਇੱਕ ਫੀਲਿੰਗ ਹੈ, ਜਿੱਦਾਂ ਮੈਂ ਅੱਗੇ ਕਹਿੰਦਾ ਹੁੰਦਾ ਤੁਹਾਡੇ ਕੋਲ ਕੁਛ ਵੀ ਨਾ ਹੋਵੇ, ਤੁਹਾਨੂੰ ਜਿਹੜਾ ਕੈਨੇਡੀਅਨ ਕੰਸਟੀਟਿਊਸ਼ਨ ਹੈ ਉਹ ਪ੍ਰੋਟੈਕਟ ਕਰਦਾ ਜਿੱਦਾਂ ਹਰੇਕ ਚੀਜ਼ ਨੂੰ। ਇਸੇ ਤਰ੍ਹਾਂ ਜਿਹੜੀ ਪ੍ਰਾਈਵੇਸੀ ਆ, ਇਹ ਕਦੀ ਕਦੀ ਮੈਨੂੰ ਲੱਗਦਾ ਹੁੰਦਾ ਕਿ ਇਹ ਜਿਹੜੀਆਂ ਸਰਟਨ ਕਮਿਊਨਿਟੀਜ਼ ਆ ਜਾਂ ਅਸੀਂ ਜਿੱਥੋਂ ਆਉਂਦੇ ਹਾਂ, ਅਸੀਂ ਕਦੀ ਕਦੀ ਇਹਨੂੰ ਹਥਿਆਰ ਦੇ ਤੌਰ 'ਤੇ ਵੀ ਯੂਜ਼ ਕਰਦੇ ਹਾਂ ਨਾ, ਕਿਸੇ ਦੀ ਉਹਨੂੰ ਕਹਿਣਾ ਉਹ ਯਾਰ ਇਹਨੇ ਉਹ ਇੱਦਾਂ ਮੇਰੇ ਕੋਲ ਇਹਦਾ ਆਹ ਪਰੂਫ ਜਾਂ ਫਲਾਨਾ, ਇਹ ਕੌਣ ਹੈ ਫਲਾਨਾ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਾਂ ਹੈ ਨਾ। ਸੋ ਮੇਰਾ ਇਹੀ ਸੀਗਾ ਕਿ ਜਿਹੜਾ ਹੈ ਨਾ, ਜਿੱਦਾਂ ਅਸੀਂ ਚਲੋ ਹੋਸਪਿਟਲ ਦੀ ਵੀ ਗੱਲ ਕਰਦੇ ਹਾਂ, ਆਟੋ ਇੰਸ਼ੋਰੈਂਸ ਓਬਵੀਅਸਲੀ ਸਾਡੇ ਉਹ ਜਿਹੜੇ ਮਟੀਰੀਅਲਿਸਟਿਕ ਇਸ਼ੂ ਹੈਗੇ ਆ, ਪਰ ਜਿਹੜੀ ਸੈਂਸ ਆਫ ਕੈਨੇਡਾ ਆ, ਜਿੱਦਾਂ ਜਿਹਨੂੰ ਅਸੀਂ ਫੀਲ ਜਿਹਾ ਕਰਦੇ ਹਾਂ ਇਸ ਧਰਤੀ ਦੇ ਉੱਤੇ, ਉਹ ਚੀਜ਼ਾਂ ਨੂੰ ਪ੍ਰੋਟੈਕਟ ਕਰਨਾ ਵੀ ਜੁਦਵੀ ਜੀ ਸਾਡੀ ਜਿਹੜੀ ਹੈ ਨਾ ਇਮੀਗ੍ਰਾਂਟ ਆ, ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਔਰ ਤੁਹਾਡੇ ਵਰਗਾ ਜਿਹੜਾ ਸੂਝਵਾਨ ਮੀਡੀਆ, ਉਹਦੀ ਤਾਂ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ, ਤਾਂ ਜੋ ਅਸੀਂ, ਕਿਉਂਕਿ ਮੈਂ ਇੱਦਾਂ ਨਹੀਂ ਕਹਿੰਦਾ, ਮੈਂ ਬਹੁਤ ਵੱਡਾ ਵਕੀਲ ਹਾਂ, ਅਸੀਂ ਵੀ ਆਮ ਟੈਕਸੀ ਟੁਕਸੀ ਚਲਾਉਣ ਵਾਲੇ ਬੰਦੇ ਹਾਂ, ਚਲੋ ਠੀਕ ਹੈ ਸਟੱਡੀ ਜਿਹੜੀ ਕੀਤੀ ਆ ਉਹ ਡਿਫਰੈਂਟ ਹੁੰਦੀ ਆ, ਪਰ ਇਹ ਸਾਨੂੰ ਇੱਕ ਦੂਜੇ ਨੂੰ ਸ਼ੇਅਰ ਕਰਦਾ ਰਹਿਣਾ ਚਾਹੀਦਾ। ਸੋ ਮੇਰਾ ਸਵਾਲ ਸਿਰਫ ਕੈਨੇਡੀਅਨ ਜਿਹੜੇ ਸਿਟੀਜ਼ਨ ਆ ਉਹਨਾਂ ਦੀ ਪ੍ਰਾਈਵੇਸੀ ਨਾਲ ਸੰਬੰਧਿਤ ਸੀ। ਸੋ ਮੇਰਾ ਖਿਆਲ ਤੁਸੀਂ ਇਹਨੂੰ ਕਾਫੀ ਅਲੈਬੋਰੇਟ ਕਰਤਾ। ਮੇਰਾ ਸਿਰਫ ਜਿਹੜਾ ਫਸਟ ਜੁਲਾਈ 1983 ਦਾ ਜਿਹੜਾ ਐਕਟ ਹੈ ਉਹਦੇ ਮੁਤਾਬਕ ਅਸੀਂ ਜੇ 3 ਵਜੇ ਤੇ ਵੀ ਕਿਸੇ ਨੂੰ ਪਾਉਣਾ, ਸਾਨੂੰ ਉਹਦੀ ਇਜਾਜ਼ਤ ਲੈਣੀ ਚਾਹੀਦੀ ਹੈ, ਜਾਂ ਜੇ ਅਸੀਂ ਕਿਸੇ ਦੀ ਰਿਕਾਰਡਿੰਗ ਵੀ ਕਰਦੇ ਹਾਂ, ਬਾਅਦ ਵੇਲੇ ਅਸੀਂ ਕਹਿੰਦੇ ਹਾਂ ਅਜੇ ਤੈਨੂੰ ਉਹਦੀ ਗੱਲ ਸੁਣਾਵਾਂ, ਜਾਂ ਇਸ ਤਰ੍ਹਾਂ ਜਿਹੜੀਆਂ ਆਮ ਸਾਡੇ ਗੱਲਾਂ ਹੁੰਦੀਆਂ, ਪਰ ਮੇਰਾ ਖਿਆਲ ਇਹ ਇਲੀਗਲ ਹੈ। ਜਗਵੀਰ ਜੀ, ਤੁਸੀਂ ਇਹਦੇ ਬਾਰੇ ਕੁਛ ਕਹਿ ਕੇ ਮੈਂ ਫਿਨਿਸ਼ ਕਰਦਾ ਜੀ। ਥੈਂਕ ਯੂ ਸੋ ਮਚ।
ਥੈਂਕ ਯੂ ਸਰ। ਉਹਦਾ ਦੇਖੋ ਇੱਕ ਰੀਜ਼ਨ ਬੜਾ ਇੰਪੋਰਟੈਂਟ ਹੈ। ਰਾਹੁਲ ਗਾਂਧੀ ਨੇ ਉਹਨਾਂ ਨੇ ਇੱਕ ਵਾਰੀ ਗੱਲ ਕਹੀ ਸੀਗੀ ਕਿ ਮੈਂ ਹਰ ਆਮ ਲੋਕਾਂ ਤੱਕ ਪਾਵਰ ਪਹੁੰਚਾ ਦੂੰਗਾ। ਇਹ ਪੋਸੀਬਲ ਨਹੀਂ ਹੈ, ਹਰ ਆਮ ਬੰਦੇ ਕੋਲ ਪਾਵਰ ਨਹੀਂ ਪਹੁੰਚ ਸਕਦੀ। ਯੂ ਹੈਵ ਟੂ ਐਮਪਾਵਰ ਪੀਪਲ। ਸਾਡੇ ਕੈਨੇਡਾ ਔਰ ਇੰਡੀਆ ਦੇ ਵਿੱਚ ਫਰਕ ਕੀ ਹੈ? ਵੀ ਫੀਲ ਇੰਪਾਵਰਡ ਓਵਰ ਹੇਅਰ। ਜੇ ਪੰਜਾਬ ਦੇ ਵਿੱਚ ਸਾਨੂੰ ਕੋਈ ਪੁਲਿਸ ਵਾਲਾ ਰੋਕਦਾ ਹੈਗਾ ਤੇ ਅਸੀਂ, ਜੇ ਤਾਂ ਸਾਡਾ ਅਸਰ ਰਸੂਖ ਆ ਫਿਰ ਤਾਂ ਠੀਕ ਹੈ, ਜੇ ਸਾਡਾ ਅਸਰ ਰਸੂਖ ਨਹੀਂ ਹੈ ਤਾਂ ਅਸੀਂ ਡਰਦੇ ਹਾਂ ਜੀ ਹੁਣ ਸਾਨੂੰ ਡੰਡੇ ਮਾਰੇਗਾ, ਪਤਨੀ ਥਾਣੇ ਨਾ ਲੈ ਜੇ, ਸਾਡੇ ਤੋਂ ਰਿਸ਼ਵਤ ਲਏਗਾ, ਅਸੀਂ ਡਰ ਕੇ ਉਹਨੂੰ ਪੈਸੇ ਵੀ ਦੇ ਦਿੰਦੇ ਹਾਂ, ਬਿਕੋਜ਼ ਅਸੀਂ ਵੀ ਡੋ ਨੋਟ ਫੀਲ ਐਮਪਾਵਰਡ ਓਵਰ ਦੇਅਰ। ਕੈਨੇਡਾ 'ਚ ਕੀ ਹੈ? ਤੁਹਾਨੂੰ ਇੱਥੇ ਹਾਈਵੇ ਦੇ ਉੱਤੇ ਤੁਸੀਂ ਪੁਲਿਸ ਵਾਲਾ ਤੁਹਾਨੂੰ ਰੋਕ ਵੀ ਲਏਗਾ, ਕੀ ਹੋ ਜਾਏਗਾ? ਯੂ ਫੀਲ ਇੰਪਾਵਰਡ, ਯੂ ਨੋ ਯੂਰ ਰਾਈਟਸ, ਯੂ ਫੀਲ ਇੰਪਾਵਰਡ ਓਵਰ ਹੈ। ਰਾਈਟ ਤਾਂ ਤੁਹਾਨੂੰ ਇੰਡੀਆ ਵੀ ਪਤਾ ਹੁੰਦੇ ਆ, ਕੰਸਟੀਟਿਊਸ਼ਨ ਤਾਂ ਇੰਡੀਆ 'ਚ ਵੀ ਕਹਿੰਦਾ ਹੈ ਕਿ ਤੁਹਾਨੂੰ ਪੁਲਿਸ ਵਾਲਾ ਡੰਡਾ ਨਹੀਂ ਮਾਰ ਸਕਦਾ। ਹਿਊਮਨ ਰਾਈਟ ਅਬਿਊਜ਼ ਹੈ ਜੇ ਪੁਲਿਸ ਵਾਲਾ ਡੰਡਾ ਇੱਥੇ ਤੁਹਾਨੂੰ ਗਾਲਾਂ ਕੱਢ ਸਕਦਾ ਤੁਹਾਨੂੰ ਪੁਲਿਸ ਵਾਲਾ, ਬਿਕੋਜ਼ ਯੂ ਆਰ ਅਸਲ ਦੇ ਵਿੱਚ ਯੂ ਫੀਲ ਇੰਪਾਵਰਡ ਓਵਰ ਹੇਅਰ। ਪੁਲਿਸ ਵਾਲਾ ਤੁਹਾਨੂੰ ਰੋਕ ਕੇ ਸਰ ਕਹਿ ਕੇ ਗੱਲ ਕਰੇਗਾ, ਜੇ ਤੁਸੀਂ ਸਪੀਡਿੰਗ ਵੀ ਕਰ ਰਹੇ ਹੋ ਤੁਹਾਨੂੰ ਤਾਂ ਵੀ ਉਹਨੇ ਰਿਸਪੈਕਟਫੁਲੀ ਟਿਕਟ ਦੇ ਕੇ ਉਹਨੇ ਚਲੇ ਜਾਣਾ। ਕੋਈ ਇੱਦਾਂ ਨਹੀਂ ਕਰ ਸਕਦਾ ਪੁਲਿਸ ਵਾਲਾ ਜੀ ਤੁਹਾਨੂੰ ਉੱਥੇ ਅੱਛਾ ਸਪੀਡਿੰਗ ਕਰ ਰਿਹਾ ਸੀ ਪੈਸੇ ਦੇ ਨਹੀਂ ਤਾਂ ਕੁੱਟਾਂਗੇ, ਇੱਦਾਂ ਹੋ ਸਕਦਾ? ਬਿਕੋਜ਼ ਯੂ ਆਰ ਇੰਪਾਵਰਡ ਓਵਰ ਹੇਅਰ, ਠੀਕ ਹੈ, ਤੁਹਾਨੂੰ ਇੱਥੇ ਉਹ ਇੰਪਾਵਰਮੈਂਟ ਮਿਲਦੀ ਹੈ। ਫਰੀਡਮ ਦੀ ਤੁਸੀਂ ਗੱਲ ਕਰ ਰਹੇ ਸੀ, ਜ਼ਿਆਦਾ ਸਮੇਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਕਾਲਰ ਵੀ ਹੋਰ ਇੰਤਜ਼ਾਰ ਕਰ ਰਹੇ ਨੇ। ਦੀਜ਼ ਆਰ ਟੋਪਿਕਸ ਵੈਰੀ ਡੀਅਰ ਟੂ ਮਾਈ ਹਾਰਟ। ਹਾਊ ਡੂ ਯੂ ਡਿਫਾਈਨ ਲਿਬਰਟੀ, ਫਰੀਡਮ ਨੂੰ ਤੁਸੀਂ ਕੀ ਡਿਫਾਈਨ? ਤੁਸੀਂ ਹੁਣ ਫਰੀਡਮ ਦੀ ਗੱਲ ਕਰ ਰਹੇ ਸੀਗੇ, ਬਿਲਕੁਲ ਸਹੀ ਗੱਲ ਹੈ। ਜੇ ਇੰਡੀਆ 'ਚ ਕੋਈ ਕਹਿੰਦਾ ਜੀ ਖਾਲਿਸਤਾਨ ਜ਼ਿੰਦਾਬਾਦ, ਬਿਲਕੁਲ ਹੱਕ ਹੈ ਉਹਨੂੰ ਕਹਿਣ ਦਿਓ। ਤੁਹਾਡਾ ਇੰਡੀਆ ਜੇ ਇੰਨਾ ਸਟਰੋਂਗ ਹੋਏਗਾ ਤਾਂ ਨਹੀਂ ਉੱਭੜੇਗਾ ਖਾਲਿਸਤਾਨ। ਜੇ ਕੋਈ ਕਨੱਈਆ ਕੁਮਾਰ ਕਹਿੰਦਾ ਹੈ ਹਿੰਦੁਸਤਾਨ ਕੇ ਟੁਕੜੇ ਟੁਕੜੇ ਹੋ ਜਾਏ, ਕੀ ਮੈਨੂੰ ਨਹੀਂ ਪਤਾ ਉਹ ਕਹਿੰਦਾ ਕਿ ਨਹੀਂ ਕਹਿੰਦਾ, ਦ ਮੈਟਰ ਇਜ਼ ਸਬ ਜੁਡਿਸ, ਸੋ ਇਟਸ ਅਪ ਟੂ ਦ ਕੋਰਟਸ ਟੂ ਡਿਸਾਈਡ। ਲੇਕਿਨ ਜੇ ਇੱਕ ਬੰਦਾ ਦਿੱਲੀ ਵਿੱਚ ਖੜਾ ਹੋ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ JNU ਜਾਂ ਜਾਮੀਆ ਮਿਲੀਆ 'ਚ ਕਹਿੰਦਾ ਹੈ ਕਿ ਹਿੰਦੁਸਤਾਨ ਕੇ ਟੁਕੜੇ ਟੁਕੜੇ ਹੋ ਜਾਏ, ਕਹਿਣ ਦਿਓ ਉਹਨੂੰ। ਤੁਹਾਡੇ ਅੰਦਰ ਸਟਰੈਂਥ ਹੋਏਗੀ, ਤੁਸੀਂ ਬਚਾ ਲਓਗੇ, ਨਹੀਂ ਸਟਰੈਂਥ ਹੋਏਗੀ ਤਾਂ ਹੋਣ ਤਾਂ ਫਿਰ ਹੋਣੇ ਵੀ ਚਾਹੀਦੇ ਨੇ। ਜੇ ਜਗਮੀਤ, ਮੈਂ ਤਾਂ ਇਸ ਲਈ ਤਾਂ ਵਕਾਲਤ ਕਰਦਾ ਕਿ ਜਗਮੀਤ ਸਿੰਘ ਜੀ ਜਾਂ ਹੋਰ ਜਿਹੜੇ ਬੰਦੇ ਨੇ ਹੰਥਰਾ ਸਾਹਿਬ, ਇਹਨਾਂ ਸਭ ਨੂੰ ਇੰਡੀਆ ਜਾਣ ਦਿਓ। ਦੇਖੋ ਜੇ ਤਾਂ ਤੁਹਾਡੇ ਇੰਡੀਆ ਦੇ ਅੰਦਰ ਤਾਕਤ ਹੈ, ਜੇ ਇੰਡੀਆ ਦਾ ਸੋਸ਼ਲ ਫੈਬਰਿਕ ਸਟਰੋਂਗ ਹੈ ਤਾਂ ਨਹੀਂ ਬਣੇਗਾ ਖਾਲਿਸਤਾਨ। ਅਤੇ ਜੇ ਉੱਥੇ ਜਾ ਕੇ ਕੋਈ ਕਹਿ ਦਿੰਦਾ ਇੰਡੀਆ ਕਿ ਜੀ ਖਾਲਿਸਤਾਨ ਜ਼ਿੰਦਾਬਾਦ, ਤਾਂ ਫਿਰ ਠੀਕ ਹੈ, ਫਿਰ ਜੇ ਜੇ ਫੈਬਰਿਕ ਇੰਨਾ ਹੀ ਵੀਕ ਹੈ ਫਿਰ ਟੁੱਟ ਜਾਣ ਦਿਓ ਫਿਰ ਇੰਡੀਆ ਨੂੰ, ਫਿਰ ਐਸਾ ਕੀ ਕਰਨਾ ਐਸਾ ਇੰਡੀਆ। ਅਤੇ ਜੇ ਉਹ ਸਟਰੋਂਗ ਹੋਏਗਾ ਤਾਂ ਬਚਿਆ ਰਹੇਗਾ। ਸੋ ਇਹਦੇ ਤੇ ਉੱਤੇ ਇਹ ਫਰੀਡਮ ਬਿਲਕੁਲ ਹੋਣੀ ਚਾਹੀਦੀ ਜੀ। ਮੈਂ ਤੁਹਾਡਾ, ਹਾਂ, ਕੱਲ ਨੂੰ ਕੋਈ ਬੰਦਾ ਉੱਥੇ ਜਾ ਕੇ ਕੋਈ ਟੈਰਰਿਸਟ ਐਕਟੀਵਿਟੀ ਕਰਦਾ ਹੈ, ਕੋਈ ਵਾਇਲੈਂਸ ਦੇ ਵਿੱਚ ਇੰਗੇਜ ਕਰਦਾ ਹੈ, ਉਹਨੂੰ ਤੁਸੀਂ ਜ਼ਰੂਰ ਜੋ ਬਣਦੀ ਕਾਨੂੰਨ ਦੀ ਸਜ਼ਾ ਹੈ ਉਹਨੂੰ ਤੁਸੀਂ ਜ਼ਰੂਰ ਦਿਓ। ਬਟ ਇਹ ਫਰੀਡਮ ਬਿਲਕੁਲ ਹੋਣੀ ਚਾਹੀਦੀ ਹੈ ਸਾਡੇ ਇੱਥੇ। ਦੇਖੋ ਐਜ਼ ਲੌਂਗ ਐਜ਼ ਕਿਊਬੈਕ ਦੇ ਵਿੱਚ ਮੈਂ ਉਹਨਾਂ ਦੇ ਹੱਕ 'ਚ ਨਹੀਂ ਹਾਂ, ਮੇਰਾ ਤਾਂ ਪੋਜੀਸ਼ਨ ਬੜੀ ਕਲੀਅਰ ਹੈ, ਆਈ ਐਮ ਫੋਰ ਔਰ ਸਟਰੋਂਗ ਐਂਡ ਯੂਨਾਈਟਿਡ ਕੈਨੇਡਾ, ਸਟਰੋਂਗ ਐਂਡ ਯੂਨਾਈਟਿਡ ਇੰਡੀਆ ਐਂਡ ਸਟਰੋਂਗ ਐਂਡ ਯੂਨਾਈਟਿਡ ਪਾਕਿਸਤਾਨ ਆਲਸੋ। ਇਸ ਲਈ ਕਈ ਲੋਕ ਮੈਨੂੰ ਕਹਿ ਵੀ ਦਿੰਦੇ ਆ ਕਿ ਜੀ ਉਹ ਜਿਹੜੇ ਤਾਰਿਕ ਫਤਿਹ ਸਾਹਿਬ ਆ ਜਾਂ ਹੋਰ ਜਿਹੜੇ ਬਲੋਚ ਲੀਡਰ ਹੈਗੇ ਨੇ ਤੁਸੀਂ ਕਦੇ ਵੀ ਨਹੀਂ ਉਹਨਾਂ ਨੂੰ ਮੌਕਾ ਦਿੰਦੇ। ਦੇਖੋ ਮੈਂ ਉਹਨਾਂ ਦੀ ਕੁਝ ਚੀਜ਼ਾਂ ਨੇ, ਦੇਖੋ ਪਾਕਿਸਤਾਨ ਦੇ ਵਿੱਚ ਰਹਿ ਕੇ ਤੁਸੀਂ ਪਾਕਿਸਤਾਨ ਦੀਆਂ 50 ਬੁਰਾਈਆਂ ਕਰੋ, ਪਾਕਿਸਤਾਨ ਨੂੰ ਚੈਲੰਜ ਕਰੋਗੇ, ਤੁਸੀਂ ਜੀ ਅਹਿਮਦੀਆ ਕਮਿਊਨਿਟੀ ਨਾਲ ਬੜਾ ਖਰਾਬੀ ਕਰ ਰਹੇ ਹੋ, ਤੁਸੀਂ ਬਲੋਚਾਂ ਨਾਲ ਖਰਾਬੀ। ਬਟ ਪਾਕਿਸਤਾਨ, ਜੇ ਸਾਡਾ ਮਕਸਦ ਪਾਕਿਸਤਾਨ, ਮੈਂ ਖਿਲਾਫ ਹਾਂ ਇਸ ਗੱਲ ਦੇ ਕਿ ਜਿਹੜਾ ਧਰਮ ਦੇ ਨਾਂ ਦੇ ਉੱਤੇ ਦੇਸ਼ ਵੰਡਿਆ ਗਿਆ, ਬਟ ਨਾਓ ਇਟ ਹੈਜ਼ ਹੈਪਨ, ਹੁਣ ਤਾਂ ਹੋ ਗਿਆ, ਹੁਣ ਤਾਂ ਬਣ ਗਿਆ ਪਾਕਿਸਤਾਨ। ਅਤੇ ਹੁਣ ਸਰ ਉਹਨਾਂ ਦਾ ਵੀ ਕੱਲ ਰਾਤ ਅਸੀਂ ਕਾਰ 'ਚ ਜਾ ਰਹੇ ਸੀ, ਤੁਹਾਨੂੰ ਫਨੀ ਸਟੋਰੀ ਦੱਸਦਾ, ਕੱਲ੍ਹ ਰਾਤ ਅਸੀਂ ਬੈਡਮਿੰਟਨ ਖੇਲਣ ਨੂੰ ਕਾਰ 'ਚ ਜਾ ਰਹੇ ਸੀਗੇ, ਉੱਥੇ ਗਾਣਾ ਚੱਲ ਰਿਹਾ ਸੀਗਾ ਪਾਕਿਸਤਾਨ, ਅਤੇ ਮੈਂ ਵੀ ਗਾਣ ਲੱਗ ਪਿਆ, ਉਹ ਮੇਰੇ ਨਾਲ ਇਮਰਾਨ ਜੀ ਹੈਗੇ ਨੇ ਉਹ ਪਾਕਿਸਤਾਨ ਤੋਂ, ਅਸੀਂ ਦੋਨੋਂ ਇਕੱਠੇ ਖੇਲਦੇ ਹਾਂ, ਅਤੇ ਉਹ ਬੈਠੇ ਉਹ ਮੇਰੇ ਵੱਲ ਮੁਸਕਰਾ ਰਹੇ ਸੀਗੇ। ਮੈਂ ਕਿਹਾ ਬਈ ਯਾਰ ਗਾਣਾ ਚੰਗਾ ਹੈ ਪਾਕਿਸਤਾਨ ਦਾ, ਕਿਉਂ ਨਾ ਗਾਈਏ ਅਸੀਂ ਵੀ, ਠੀਕ ਹੈ ਨਹੀਂ? ਅਤੇ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਈ ਪਾਕਿਸਤਾਨ ਨੂੰ ਹੁਣ ਜਿਨ੍ਹਾਂ ਨੇ ਜਿੰਨਾ ਸਾਹਿਬ ਨੇ ਬਣਾ ਦਿੱਤਾ, ਨਹਿਰੂ ਸਾਹਿਬ ਨੇ ਬਣਾ ਦਿੱਤਾ, ਇੱਕ ਵੱਖਰੀ ਡਿਬੇਟ ਹੈ, ਪਰ ਹੁਣ ਇੱਕ ਪਾਕਿਸਤਾਨ ਬਣ ਗਿਆ। ਜੇ ਤੁਹਾਨੂੰ ਇੰਡੀਆ ਦੇ ਨਾਲ ਪਿਆਰ ਹੈ ਤਾਂ ਉਹਨਾਂ ਨੂੰ ਵੀ ਪਾਕਿਸਤਾਨ ਦੇ ਨਾਲ ਪਿਆਰ ਹੈ। ਸੋ ਇਸ ਕਾਰਨ ਆਈ ਐਮ ਨੋਟ ਆਫ ਦੈਟ ਓਪੀਨੀਅਨ। ਹਾਂ, ਤੁਸੀਂ ਵਿਦ ਇਨ ਪਾਕਿਸਤਾਨ ਰਹਿ ਕੇ ਹਜ਼ਾਰ ਉਹਨਾਂ ਦੀ ਉਹ ਕਰੋ, ਉਹਨਾਂ ਦੀ ਬੁਰਾਈਆਂ ਕਰੋ, ਲੜਾਈਆਂ ਲੜੋ, ਬਟ ਸਟਰੋਂਗ ਐਂਡ ਯੂਨਾਈਟਿਡ ਕੈਨੇਡਾ, ਸਟਰੋਂਗ ਐਂਡ ਯੂਨਾਈਟਿਡ ਇੰਡੀਆ ਐਂਡ ਸਟਰੋਂਗ ਐਂਡ ਯੂਨਾਈਟਿਡ ਪਾਕਿਸਤਾਨ। ਪਰ ਜੇ ਜੇ ਕੋਈ ਬੋਲਦਾ ਉਹਨੂੰ ਬੋਲਣ ਦਿਓ। ਹਾਂਜੀ, ਮੈਨੂੰ ਇਸ਼ਾਰਾ ਹੋ ਰਿਹਾ ਜੀ ਸਪੋਂਸਰ ਜੋ ਕਹਿੰਦੇ ਸਾਡੇ ਪਿੱਛੇ ਪੈ ਰਹੇ ਨੇ, ਔਰ ਮੈਨੂੰ ਸਟੇਸ਼ਨ ਆਈ ਡੀ ਵੀ ਲੈਣੀ ਹੈ, ਉਸ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ। ਜਗਜੀਤ ਨਾਗਰਾ ਜੀ, ਯੂ ਵਿਲ ਬੀ ਔਨ ਦੇ ਰਾਈਟ ਆਫਟਰ ਦਿਸ ਬ੍ਰੇਕ, ਐਂਡ ਦੈਨ ਤਾਰਿਕ ਸਾਹਿਬ ਐਂਡ ਸੰਦੀਪ ਸੰਘਾ ਸਾਹਿਬ ਐਂਡ ਢਿੱਲੋਂ ਸਾਹਿਬ, ਆਲ ਆਫ ਯੂ ਵਿਲ ਬੀ ਔਨ ਦੀ ਏਅਰ। ਹਾਂਜੀ, ਬ੍ਰੇਕ ਲੈ ਲਓ ਜੀ ਪਹਿਲਾਂ।
ਜੀ, ਸਾਡੇ ਨਾਲ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ ਫੁਲਕਿਤ ਜੀ, ਉਹਨਾਂ ਦੇ ਨਾਲ ਕਰਦੇ ਹਾਂ ਗੱਲ। ਫੁਲਕਿਤ ਜੀ, ਵੈਲਕਮ ਟੂ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ। ਦੰਦਾਂ ਦੀ ਸਾਫ ਸੰਭਾਲ ਕਿੱਦਾਂ ਕੀਤੀ ਜਾਵੇ? ਅੱਜ ਪਿਛਲੀ ਵਾਰੀ ਤੁਸੀਂ ਗੱਲ ਕੀਤੀ ਸੀ ਇੰਪਲਾਂਟਸ ਦੀ, ਅੱਜ ਕੀ ਹਾਲ?
ਜੀ, ਮੈਂ ਅੱਜ ਤੋਂ ਤੁਹਾਨੂੰ ਬੇਸਿਕ ਜੀ ਹੀ ਚੀਜ਼ ਦੱਸੂਗੀ ਕਿ ਕਿੱਦਾਂ ਚੈੱਕਅਪ ਕਿੰਨੇ ਇੰਪੋਰਟੈਂਟ ਹੈ, ਕਿ ਕਿੱਦਾਂ ਤੁਹਾਨੂੰ ਕਦੀ ਕਦੀ ਤੁਹਾਨੂੰ ਇਨਫੋਰਮੇਸ਼ਨ ਤੁਸੀਂ ਸੈਕਿੰਡ ਓਪੀਨੀਅਨ ਲਈ ਆਉਂਦੇ ਹੋ ਜਾਂ ਥਰਡ ਓਪੀਨੀਅਨ ਲਈ ਆਉਂਦੇ ਹੋ ਜਦੋਂ ਤੁਸੀਂ ਕੋਈ ਮੇਜਰ ਵਰਕ ਕਰਾਉਣਾ ਹੋਏ, ਸਪੈਸ਼ਲੀ ਜਦੋਂ ਬੰਦੇ ਨੇ ਆਪਣਾ ਵਿਜ਼ਡਮ ਟੂਥ ਕਢਵਾਉਣਾ ਹੋਏ। ਬਹੁਤ ਲੋਕ ਪੁੱਛਦੇ ਹੈ ਕਿ ਵਿਜ਼ਡਮ ਟੂਥ ਜਿਹੜਾ ਥਰਡ ਮੋਲਰ ਹੈ ਉਹ ਕਿਉਂ ਕਢਾਉਣਾ ਜ਼ਰੂਰੀ ਹੁੰਦਾ? ਲਾਈਕ ਜਦੋਂ ਕੋਈ ਬੱਚਾ 17-18 ਈਅਰਸ ਦਾ ਹੋ ਜਾਂਦਾ ਹੈ, ਵਿਜ਼ਡਮ ਟੂਥ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਾਂ ਦਰਦ ਦੇਣਾ ਸ਼ੁਰੂ ਹੋ ਜਾਂਦਾ ਹੈ, ਬਹੁਤ ਲੋਕ ਆਉਂਦੇ ਪੁੱਛਣ ਵਾਸਤੇ ਕਿ ਅਗਰ ਪਿੱਛੇ ਜਗ੍ਹਾ ਹੈਗੀ ਹੈ ਉਹਨੂੰ ਨਿਕਲਣ ਕਿਉਂ ਨਹੀਂ ਦੇ ਰਹੇ, ਆਪਾਂ ਉਹਨੂੰ ਕਢਵਾਉਂਦੇ ਕਿਉਂ ਆ? ਸੋ ਇਸ ਚੀਜ਼ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਅੱਜ ਕਿ ਵਿਜ਼ਡਮ ਟੂਥ ਜਿਹੜਾ ਹੈਗਾ ਸਾਡਾ, ਉਹਦਾ ਕੁਝ ਖਾਸ ਰੋਲ ਨਹੀਂ ਹੈਗਾ। ਅਗਰ ਉਹਨੂੰ ਤੁਸੀਂ ਕਢਵਾ ਵੀ ਲਓਗੇ ਉਹ ਖਾਣ ਦੇ ਵਿੱਚ ਕੋਈ ਹੈਲਪ ਨਹੀਂ ਕਰਦੇ। ਤੇ ਵਿਜ਼ਡਮ ਟੂਥ ਦੀ ਸਿਰਫ ਇੱਕ ਪ੍ਰੋਬਲਮ ਇਹ ਹੈ, ਉਹ ਨਿਕ ਜਦੋਂ, ਕਿਉਂਕਿ ਹੁਣ ਐਵੋਲਿਊਸ਼ਨ ਜਿੱਦਾਂ ਜਿੱਦਾਂ ਹੋ ਰਹੀ ਹੈ, ਸਾਡੇ ਜੋ ਦਾ ਸਾਈਜ਼ ਥੋੜਾ ਘਟਦਾ ਜਾ ਰਿਹਾ ਤੇ ਥੋੜੀ ਦੂਸਰੀ ਥਿੰਗ ਹੈ ਕਿ ਅਗਰ ਉਹ ਨਿਕਲ ਵੀ ਰਿਹਾ ਉੱਥੇ ਖਾਣਾ ਫਸਦਾ ਹੈ, ਉੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਔਰ ਉਹ ਅੱਗੇ ਜਿਹੜਾ ਉਹਦੇ ਅੱਗੇ ਜਿਹੜਾ ਦੰਦ ਹੈਗਾ ਉਹ ਉਹਦੇ ਵਿੱਚ ਕੈਵਿਟੀਜ਼ ਕ੍ਰੀਏਟ ਕਰਦਾ ਹੈ। ਸੋ ਇਸ ਲਈ ਮੈਂ ਕਹਿਣਾ ਚਾਹੁੰਦੀ ਹਾਂ ਕਿ ਵਿਜ਼ਡਮ ਟੂਥ ਕਢਵਾਉਣਾ ਬਹੁਤ ਜ਼ਰੂਰੀ ਹੈ, ਅਤੇ ਤੁਸੀਂ ਚਾਰੋਂ ਸਾਈਡ 'ਤੇ ਵਿਜ਼ਡਮ ਟੂਥ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਪੋਸੀਬਿਲਿਟੀ ਹੈਗੀ ਹੈ ਤੁਸੀਂ ਉਸ ਟਾਈਮ 'ਤੇ ਕਢਵਾ ਦਿਓ। ਉਹਨੂੰ ਛੇੜੋ, ਉਹਨੂੰ ਇੱਦਾਂ ਨਹੀਂ ਕਰਨਾ ਕਿ ਬਈ ਅਸੀਂ ਰਹਿਣ ਦਿੰਦੇ ਹਾਂ, ਜਦੋਂ ਦਰਦ ਹੋਏਗੀ ਉਦੋਂ ਦੇਖਾਂਗੇ, ਜਦੋਂ ਕੈਵਿਟੀ ਹੋਏਗੀ ਅਸੀਂ ਉਦੋਂ ਕਢਵਾਵਾਂਗੇ। ਸੋ ਵਿਜ਼ਡਮ ਟੂਥ ਦੀ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ ਤੁਸੀਂ ਕੌਂਸਲਟ ਬੁੱਕ ਕਰੋ, ਕਦੇ ਵੀ ਵਿਜ਼ਡਮ ਟੂਥ ਇੱਦਾਂ ਸਿੱਧਾ ਨਹੀਂ ਤੁਸੀਂ ਕਢਵਾਉਣ ਜਾ ਸਕਦੇ, ਉਹਦੇ ਲਈ ਤੁਸੀਂ ਕੌਂਸਲਟ ਬੁੱਕ ਕਰੋ। ਔਰ ਇਹਦੇ ਲਈ ਹੀ ਮੈਂ ਕਹਿੰਦੀ ਹਾਂ ਬਾਰ ਬਾਰ ਕਿ ਹਰ 6 ਮਹੀਨੇ ਦੇ ਬਾਅਦ ਤੁਹਾਡੇ ਚੈੱਕਅਪਸ ਕਿੰਨੇ ਇੰਪੋਰਟੈਂਟ ਹੈ। ਜਦੋਂ ਤੁਸੀਂ ਨੋਰਮਲ ਆਪਣੇ ਕਲੀਨਿੰਗ ਅਪੁਆਇੰਟਮੈਂਟਸ ਲਈ, ਆਪਣੇ ਹਾਈਜੀਨ ਅਪੁਆਇੰਟਮੈਂਟਸ ਲਈ ਆਉਂਦੇ ਹੋ ਹਰ 6 ਮਹੀਨੇ ਬਾਅਦ ਜਾਂ ਹਰ 4 ਮਹੀਨੇ ਬਾਅਦ, ਉਸ ਟਾਈਮ 'ਤੇ ਤੁਸੀਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਪੁੱਛ ਸਕਦੇ ਹੋ ਕਿ ਕਿਸ ਚੀਜ਼ ਦੀ ਤੁਹਾਨੂੰ ਇਸ ਟਾਈਮ ਦੀ ਵਿੱਚ ਜਿਹੜੀ ਲੋੜ ਹੈਗੀ ਹੈ ਉਹ ਪਹਿਲੇ ਕਰਵਾਈ ਜਾਏ।
Just on a lighter note, Pulkit ji, does it have anything to do with wisdom as such? Matlab naam apan nu dinne ha wisdom tooth, but baaki koi ohde naal link hai, connection hai ya nahi?
Ji, actually wisdom tooth
da ki wisdom tooth kadwata to pata nahi akal ho wisdom tooth ki nahi.
ਜੀ ਜੀ ਬਿਲਕੁਲ, ਐਕਚੁਅਲੀ ਵਿਜ਼ਡਮ ਟੂਥ ਨੂੰ ਵਿਜ਼ਡਮ ਟੂਥ ਸਿਰਫ ਇਸ ਲਈ ਕਿਹਾ ਜਾਂਦਾ ਕਿਉਂਕਿ ਲੇਟ ਆਉਂਦਾ ਜਦੋਂ ਥੋੜ੍ਹੀ ਬਹੁਤ ਟੀਨੇਜ ਏਜ ਨਿਕਲ ਜਾਂਦੀ ਹੈ ਅਤੇ ਥੋੜ੍ਹੀ ਅਕਲ ਆ ਜਾਂਦੀ ਹੈ। ਬੇਸਿਕਲੀ ਸਿਰਫ ਇਹਦਾ ਇਹ ਰੀਜ਼ਨ ਹੈ ਕਿ ਇਹਨੂੰ ਵਿਜ਼ਡਮ ਟੂਥ ਕਿਹਾ ਜਾਂਦਾ, ਕਿਉਂਕਿ ਬੱਚਾ ਕਾਫੀ ਵੱਡਾ ਹੋ ਚੁੱਕਾ ਹੁੰਦਾ। ਸੋ ਕਈਆਂ ਦੇ ਵਿੱਚ 18-19 ਈਅਰਸ ਵਿੱਚ ਆਉਂਦੇ ਆ, ਕਈਆਂ ਦੇ ਵਿੱਚ 20-21 ਈਅਰਸ ਦੇ ਆਉਂਦੇ, ਕਈਆਂ ਦੇ ਈਵਨ ਲੇਟ ਆਫਟਰ 30 ਵੀ ਯੂਨੋ ਇਰਪਟ ਹੋਣ ਦੀ ਕੋਸ਼ਿਸ਼ ਕਰਦੇ ਆ, ਔਰ ਕਈਆਂ ਦੇ ਤੇ ਮਤਲਬ ਹੁੰਦੇ ਆ ਇਨ ਦਾ ਬੋਨ ਬਟ ਕਦੀ ਨਿਕਲਦੇ ਹੀ ਨਹੀਂ। ਇਟ ਵੇਰੀਜ, ਕਿਉਂਕਿ ਜਿੱਦਾਂ ਜਿੱਦਾਂ ਹੁਣ ਅਸੀਂ ਜ਼ਿਆਦਾ ਇਵੋਲਵ ਹੋ ਰਹੇ ਹਾਂ ਐਜ਼ ਅ ਹਿਊਮਨ ਬੀਂਗ, ਉਦੋਂ ਤਾਂ ਬਹੁਤ ਚੇਂਜਿਸ ਆਉਂਦੀਆਂ ਬਾਡੀ ਵਿੱਚ।
ਜੀ
ਜੀ ਜੀ ਤੁਸੀਂ ਕਿਸੇ ਵੀ ਚੀਜ਼ ਲਈ ਫੋਨ ਕਰ ਸਕਦੇ ਹੋ ਡਾਕਟਰ ਨੀਲ ਗੱਜਰ ਜੀ ਦੇ ਕਲੀਨਿਕ 'ਚ। ਜ਼ਰੂਰੀ ਨਹੀਂ ਹੈ ਕਿ ਸਿਰਫ ਵਿਜ਼ਡਮ ਟੂਥ ਹੋਣਾ ਤੇ ਫੇਰ ਹੀ ਦੱਸਦੇ ਹਾਂ, ਕੁਛ ਵੀ ਤੁਸੀਂ ਜਨਰਲ ਚੈੱਕਅਪ ਕਰਵਾਉਣਾ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕੌਂਸਲਟ ਕਰਨੀ ਹੈ, ਕੋਈ ਮਿਸਿੰਗ ਟੂਥ ਹੈ ਉਹਦੇ ਬਾਰੇ ਤੁਸੀਂ ਪੁੱਛਣਾ ਕੀ ਆਪਸ਼ਨ ਹੋ ਸਕਦੇ ਆ, ਈਵਨ ਬੁਕਿੰਗ ਯੋਰ ਹਾਈਜੀਨ ਅਪੁਆਇੰਟਮੈਂਟ, ਤੁਸੀਂ ਕਿਸੇ ਵੀ ਚੀਜ਼ ਨਾ, ਜਾਂ ਈਵਨ ਤੁਹਾਨੂੰ ਦਰਦ ਹੋ ਰਹੀ ਹੈ ਤੁਸੀਂ ਵਾਕ ਇਨ ਐਮਰਜੈਂਸੀ ਕਰਨੀ ਹੈ ਉਹ ਵੀ ਤੁਸੀਂ ਕਰ ਸਕਦੇ ਹੋ। ਸਾਡਾ ਨੰਬਰ ਹੈ 2894010009, ਡਾਕਟਰ ਨੀਲ ਗੱਜਰ ਜੀ ਦੇ ਕਲੀਨਿਕ 'ਚ, ਯੂਨਿਟ 16735 Twain Avenue, ਮਿਸਿਸਾਗਾ।
ਥੈਂਕ ਯੂ ਸੋ ਮਚ ਪੁਲਕੀ ਜੀ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨੰਬਰ ਤੁਹਾਨੂੰ ਦੋਸਤ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, ਡਾਕਟਰ ਨੀਲ ਗੱਜਰ ਡੈਂਟਿਸਟਰੀ ਐਂਡ ਆਰਥੋਡੋਂਟਿਕਸ, 2994001000009। ਤੇ ਜੇਕਰ ਤੁਸੀਂ ਡਰਾਈਵਿੰਗ ਦੇ ਵਿੱਚ ਬੈਸਟ ਪਰਫਾਰਮੈਂਸ ਚਾਹੁੰਦੇ ਹੋ ਤਾਂ ਗੱਡੀ ਤੁਹਾਨੂੰ ਲੈਣੀ ਪਊਗੀ ਪਰਫਾਰਮੈਂਸ ਹੋਂਡਾ ਤੋਂ। ਵਧੇਰੇ ਜਾਣਕਾਰੀ ਲਈ ਕਾਲ ਤੁਸੀਂ ਕਰੋ ਜਨਰਲ ਮੈਨੇਜਰ ਮਿਸਟਰ ਨਾਇਨ ਨੂੰ ਐਟ 9054603760 ਤੇ 905-460-7307 ਤੇ, ਐਂਡ ਫੋਰ ਕੰਸਰਨਸ ਰਿਲੇਟਡ ਟੂ ਰੀਅਲ ਇਸਟੇਟ ਐਂਡ ਇਨਵੈਸਟਮੈਂਟਸ ਕਾਲ ਵਮਨ ਦੁਆ ਜੀ ਐਟ 9054597900, 905-409-7900। ਐਂਡ ਕੀਆ ਦੀ ਜੇਕਰ ਤੁਸੀਂ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ, 85 Cannon Crescent ਬ੍ਰਾਂਪਟਨ, ਤੁਸੀਂ ਪਹੁੰਚੋ ਬ੍ਰਾਂਪਟਨ ਆਟੋ ਮਾਲ ਦੇ ਵਿੱਚ, ਜਾਂ ਫਿਰ ਵਧੇਰੇ ਜਾਣਕਾਰੀ ਲਈ ਕਾਲ ਤੁਸੀਂ ਕਰ ਸਕਦੇ ਹੋ ਜਨਰਲ ਮੈਨੇਜਰ ਆਸ਼ੂ ਸੂਰੀ ਹੋਰਾਂ ਨੂੰ ਐਟ 9054578410, 905-457-8410, 9054578410। ਫਾਈਨੈਂਸ਼ੀਅਲ ਪਲਾਨਿੰਗ, ਰਿਟਾਇਰਮੈਂਟ ਇਨਕਮ, ਸਟੇਟ ਕ੍ਰੀਏਸ਼ਨ ਸੰਬੰਧੀ ਹੋਵੇ ਕੋਈ ਵੀ ਚਿੰਤਾ ਤਾਂ ਤੁਸੀਂ ਜਾਣਿਆ ਜੀ ਬੇਫਿਕਰ ਹੋ ਕੇ ਇੰਸ਼ੋਰੈਂਸ ਡੀਪੋ, 2682 ਇਜ਼ ਲਿੰਕਡਨ ਐਵੀਨਿਊ, ਇਟ ਵਿਲ ਬੀ ਕੋ ਇਜ਼ ਦੀ ਐਡਰੈਸ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 416-7450-111, 416-7570-0111। ਐਂਡ ਹੁਣ ਗੱਲ ਕਰਦੇ ਹਾਂ ਰਿਸ਼ਤਾ ਡੀਪੋ ਉਮਰਾਲੀ ਸਾਂਝ ਤੋਂ ਕਰਨ ਜੀ ਦੇ ਨਾਲ। ਕਰਨ ਜੀ, ਵੈਲਕਮ ਟੂ ਦੀ ਸ਼ੋਅ।
ਥੈਂਕ ਯੂ ਵੈਰੀ ਮਚ ਸੋਵਿਨਾ ਜੀ ਫੋਰ ਹੈਵਿੰਗ ਮੀ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ।
ਸਰੋਤਿਆਂ ਵੱਲੋਂ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਰਿਸ਼ਤੇ ਕੀ ਕਰਾ ਰਹੇ ਹੋ, ਕਿੱਥੇ ਹੈ ਗੱਲ ਖੜੀ, ਦੱਸੋ ਸਾਰਾ ਕੁਝ।
ਬਿਲਕੁਲ ਜੀ ਬਿਲਕੁਲ, ਅੱਜ ਮੈਂ ਗੱਲ ਕਰਨਾ ਚਾਹੁੰਦਾ ਜੀ ਕਿ ਰਾਈਟ ਏਜ ਕੀ ਹੈ ਜੀ ਇੱਕ ਲਾਈਫ ਪਾਰਟਨਰ ਦੇਖਣ ਦੀ, ਲੜਕਿਆਂ ਵਾਸਤੇ ਵੀ ਤੇ ਲੜਕੀਆਂ ਵਾਸਤੇ ਵੀ। ਸੋ ਮੈਂ ਆਪਣੇ ਐਕਸਪੀਰੀਅੰਸ ਤੋਂ ਦੇਖਿਆ ਜੀ, ਬਹੁਤ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਕਿ ਜਿਹੜੇ ਜਦੋਂ ਲੜਕੇ ਲੜਕਿਆਂ ਦੀ ਏਜ ਵੱਧ ਜਾਂਦੀ ਹੈ ਜੀ, ਬਹੁਤ ਚਿੰਤਿਤ ਹੁੰਦੇ ਨੇ, ਸਪੈਸ਼ਲੀ ਪੇਰੈਂਟਸ ਕਿ ਹਾਂਜੀ ਸਾਡੇ ਲੜਕੇ ਜਾਂ ਸਾਡੀ ਲੜਕੀ ਨੂੰ ਰਿਸ਼ਤਾ ਨਹੀਂ ਮਿਲ ਰਿਹਾ। ਪਿੱਛੇ ਜੇ ਸਾਡੇ ਕੋਲ ਕਲਾਇੰਟ ਆਏ ਸੀ ਜੀ, ਆਪਣੇ ਅਰਾਊਂਡ 4 ਮਹੀਨੇ ਪਹਿਲਾਂ ਦੀ ਗੱਲ ਆ, 32 ਸਾਲ ਦੀ ਉਹਨਾਂ ਦੀ ਲੜਕੀ ਦੀ ਏਜ ਸੀ, ਐਂਡ ਆਪਣੇ ਬ੍ਰੈਂਪਟਨ ਤੋਂ ਹੀ ਲੜਕੀ ਡਾਕਟਰ ਸੀ, ਤੇ ਉਹਨਾਂ ਨੇ ਸਾਨੂੰ ਕਾਲ ਕੀਤਾ ਤੇ ਭੈਣ ਜੀ ਕਹਿੰਦੇ ਕਿ ਸਾਨੂੰ ਲਿਟਰਲੀ 6 ਸਾਲ ਹੋ ਗਏ ਨੇ ਰਿਸ਼ਤਾ ਲੱਭਦੇ ਨੂੰ, ਕੋਈ ਚੰਗਾ ਰਿਸ਼ਤਾ ਮਿਲ ਹੀ ਨਹੀਂ ਰਿਹਾ ਭਾਜੀ। ਤੇ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਹੁਣ ਮੈਂ ਰਾਤ ਨੂੰ ਵੀ ਕਈ ਵਾਰੀ ਸਾਨੂੰ ਨੀਂਦ ਨਹੀਂ ਆਉਂਦੀ ਇਹ ਸੋਚ ਸੋਚ ਕੇ ਕਿ ਪਤਾ ਨੀ ਬੇਟੀ ਵਾਸਤੇ ਚੰਗਾ ਰਿਸ਼ਤਾ ਮੈਚ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ। ਸੋ ਅਸੀਂ ਫਿਰ ਉਹਨਾਂ ਨੂੰ ਉਹਨਾਂ ਦੀ ਪ੍ਰੈਫਰੈਂਸਿਸ ਜਾਣ ਕੇ ਸੁਵਿਨਾ ਜੀ ਅੱਛੇ ਅੱਛੇ ਮੈਚ ਭੇਜੇ, 6 ਮੈਚ ਭੇਜੇ, ਲੇਕਿਨ ਉਹਨਾਂ ਤੋਂ ਕਿਤੇ ਗੱਲਬਾਤ ਬਣੀ ਨੀ ਉਹਨਾਂ ਦੀ, ਬਿਕੋਜ਼ ਆਫ ਵੇਰੀਅਸ ਪ੍ਰੈਫਰੈਂਸਿਸ, ਹਰ ਇੱਕ ਦੀ ਡਿਫਰੈਂਟ ਡਿਫਰੈਂਟ ਹੁੰਦੀ ਹੈ. 7th ਮੈਚ ਇੱਕ ਉਹਨਾਂ ਨੂੰ ਦਿਖਾਇਆ, ਬਹੁਤ ਵਧੀਆ, ਉਹ ਵੀ ਡਾਕਟਰ ਸੀ ਲੜਕਾ, ਬਿਕੋਜ਼ ਉਹ ਵੀ ਦੇਖ ਰਹੇ ਸੀ ਜਾਂ ਲੜਕਾ ਡਾਕਟਰ ਹੋਵੇ ਜਾਂ ਸਰਜਨ ਹੋਵੇ. ਸੋ 7th ਮੈਚ ਦਿਖਾਇਆ, 35 ਦੀ ਏਜ ਸੀ ਮੁੰਡੇ ਦੀ, ਡਾਕਟਰ ਸੀ, ਜੱਟ ਸਿੱਖ ਫੈਮਿਲੀ ਤੋਂ, ਵੈਰੀ ਗੁੱਡ ਲੁਕਿੰਗ, ਜਿਸ ਤਰ੍ਹਾਂ ਦਾ ਉਹਨਾਂ ਨੂੰ ਚਾਹੀਦਾ ਸੀ ਉਸ ਤਰ੍ਹਾਂ ਦਾ ਮੈਚ ਸੀ. ਲੜਕਾ ਲੜਕੀ ਮੀਟਿੰਗ ਕਰਵਾਈ ਉਹਨਾਂ ਦੀ ਅਰੇਂਜ, 3 ਮੀਟਿੰਗਸ ਤੋਂ ਬਾਅਦ ਅਸੀਂ ਫੈਮਿਲੀ ਸੀ ਮੀਟਿੰਗ ਅਰੇਂਜ ਕਰਵਾਈ, ਤੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਦਾ ਰਿਸ਼ਤਾ ਪੱਕਾ ਹੋ ਚੁੱਕਾ ਹੈ. ਹਾਂਜੀ ਹਾਂਜੀ. ਸੋ ਇਹ ਮੈਂ ਰਾਈਟ ਏਜ ਦੀ ਗੱਲ ਕਰ ਰਿਹਾ ਸੀ, ਤੇ ਮੇਰੇ ਐਕਸਪੀਰੀਅੰਸ ਦੇ ਮੁਤਾਬਿਕ ਜੀ, ਜਦੋਂ ਤੁਹਾਡੀ ਐਜੂਕੇਸ਼ਨ ਖਤਮ ਹੋਣ ਦੇ ਦੌਰਾਨ ਹੁੰਦੀ ਹੈ, ਆਪਾਂ ਐਜੂਕੇਸ਼ਨ ਕਰਦੇ ਹਾਂ ਐਨੀਵੇਅਰ ਫਰੋਮ 19 to 25 ਸਾਲ ਦੀ ਏਜ ਵਿੱਚ, ਸਮ ਪ੍ਰੋਫੈਸ਼ਨਸ ਦੇ ਡੂ ਗੋ ਲਿਟਲ ਬਿਟ ਲੇਟਰ ਔਨ ਟੂ, ਲਾਈਕ ਲੋਇਰਸ ਐਂਡ ਡਾਕਟਰਸ, ਕਈ ਵਾਰੀ ਉਹਨਾਂ ਨੂੰ ਟਾਈਮ ਲੱਗ ਜਾਂਦਾ, ਬਟ ਮੋਸਟ ਪ੍ਰੋਫੈਸ਼ਨਸ ਖਤਮ ਹੋ ਜਾਂਦੀ ਹੈ ਐਜੂਕੇਸ਼ਨ 25 ਸਾਲ ਤੱਕ. ਸੋ ਫੀਮੇਲਸ ਦੀ ਜਦੋਂ ਗੱਲ ਕਰੀਏ, ਬੇਟੀਆਂ ਦੀ 24 ਸਾਲ ਤੋਂ ਮੇਰੇ ਖਿਆਲ ਦੇ ਨਾਲ ਤੁਹਾਨੂੰ ਦੇਖਣਾ ਸ਼ੁਰੂ ਕਰ ਦੇਣਾ ਚਾਹੀਦਾ, ਬਿਕੋਜ਼ ਕਈ ਵਾਰੀ ਟਾਈਮ ਲੱਗ ਵੀ ਸਕਦਾ. ਲੜਕਿਆਂ ਦੀ ਗੱਲ ਕਰੀਏ ਤੇ 26 ਸਾਲ ਇਜ਼ ਅ ਰਾਈਟ ਏਜ, ਜਦੋਂ 25 to 26 ਸਾਲ ਇਟਸ ਅ ਰਾਈਟ ਏਜ, ਜਦੋਂ ਤੁਹਾਨੂੰ ਦੇਖਣਾ ਸ਼ੁਰੂ ਕਰ ਦੇਣਾ ਚਾਹੀਦਾ, ਬਿਕੋਜ਼ ਏਜ ਨੂੰ ਲੈ ਕੇ ਜਦੋਂ ਰਾਈਟ ਏਜ ਤੁਹਾਨੂੰ ਰਿਸ਼ਤਾ ਮਿਲ ਜਾਂਦਾ, ਤੁਹਾਡੀ ਫੈਮਿਲੀ ਪਲੈਨਿੰਗ ਵੀ ਫਿਰ ਉਸ ਹਿਸਾਬ ਦੇ ਨਾਲ ਸਟੈਪ ਬਾਏ ਸਟੈਪ ਕਰਕੇ ਵਧੀਆ ਏਜ ਦੇ ਵਿੱਚ ਹੋ ਜਾਂਦੀ ਹੈ. ਸੋ ਵਿਚ ਇਜ਼ ਨੋਟ ਅ ਕੰਸਰਨਿੰਗ ਇਸ਼ੂ ਦੈਨ ਲੇਟਰ ਔਨ. ਸੋ ਬਾਕੀ ਜੇ ਆਪਾਂ ਗੱਲ ਕਰੀਏ, ਅਗਰ ਤੁਸੀਂ ਆਪਣੇ ਬੇਟਾ ਬੇਟੀ ਵਾਸਤੇ ਜਾਂ ਆਪਣੇ ਵਾਸਤੇ ਚੰਗੇ ਜੀਵਨ ਸਾਥੀ ਦੀ ਤਲਾਸ਼ ਵਿੱਚ ਹੋ, ਵੀ ਹੈਵ ਯੂ ਨੋ ਪ੍ਰੋਫੈਸ਼ਨਲ ਥੀਮ ਆਫ ਮੈਚ ਮੇਕਰਸ, ਯੂ ਨੋ ਹੂ ਟੇਕ ਕੇਅਰ ਆਫ ਐਵਰੀ ਸਿੰਗਲ ਥਿੰਗ, ਈਚ ਐਂਡ ਐਵਰੀ ਪ੍ਰੈਫਰੈਂਸ. ਤੁਹਾਨੂੰ ਮੈਚ ਸਿਰਫ ਤੇ ਸਿਰਫ ਉਹ ਹੀ ਦਿਖਾਈ ਦੇ ਨੇ ਜਿਹੜੇ ਕਿ ਮੋਸਟ ਸੂਟੇਬਲ ਹੁੰਦੇ ਨੇ. ਸੋ 2 ਤਰੀਕੇ ਨੇ ਜੀ ਸਾਨੂੰ ਜੁਆਇਨ ਕਰਨ ਦੇ. ਤੁਸੀਂ ਡਾਇਰੈਕਟਲੀ vishtadepot.com ਤੇ ਜਾ ਕੇ ਪ੍ਰੋਫਾਈਲ ਆਪਣੀ ਬਣਾ ਸਕਦੇ ਹੋ, ਜਾਂ ਸਾਨੂੰ ਕਾਲ ਵੀ ਕਰ ਸਕਦੇ ਹੋ 905-481-1166 ਤੇ. ਸੋ ਇਟਸ 905-481-1166. ਹਾਂਜੀ
ਜੀ, ਬਹੁਤ ਬਹੁਤ ਸ਼ੁਕਰੀਆ ਕਰਨ ਜੀ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ. ਥੈਂਕ ਯੂ ਲੋਟ.
ਥੈਂਕ ਯੂ ਵੈਰੀ ਮਚ,
ਥੈਂਕ ਯੂ ਸੋ ਮਚ. ਨੰਬਰ ਦੋਸਤੋ ਇੱਕ ਵਾਰੀ ਫੇਰ ਨੋਟ ਕਰ ਲਓ, ਵਿਸ਼ਤਾ ਦੀਪੋ ਉਮਰਾਂ ਦੀ ਸਾਂਝ 905-481-1166 ਤੇ ਵਿਸ਼ਤਾ ਕਰਾ ਕੇ ਉਹਨਾਂ ਨੂੰ ਕਰਜ਼ਾ ਕਿੱਥੋਂ ਦੇਣਾ, ਕਿੱਥੋਂ ਦਵਾਉਣਾ, ਕਿਹੜੇ ਘਰ ਚ ਰਹਿਣਾ ਉਹਨਾਂ ਨੇ. ਪ੍ਰੋਪਰਟੀ ਐਂਡ ਇਨਵੈਸਟਮੈਂਟ ਰਿਲੇਟਡ ਕੋਈ ਵੀ ਮਨ ਵਿੱਚ ਸਵਾਲ ਉੱਠੇ ਤਾਂ ਬਹੁਤ ਹੀ ਓਨੈਸਟ ਐਂਡ ਡੈਡੀਕੇਟਡ ਰੀਅਲਟਰ ਨੀਤੂ ਮਾਨ ਜੀ ਨੂੰ ਜ਼ਰੂਰ ਤੁਸੀਂ ਕਾਲ ਕਰੋ ਐਟ 416-878-6466 ਤੇ, 416-878-6466 ਤੇ. ਐਂਡ ਸੋਫਾ ਸਟੂਡੀਓ ਤੁਸੀਂ ਜ਼ਰੂਰ ਪਹੁੰਚੋ ਦੋਸਤੋ, ਬਹੁਤ ਹੀ ਵੱਡੀ ਇਹਨਾਂ ਕੋਲ ਕਲੈਕਸ਼ਨ ਹੈ. ਕਸਟਮੇਡ ਸੋਫਾ, ਜੇਕਰ ਤੁਹਾਨੂੰ ਕੋਈ ਖਾਸ ਫੈਬਰਿਕ, ਕੋਈ ਖਾਸ ਲੈਦਰ, ਕੋਈ ਖਾਸ ਰੰਗ ਦੇ ਸੋਫੇ ਚਾਹੀਦੇ ਨੇ, ਜ਼ਰੂਰ ਉੱਥੋਂ ਬਣਵਾਓ ਸੋਫਾ ਸਟੂਡੀਓ ਤੋਂ. 8550 Torbin Road, ਯੂਨਿਟ ਨੰਬਰ 1, ਬ੍ਰੰਟਨ ਇਸ ਦੀ ਐਡਰੈਸ. ਵਧੇਰੀ ਜਾਣਕਾਰੀ ਲਈ ਕਾਲ ਤੁਸੀਂ ਕਰੋ ਸਗਨਦੀਪ ਢਿੱਲੋਂ ਜੀ ਨੂੰ ਐਟ 905-799-8877-905-799-8877. ਤੇ ਬੌਬੀ ਸਿੱਧੂ ਹੋਰਾਂ ਕੋਲ ਜ਼ਰੂਰ ਪਹੁੰਚੋ ਜੇਕਰ ਤੁਸੀਂ ਡਿਸੇਬਿਲਿਟੀ ਕਲੇਮਸ ਬਾਰੇ ਚਿੰਤਿਤ ਹੋ, ਸਲਿਪ ਐਂਡ ਫਾਲ ਦਾ ਕੋਈ ਕੇਸ ਹੈ, ਆਟੋ ਐਕਸੀਡੈਂਟ ਕੋਈ ਹੋਇਆ. 647-543-3020 ਇਜ਼ ਦ ਨੰਬਰ ਟੂ ਕਾਲ. ਕੈਨਨ ਐਸੋਸੀਏਟਸ ਦੇ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟਸ ਮਦਦ ਕਰਦੇ ਨੇ ਕਾਰਪੋਰੇਸ਼ਨ ਦੀ, ਇੰਡੀਵਿਜੁਅਲ ਦੀ ਐਂਡ ਸਮਾਲ ਬਿਜ਼ਨਸਿਸ ਦੀ, ਕਿ ਉਹ ਆਪਣੀ ਜ਼ਿੰਦਗੀ ਅਤੇ ਕਾਰੋਬਾਰ ਸੰਬੰਧੀ ਸਹੀ ਫਾਈਨੈਂਸ਼ੀਅਲ ਫੈਸਲੇ ਲੈ ਸਕਣ. ਜੇਕਰ ਤੁਹਾਨੂੰ ਵੀ ਆਪਣੇ ਲਈ ਫਾਈਨੈਂਸ਼ੀਅਲ ਡਿਸੀਜਨ ਲੈਣ ਵਿੱਚ ਸਹਾਇਤਾ ਦੀ ਲੋੜ ਹੈ, ਕੈਨਨ ਐਸੋਸੀਏਟਸ ਦਾ ਨੰਬਰ ਤੁਸੀਂ ਨੋਟ ਕਰੋ 905-785-8484-905-794-8484 ਐਂਡ ਰੀਅਲ ਇਸਟੇਟ ਸੰਬੰਧੀ ਸਹਾਇਤਾ ਲਈ ਸੁੱਖ ਭੌਰਾ ਹੋਰਾਂ ਦਾ ਨੰਬਰ ਆਪਣੇ ਮੋਬਾਈਲ ਫੋਨ 'ਚ ਸੇਵ ਕਰਕੇ ਰੱਖੋ 905-484-9905-4488-2100-905-4488-2100-Sukh Paura Ji. Neha Kakirda's show, Lek Yaar Meri, Why Media Group, April 18th is the date, 7 p.m. onwards. Zaroor tickets low, Ticketmaster.ca te login karke, ya phir VIP tickets li call karo 416-475-5000. ਕੋਈ ਵੀ ਸਪੋਂਸਰ ਤੁਹਾਡੇ ਮਿਸ ਹੋ ਗਿਆ, ਕਿਸੇ ਦਾ ਨੰਬਰ ਨਹੀਂ ਨੋਟ ਕੀਤਾ ਗਿਆ, ਕਿਸੇ ਦਾ ਐਡਰੈਸ ਚਾਹੀਦਾ, ਸੇਵਾਵਾਂ ਬਾਰੇ ਵਧੇਰੀ ਜਾਣਕਾਰੀ ਚਾਹੀਦੀ ਹੈ, ਤਾਂ ਵੀ ਤੁਸੀਂ ਡਾਇਲ ਕਰਨਾ 416-475-5000-416-475-5000. ਤੇ ਜੇਕਰ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਸਾਡੇ ਕਿਸੇ ਵੀ ਪਲੇਟਫਾਰਮ, ਭਾਵੇਂ ਉਹ ਟੀਵੀ ਹੈ, ਮਿਡ ਵੀਕ ਅਖਬਾਰ ਹੈ, ਭਾਵੇਂ ਉਹ ਵੀਡੀਓ ਸਾਲਵੇਸ਼ਨ ਪਲਸ ਆਨਲਾਈਨ ਸਾਲਵੇਸ਼ਨ ਡੇਲੀ ਡੋਟ ਕਾਮ, ਐਡਵਰਟਾਈਜ਼ਿੰਗ ਸੰਬੰਧੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਕਾਲ ਕਰੋ 647-272-8182 ਤੇ, 647-272-8182 ਤੇ. ਜੀ ਅਜੀਤ ਜੀ,
ਜੀ ਅਸੀਂ ਵਾਲਾ ਜੀ, ਹਾਂਜੀ ਆਪਣੀ ਅਗਲੀ ਕਾਲ ਵੱਲ. ਹਾਂਜੀ ਜਗਜੀਤ ਨਾਗਰਾ ਜੀ, ਸਤਿ ਸ਼੍ਰੀ ਅਕਾਲ ਜੀ. ਹੈਲੋ ਮਾਰਨਿੰਗ ਜਦਵੀਰ ਜਸਵਾਲ ਜੀ ਗੁੱਡ ਮਾਰਨਿੰਗ ਜਦਵੀਰ ਜਸਵਾਲ ਜੀ
ਗੁੱਡ ਮਾਰਨਿੰਗ ਸਰ ਜੀ ਗੁੱਡ ਮਾਰਨਿੰਗ
ਤੇ ਕੱਲ ਜਿਵੇਂ ਮੇਰੇ ਸਾਥੀ ਅਵਤਾਰ ਸਿੰਘ ਨੇ ਦੱਸਿਆ ਹੀ ਸੀਗਾ ਜੀ ਉਹ ਆਪਾਂ ਸ਼ੁਰੂ ਕਰ ਰਹੇ ਹਾਂ ਪ੍ਰੋਗਰਾਮ
ਬਿਲਕੁਲ ਜੀ ਟੈਕਸੀ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਕਮਿਊਨਿਟੀ ਉਹਦੇ ਬਾਰੇ ਸਵਾਲ ਕਰ ਰਹੀ ਹੈ ਕੁਛ ਇੰਸ਼ੋਰੈਂਸ ਦੇ ਬਾਰੇ ਤੁਸੀਂ ਜੇ ਕੋਈ ਐਸੀ ਕੋਈ ਲੈ ਕੇ ਆ ਰਹੇ ਹੋ ਟੈਕਸੀ ਦੀ ਤਾਂ ਕੀ ਉਹਦੇ ਬਾਰੇ ਜਾਣਕਾਰੀ ਹੈਗੀ ਹੈ ਤਾਜ਼ਾ ਜੀ
ਨਹੀਂ ਅੱਜ ਦਾ ਮੈਂ ਜਿਹੜਾ ਹੈਗਾ ਸਿਰਫ ਗੱਲ ਕਰਨੀ ਹੈਗੀ ਹੈ ਜਿਹੜੀਆਂ ਸਾਨੂੰ ਪਲੇਟਾਂ ਚਾਹੀਦੀਆਂ ਜਿਹੜੇ ਲੋਕਾਂ ਦੀਆਂ ਪਲੇਟਾਂ ਸਿਟੀ ਹਾਲ ਦੇ ਵਿੱਚ ਸ਼ੈਲਫ 'ਤੇ ਪਈਆਂ ਨੇ ਉਹ ਪਲੇਟਾਂ ਸਾਨੂੰ ਚਾਹੀਦੀਆਂ ਨੇ ਜੀ ਅਸੀਂ ਉਹਨਾਂ ਨੂੰ ਰੈਂਟ ਕਰਾਂਗੇ
ਠੀਕ ਹੈ ਤੇ ਜੇ ਜਿਹਨਾਂ
ਦੀਆਂ ਪਲੇਟਾਂ ਪਹਿਲੀਆਂ ਪਈਆਂ ਨੇ ਜੀ ਉਹ ਬੰਦੇ ਕੰਟੈਕਟ ਕਰਨਾ ਅੱਜ ਆਪਾਂ ਨੂੰ ਜੀ
ਠੀਕ ਹੈ ਜੀ ਅਸੀਂ ਦੱਸ ਦਈਏ ਕਿ ਇੱਕ ਨਵੀਂ ਕੰਪਨੀ ਜਿਹੜੀ ਟੈਕਸੀ ਕੰਪਨੀ ਲਾਂਚ ਕਰਨ ਦੀ ਗੱਲਬਾਤ ਅਵਤਾਰ ਸਿੰਘ ਜੀ ਔਰ ਜਗਜੀਤ ਜੀ ਕਰ ਰਹੇ ਨੇ ਸੋ ਉਹ ਕਹਿ ਰਹੇ ਕਿ ਜੇ ਤੁਹਾਡੀਆਂ ਪਲੇਟਾਂ ਵਿਹਲੀਆਂ ਪਈਆਂ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੈਗੇ ਹੋ ਮੇਨ ਤਾਂ ਜੀ ਕੰਸਰਨ ਜਿਹੜਾ ਜੋ ਜ਼ਿਆਦਾਤਰ ਟੈਕਸੀ ਡਰਾਈਵਰਸ ਨੇ ਕਿਹਾ ਹੈ ਕਿ ਉਹ ਕਹਿ ਰਹੇ ਨੇ ਕਿ ਇੱਕ ਤਾਂ ਇੰਸ਼ੋਰੈਂਸ ਦਾ ਜੇ ਤੁਸੀਂ ਉਹਨਾਂ ਦਾ ਕੰਸਰਨ ਹੱਲ ਕਰ ਦਿਓ ਦੂਸਰਾ ਫੇਅਰ ਦਾ ਕੰਸਰਨ ਜਿਹੜਾ ਉਹਨਾਂ ਦਾ ਉਹ ਤੁਸੀਂ ਹੱਲ ਕਰ ਦਿਓ ਇਹ ਤਿੰਨ ਚਾਰ ਜਿਹੜੇ ਮੇਨ ਕੰਸਰਨ ਨੇ ਜੇ ਹੱਲ ਕਰ ਦਿਓ ਤਾਂ ਤੁਹਾਡੀ ਟੈਕਸੀ ਕੰਪਨੀ ਨੂੰ ਬੜੀ ਸਪੋਰਟ ਮਿਲ ਸਕਦੀ ਹੈ
ਹਾਂਜੀ ਹਾਂਜੀ ਕਰਾਂਗੇ ਸਾਰੇ ਕਰਾਂਗੇ ਅੱਜ ਮੇਰੀ ਮੀਟਿੰਗ ਆ ਇੰਸ਼ੋਰੈਂਸ ਵਾਲੇ ਬੰਦੇ ਨਾਲ
ਠੀਕ ਹੈ
ਤੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਉਹਨਾਂ ਤੋਂ ਕੋਡ ਲਿਆ ਜਾਏਗਾ ਵੀ ਕਿੰਨਾ ਕੋਡ ਦਿੰਦੇ ਹੈਗੇ ਉਹ ਤੇ ਬਾਕੀ ਸਾਰੀਆਂ ਗੱਲਾਂ ਹੌਲੀ ਹੌਲੀ ਹੋਣਗੀਆਂ ਭਾਜੀ ਇਹਦੇ ਵਿੱਚ ਟਾਈਮ ਲੱਗੇਗਾ
ਠੀਕ ਹੈ
ਅੱਜ ਤਾਂ ਸਿਰਫ ਮੈਨੂੰ ਸਿਰਫ ਉਹ ਬੰਦੇ ਟੈਕਸ ਕਰਨ ਜਾਂ ਕੰਟੈਕਟ ਕਰਨ ਜਿਹਨਾਂ ਦੀਆਂ ਪਲੇਟਾਂ ਵਿਹਲੀਆਂ ਪਈਆਂ ਨੇ ਸਿਟੀ ਹਾਲ ਦੇ ਵਿੱਚ ਕੋਈ ਉਹਨਾਂ ਨੂੰ ਰੈਂਟ ਤੇ ਨਹੀਂ ਕਰ ਰਿਹਾ ਹੈਗਾ ਉਹ ਬੰਦੇ ਕੰਟੈਕਟ ਕਰਨ ਵੀ ਸਾਨੂੰ ਪਤਾ ਲੱਗ ਜਾਏ ਕਿੰਨੀਆਂ ਕੁ ਪਲੇਟਾਂ ਖਾਲੀ ਪਈਆਂ ਨੇ ਤੇ ਸਾਨੂੰ 1000 ਪਲੇਟ ਚਾਹੀਦੀ ਹੈ ਜੀਟੀ ਦੇ ਵਿੱਚ ਜੀਟੀਏ ਦੇ ਵਿੱਚ
1000 ਪਲੇਟ ਤੁਹਾਨੂੰ 1000 ਟੈਕਸੀ ਪਲੇਟ ਚਾਹੀਦੀ ਹੈ ਜੀਟੀਏ ਦੇ ਵਿੱਚ ਸੋ ਜਿਨ੍ਹਾਂ ਦੀਆਂ ਪਲੇਟਾਂ ਖਾਲੀ ਪਈਆਂ ਨੇ ਸਿਟੀ ਹਾਲ ਦੇ ਵਿੱਚ ਉਹ ਫੌਰਨ ਸੰਪਰਕ ਕਰ ਲੈਣ ਠੀਕ ਹੈ ਜੀ ਇੱਕ ਹੋਰ ਜਾਣਕਾਰੀ ਦੇਣੀ ਉਹ ਵੀ ਦਿਓ ਔਰ ਨਾਲ ਫਿਰ ਤੁਸੀਂ ਆਪਣੇ ਜਗਜੀਤ ਜੀ ਤੁਸੀਂ ਆਪਣਾ ਵੀ ਤੇ ਅਵਤਾਰ ਸਿੰਘ ਜੀ ਦਾ ਵੀ ਫੋਨ ਨੰਬਰ ਵੀ ਦਿਓ ਜੀ ਨਾਲ
ਹਾਂਜੀ ਮੇਰਾ ਫੋਨ ਨੰਬਰ ਹੈ 6478917552 ਤੇ ਅਵਤਾਰ ਸਿੰਘ ਜੀ ਦਾ ਨੰਬਰ ਹੈਗਾ 6472987558 6472987855
ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ ਆਲ ਦੀ ਬੈਸਟ
ਵਾਲੇਕੁਮ
ਸਲਾਮ ਸਾਹਿਬ ਸਤਿ ਸ੍ਰੀ ਅਕਾਲ ਜੀ
ਤੁਹਾਨੂੰ ਸੁਣ ਰਹੇ ਸੀ ਪਾਕਿਸਤਾਨ ਇੰਡੀਆ ਦੇ ਵਿੱਚ ਤੁਹਾਨੂੰ ਵੀ ਪਤਾ ਬਹੁਤ ਸਾਰੀਆਂ ਗੱਲਾਂ ਠੀਕ ਹੁੰਦੀਆਂ ਨੇ ਕੁਛ ਨਹੀਂ ਸਾਡੇ ਦੋਵਾਂ ਮੁਲਕਾਂ ਦੇ ਵਿੱਚ ਕਾਫੀ ਚੀਜ਼ਾਂ ਠੀਕ ਹੋਣ ਵਾਲੀਆਂ ਨੇ ਖਾਸ ਤੌਰ ਤੇ ਤੁਸੀਂ ਜਿਹੜਾ ਤਜ਼ੀਆ ਕਰ ਰਹੇ ਸੀ ਨਾ ਤਾਲਿਬਾਨ ਦੇ ਬਾਰੇ ਨਾਲ ਰਾਈਟ ਇਹ ਇਹ ਸਾਨੂੰ ਤੋਹਫਾ ਦਿੱਤਾ ਗਿਆ ਸੀ ਆਈ ਏ ਤੇ ਆਈ ਐਸ ਆਈ ਦਾ ਠੀਕ ਆ ਇਹ ਮਸਲਾ ਬਹੁਤ ਮੁਸ਼ਕਿਲ ਆ ਹੱਲ ਕਰਨਾ ਨਾ ਪਹਿਲੇ ਹੁਣ ਤੁਸੀਂ ਸੁਣੋ ਰੋਜ ਕੇ ਜਨਾਬ ਐਗਰੀਮੈਂਟ ਹੋ ਰਿਹਾ ਮਾਦਾ ਹੋ ਰਿਹਾ ਹੋ ਰਿਹਾ ਉਹ ਪਹਿਲੇ ਸਾਰੀ ਦੁਨੀਆਂ ਦੇ ਉੱਤੇ ਮੇਰਾ ਮਤਲਬ ਇੰਨੇ ਚਿਰ ਦੇ ਤੂੰ ਪ੍ਰੋਬਲਮ ਖੜੀ ਕਰਦੀ ਹੁਣ ਇਹ ਵੀ ਨੀ ਪਤਾ ਕੀ ਇਹਨਾਂ ਦੀ ਡੀਲਾਂ ਹੋ ਰਹੀਆਂ ਨੇ ਕੀ ਹੈ ਨਵਾਂ ਤੋਹਫਾ ਸਾਨੂੰ ਕੀ ਦਿੱਤਾ ਜਾ ਰਿਹਾ ਦੁਨੀਆਂ ਵਾਸਤੇ ਇਹ ਇਹਦੇ ਇਹਦੇ ਉੱਤੇ ਆਮ ਮਤਲਬ ਬੰਦੇ ਨੂੰ ਤਾਂ ਪਤਾ ਹੀ ਨੀ ਆ ਪਬਲਿਕ ਨੂੰ ਠੀਕ ਆ ਇਹ ਏਜੰਸੀਆਂ ਦੀ ਸਾਰੀ ਗੇਮ ਹੁੰਦੀ ਹੈ ਆਪਸ ਦੇ ਵਿੱਚ ਇਹ ਹਾਲਾਤ ਪੂਰੀ ਦੁਨੀਆਂ ਦੇ ਵਾਸਤੇ ਅਮਨ ਵੀ ਖਰਾਬ ਕਰ ਛੱਡਦੇ ਨੇ ਠੀਕ ਹੈ ਜੀ ਜਦੋਂ ਅਜੇ ਆਮ ਠੀਕ ਕਰ ਰਿਹਾ ਜੋ ਹੋ ਰਿਹਾ ਇਹਦੇ ਉੱਤੇ ਥੋੜਾ ਜਿਹਾ ਮਜ਼ੀਦ ਤੁਸੀਂ ਐਜੂਕੇਟ ਕਰੋ ਆਵਾਮ ਨੂੰ ਲੋਕਾਂ ਨੂੰ ਨਾ ਠੀਕ ਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰ ਰਹੇ ਨੇ ਨਾ ਉਹਦੇ ਚ ਬੜਾ ਇਨਸਾਨੀਅਤ ਨੂੰ ਫਾਇਦਾ ਪਹੁੰਚਦਾ ਸਿਰਫ ਥੋੜਾ ਐਂਗਲ ਜਿਹੜਾ ਉਹ ਸਮਝਿਆ ਨੀ ਜਾਂਦਾ ਉਹਨਾਂ ਦਾ ਗੱਲ ਕਰਨ ਦਾ ਪਾਕਿਸਤਾਨ ਦੇ ਸ਼ਹਿਰੀ ਸਨ ਮੈਂ ਸਮਝਦਾ ਕਿ ਪਾਕਿਸਤਾਨ ਦੀ ਬਦਬਖਤੀ ਹੈ ਜਾਂ ਬਦਕਿਸਮਤੀ ਹੈ ਕਿ ਐਡੇ ਕਾਬਲ ਸ਼ਖਸ ਨੂੰ ਉਹਨੂੰ ਆਪਣੇ ਮੁਲਕ ਦੇ ਵਿੱਚ ਜਾਣ ਦਿੱਤਾ ਔਰ ਉਹਨਾਂ ਦੀ ਖਿਦਮਤ ਸਿਆਸੀ ਨਹੀਂ ਲੈ ਸਕੀ ਠੀਕ ਆ ਇੰਡੀਆ ਉਹਨਾਂ ਨੂੰ ਅੱਛੀ ਰਿਸੈਪਸ਼ਨ ਦਿੰਦਾ ਕਿ ਕਿਉਂਕਿ ਔਰ ਉਹਨਾਂ ਦੇ ਵਿਊਜ਼ ਦਾ ਰਿਸਪੈਕਟ ਕਰਦਾ ਔਰ ਜਿਹੜੀ ਉਹ ਗੱਲ ਕਰਦੇ ਨੇ ਥੋੜਾ ਜਿਹਾ ਉਹਨਾਂ ਦਾ ਜਿਹੜਾ ਐਂਗਲ ਆ ਗੱਲ ਕਰਨ ਦਾ ਨਾ ਉਹ ਆਮ ਲੋਕ ਸਮਝਦੇ ਆ ਕਿ ਸਾਡੇ ਖਿਲਾਫ ਗੱਲ ਕਰ ਰਹੇ ਨੇ, ਅਸਲ ਜਿਹੜੀ ਉਸ ਸਿਸਟਮ ਦੇ ਵਿੱਚ ਖਰਾਬੀਆਂ ਹੁੰਦੀਆਂ ਨੇ ਜਾਂ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਨੂੰ ਲੈ ਕੇ ਜਿਹੜੀ ਪ੍ਰੋਬਲਮਸ ਹੁੰਦੀਆਂ ਸਨ ਉਹ ਬੇਸਿਕਲੀ ਗੱਲ ਉਹਦੇ 'ਚ ਕਰਦੇ ਨੇ, ਔਰ ਇਹ ਸਮਝਿਆ ਜਾਂਦਾ ਕਿ ਨਹੀਂ ਉਹ ਪਾਕਿਸਤਾਨ ਸਟੇਟ ਦੇ ਖਿਲਾਫ ਗੱਲ ਕਰਦੇ ਨੇ। ਨਹੀਂ, ਇਸ ਤਰ੍ਹਾਂ ਨਹੀਂ, ਉਹ ਪਾਕਿਸਤਾਨ ਦੇ ਅੰਦਰ ਜਿਹੜੀਆਂ ਪ੍ਰੋਬਲਮ ਨੇ ਜਾਂ ਅਗਰ ਉਹ ਸਲਿਊਸ਼ਨ ਜਾਂ ਉਹਨਾਂ ਦੇ ਵਿਊਜ਼ ਜਿਹੜੇ ਉਹਦੇ 'ਤੇ ਅਮਲ ਕਰ ਲਿਆ ਜਾਏ ਤਾਂ ਉਹ ਬੜੇ ਮਿਸਾਇਲ ਹੱਲ ਹੋ ਸਕਦੇ ਸਨ ਉਸੇ ਵੇਲੇ ਹੀ ਜਾਂ ਅੱਜ ਵੀ ਹੱਲ ਹੋ ਸਕਦੇ ਨੇ। ਇਸੇ ਤਰ੍ਹਾਂ ਹੀ ਬਾਕੀ ਮੁਸਲਮਾਨਾਂ ਦੇ ਬਾਰੇ ਸਾਡੇ, ਮਤਲਬ ਮੈਂ ਵੀ ਮੁਸਲਮਾਨ ਹਾਂ, ਠੀਕ ਹੈ ਜੀ, ਉਹ ਖੁਦ ਵੀ ਉਹ ਮੁਸਲਮਾਨ ਨੇ, ਉਹ ਜਿਹੜੇ ਮੁਸਲਮਾਨਾਂ ਦੇ ਬਾਰੇ ਗੱਲ ਕਰਦੇ ਨੇ ਉਹ ਦਰਅਸਲ ਕਹਿੰਦੇ ਨੇ ਕਿ ਇਹ ਕੰਮ ਨਾ ਕਰੋ ਤੇ ਇਹਦੇ ਨਾਲ ਲਾਈਫ ਬਿਹਤਰ ਹੋ ਸਕਦੀ ਹੈ। ਬੇਸਿਕਲੀ ਇਹਨਾਂ ਨੂੰ ਗੱਲ ਕਰਨ ਦਾ ਜਿਹੜਾ ਮਕਸਦ, ਇਹਨਾਂ ਦੇ ਬੜੇ ਟਾਕਸ਼ਸ ਹੋ ਗਏ ਨੇ, ਠੀਕ ਹੈ ਜੀ। ਆਮ ਇਨਸਾਨ ਨੂੰ ਲੱਗਦਾ ਉਹ ਪਤਾ ਨੀ ਉਹ ਮੁਸਲਮਾਨ ਦੇ ਖਿਲਾਫ਼ ਨੇ, ਉਹ ਇਨਸਾਨੀਅਤ ਪਤਾ ਨੀ ਕਿਹਦੇ ਖਿਲਾਫ਼ ਨੇ, ਪਾਕਿਸਤਾਨ ਇੰਡੀਆ ਦੇ ਖਿਲਾਫ਼ ਨੇ ਜਾਂ ਨਹੀਂ। ਉਹ ਏਡਾ ਕਾਬਿਲ ਸ਼ਖਸ, ਬੜਾ ਏਡਾ ਕਾਬਿਲ ਸ਼ਖਸ, ਮੈਂ ਤੇ ਹੈਰਾਨ ਹੋ ਗਿਆ ਉਸ ਬੰਦੇ ਦੇ ਵਿਜ਼ਨ ਦੇ ਉੱਤੇ ਕਿ ਉਹਦੀ ਗੱਲ ਨੂੰ ਆਮ ਬੰਦੇ ਦੇ ਪਹਿਲੇ ਤੇ ਸਮਝ ਹੀ ਨੀ ਲੱਗਦੀ ਲੋਕਾਂ ਨੂੰ, ਠੀਕ ਹੈ ਜੀ। ਯਾਨੀ ਏਡੀ ਮਤਲਬ ਉਹਨਾਂ ਦੀ ਸ਼ਖਸੀਅਤ ਆ, ਤੇ ਇਸ ਕਰਕੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ, ਉਹਨਾਂ ਦੇ ਖਿਲਾਫ਼ ਗਲਤ ਮਤਲਬ ਰਾਏ ਨਾ ਬਿਲਡ ਕਰਨ, ਉਹਨਾਂ ਦੀ ਗੱਲ ਨੂੰ ਸਮਝਣ, ਔਰ ਜਿਹੜੇ ਉਹ ਚੀਜ਼ਾਂ ਕਹਿੰਦੇ ਨੇ ਕਿ ਉਹਨਾਂ ਨੂੰ ਕਰੈਕਟ ਕੀਤਾ ਜਾਏ, ਉਹ ਦੁਨੀਆ ਦੇ ਉੱਤੇ ਇੰਡੀਆ ਪਾਕਿਸਤਾਨ ਦੇ ਨਾਲ ਬੜਾ ਹਾਲਾਤ ਬਿਹਤਰ ਹੋ ਸਕਦੇ ਨੇ। ਤੁਸੀਂ ਇੱਥੇ ਅਗਰ ਗੱਲ ਕਰੋ ਤੇ ਮਿਹਰਬਾਨੀ।
ਥੈਂਕ ਯੂ ਤਾਰਿਕ ਸਾਹਿਬ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਇਸ ਜਿਹੜਾ ਇਹ ਤਾਲਿਬਾਨ ਹੈਗਾ ਜੀ, ਇਹ ਸੁਧਰਨ ਵਾਲਾ ਮਾਮਲਾ ਨਹੀਂ ਹੈਗਾ, ਮੇਰੀ ਆਪਣੀ ਜ਼ਾਤੀ ਨਜ਼ਰੀਆ। ਹਾਂ, ਕੱਲ੍ਹ ਨੂੰ ਇਸਦੇ ਜੇ ਉਹ ਦਿਖਾਉਂਦੇ ਨੇ ਵਾਕਈ ਕਿ ਉਹਨਾਂ ਦੀ ਕੋਈ ਟੈਨਸ਼ਨ ਹੈ ਸੁਧਰਨ ਦੀ, ਤਾਂ ਫਿਰ ਉਹ ਗੱਲ ਵੱਖਰੀ ਹੈਗੀ ਆ। ਬਾਕੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਸੀ ਆਈ ਏ ਦਾ ਤੋਹਫ਼ਾ ਦਿੱਤਾ ਹੋਇਆ, ਸਰ ਤੋਹਫ਼ਾ ਕਬੂਲ ਤਾਂ ਪਾਕਿਸਤਾਨ ਨੇ ਖੁਦ ਕੀਤਾ ਨਾ ਤਾਰਿਕ ਸਾਹਿਬ। ਸਭ ਤੋਂ ਪਹਿਲਾਂ ਤੇ ਪਤਾ ਕੀ, ਆਪਣੀ ਪ੍ਰੋਬਲਮ ਨੂੰ ਦੂਸਰੇ ਤੇ ਥੋਪਣ, ਹੁਣ ਅੱਜ ਦੇਖੋ ਦੋ ਚੀਜ਼ਾਂ ਬੜੀਆਂ ਧਿਆਨ ਦੇ ਨਾਲ ਸਮਝਣੀਆਂ। ਸਟਰੋਂਗ ਕੰਟਰੀ ਕਿੱਦਾਂ ਬਣਦੀ ਹੈ, ਵਟ ਯੂ ਥਿੰਕ, ਹਾਊ ਕੈਨ ਯੂ ਮੇਕ ਅ ਸਟਰੋਂਗ ਕੰਟਰੀ, ਕੀ ਕ੍ਰਾਈਟੀਰੀਆ ਸਟਰੋਂਗ ਕੰਟਰੀ ਦਾ? ਦੋ ਹੀ ਚੀਜ਼ਾਂ ਨੇ ਅੱਜ ਦੀ ਡੇਟ ਦੇ ਵਿੱਚ, ਸਟਰੋਂਗ ਇਕੋਨਮੀ ਤੇ ਸਟਰੋਂਗ ਮਿਲਟਰੀ, ਠੀਕ ਹੈ। ਔਰ ਉਹਦੇ ਨਾਲ ਤੁਹਾਡਾ, ਜਦੋਂ ਤੁਹਾਡੀ ਇਕੋਨਮੀ ਸਟਰੋਂਗ ਹੁੰਦੀ ਹੈ, ਯੂ ਕੈਨ ਕ੍ਰੀਏਟ ਅ ਸਟਰੋਂਗ ਡੈਮੋਗ੍ਰਾਫਿਕਸ। ਸੋ ਜੇ ਤੁਹਾਡੀ ਸਟਰੋਂਗ ਇਕੋਨਮੀ ਹੈ, ਯੂ ਕ੍ਰੀਏਟ ਅ ਸਟਰੋਂਗ ਡੈਮੋਗ੍ਰਾਫਿਕਸ, ਉਹਦੇ ਵਿੱਚ ਬੜਾ ਕੁਛ ਆ ਜਾਂਦਾ ਹੈ। ਤੁਸੀਂ ਆਪਣਾ ਇਨਫਰਾਸਟ੍ਰਕਚਰ ਵਧੀਆ ਬਣਾਉਂਦੇ ਹੋ, ਤੁਸੀਂ ਸੋਸ਼ਲ ਸਰਵਿਸਿਜ਼ ਆਪਣੀਆਂ ਵਧੀਆ ਬਣਾਉਂਦੇ ਹੈਗੇ, ਉਹ ਸਾਰਾ ਕੁਛ ਕਰਦੇ ਹੋ। ਐਂਡ ਜ਼ਾਹਿਰ ਜੀ ਗੱਲ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਕਈ ਵਾਰ, ਦੋ ਆਈ ਐਮ ਨੋਟ ਅ ਵੈਰੀ ਸਟਰੋਂਗ ਸਪੋਰਟਰ ਆਫ ਮਿਲਟਰੀ ਸਪੈਂਡਿੰਗ, ਬਟ ਟੂ ਪ੍ਰੋਟੈਕਟ ਯੂਅਰ ਐਸੈਟਸ, ਅੱਜ ਦੀ ਇਸ ਦੌਰ ਦੇ ਵਿੱਚ ਜੇ ਤੁਹਾਡੀ ਮਿਲਟਰੀ ਸਟਰੋਂਗ ਹੋਏਗੀ, ਚਾਈਨਾ ਨੇ ਪਿਛਲੇ 50 ਸਾਲਾਂ 'ਚ ਕਦੇ ਗੋਲੀ ਨਹੀਂ ਚਲਾਈ, ਇੱਕ ਵੀ ਗੋਲੀ ਨਹੀਂ ਚਲਾਈ। ਮੈਨੂੰ ਦੱਸੋ ਕਿਤੇ ਚਾਈਨਾ ਨੇ ਕਿਤੇ ਕੋਈ ਗੋਲੀ ਚਲਾਈ ਹੋਵੇ, ਪਰ ਉਹਨੇ ਮਿਲਟਰੀ ਆਪਣੀ ਸਟਰੋਂਗ ਰੱਖੀ ਹੈ ਕਿ ਠੀਕ ਹੈ ਭਾਈ ਸਾਹਿਬ, ਅਮਰੀਕਾ ਜਾਂ ਕਿਸੇ ਨੂੰ ਅਗਲਾ ਦਬਕਾ ਰੱਖਦਾ ਹੈ। ਸੋ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਤੁਹਾਡਾ ਸਟਰੋਂਗ ਇਕੋਨਮੀ ਹੋਵੇ। ਇਕੋਨਮੀ ਸਟਰੋਂਗ ਹੈ, ਪੈਸਾ ਤੁਹਾਡੇ ਕੋਲ ਹੈ, ਫਿਰ ਜੋ ਮਰਜ਼ੀ ਤੁਸੀਂ ਬਣਾਈ ਜਾਓ। ਅੱਜ ਪੈਸਾ ਤੁਹਾਡੇ ਕੋਲ, ਤੁਸੀਂ ਹਾਈਵੇਜ਼ ਬਣਾ ਸਕਦੇ ਹੋ, ਤੁਸੀਂ ਅੱਜ ਇਨਫਰਾਸਟ੍ਰਕਚਰ ਖੜਾ ਕਰ ਸਕਦੇ ਹੋ, ਆਈਟੀ ਦੇ ਵਿੱਚ ਬੂਮ ਲਿਆ ਸਕਦੇ ਹੋ, ਜੇ ਤੁਹਾਡੇ ਕੋਲ ਪੈਸਾ ਹੈ ਸਭ ਕੁਛ ਤੁਸੀਂ ਕਰ ਸਕਦੇ ਹੋ। ਦੁਬਈ ਨੇ, ਦੁਬਈ ਵਰਗ ਕੋਲ ਪੈਸਾ ਸੀਗਾ, ਯੂ ਏਈ ਕੋਲ, ਉਹਨਾਂ ਨੇ ਦੇਖੋ ਦੁਬਈ ਕਿੱਦਾਂ ਬਣਾ ਕੇ ਰੱਖ ਦਿੱਤਾ। ਸੋ ਲੇਕਿਨ ਜੇ ਵਿਦ ਡਿਊ ਰਿਸਪੈਕਟ, ਪਾਕਿਸਤਾਨ ਦੀ ਗੱਲ ਅਸੀਂ ਜ਼ਿਆਦਾ ਨਹੀਂ ਕਰਨਾ ਚਾਹੁੰਦੇ, ਉੱਥੇ ਬਥੇਰੇ ਦਾਨਿਸ਼ਵਰ ਬੈਠੇ ਨੇ, ਸਿਆਣੇ ਲੋਕ ਬੈਠੇ ਨੇ, ਆਪਣੇ ਆਪ ਦੇਖਣਗੇ ਉੱਥੇ ਕੀ ਕਰਨਾ। ਔਰ ਉਹਨਾਂ ਦਾ ਬੜਾ ਸਟਰੋਂਗ ਔਰ ਵਾਈਬ੍ਰੈਂਟ ਮੀਡੀਆ ਵੀ ਹੈ, ਇਹ ਵੀ ਗੱਲ ਜ਼ਰੂਰ ਹਮੇਸ਼ਾ ਤਾਰੀਫ ਕਰਦਾ ਹੈ। ਪਾਕਿਸਤਾਨ ਇਜ਼ ਅ ਵੈਰੀ ਸਟਰੋਂਗ ਐਂਡ ਵਾਈਬ੍ਰੈਂਟ ਮੀਡੀਆ, ਐਂਡ ਦੇ ਨੋ ਹਾਊ ਟੂ ਫਾਈਟ ਦੇਅਰ ਚੈਲੇਂਜਸ, ਐਂਡ ਦੇ ਆਰ ਵੈਰੀ, ਇੱਕ ਉੱਥੇ ਪਾਕਿਸਤਾਨ ਦੀ ਇੱਕ ਬੜੀ ਸਟਰੋਂਗ ਇੰਟਲੈਕਚੁਅਲ ਜਮਾਤ ਵੀ ਹੈ, ਜੋ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ, ਉਹ ਆਪਣੇ ਆਪ ਉੱਥੇ ਦੇਖਣਗੇ। ਬਟ ਮਿਸਪਲੇਸਡ ਪ੍ਰਾਇਰਿਟੀ ਜ਼ਰੂਰ ਨੇ। ਇਮਰਾਨ ਖਾਨ ਸਾਹਿਬ ਹਰ ਸ਼ੁੱਕਰਵਾਰ ਉੱਥੇ ਜੀ ਸ਼ਾਹਿਦ ਅਫਰੀਦੀ ਨੂੰ ਬਿਠਾ ਲਿਆ, ਕਦੇ ਕਿਸੇ ਨੂੰ ਬਿਠਾ ਲਿਆ, ਚਲੋ ਜੀ ਉੱਥੇ ਚਲੀਏ, ਪਾਕਿਸਤਾਨ ਸਾਈਡ ਵਾਲਾ ਜਿਹੜਾ ਕਸ਼ਮੀਰ ਹੈ ਉੱਥੇ ਜਾ ਕੇ ਸ਼ੋਰ ਸ਼ਰਾਬਾ ਪਾ ਲਓ, ਸਾਰਾ ਫੋਰਸ, ਸਾਰਾ ਜ਼ੋਰ ਇੱਥੇ ਲਗਾਇਆ ਹੋਇਆ, UN ਦੇ ਵਿੱਚ ਵੀ, ਇੱਧਰ ਵੀ, OIC ਦੇ ਵਿੱਚ ਵੀ। ਆਈ ਥਿੰਕ ਐਟ ਦਿਸ ਮੂਮੈਂਟਸ ਇਕੋਨਮੀ 'ਤੇ ਫੋਕਸ ਚਾਹੀਦਾ ਹੈ, ਜੇ ਇਕੋਨਮੀ 'ਤੇ ਫੋਕਸ ਹੋਏਗਾ, ਉਹਨਾਂ ਚੀਜ਼ਾਂ 'ਤੇ, ਇਨਫਰਾਸਟ੍ਰਕਚਰ 'ਤੇ ਫੋਕਸ ਹੋਏਗਾ, ਤਾਂ ਬੜਾ ਵਧੀਆ ਚੱਲ ਸਕਦਾ ਹੈ। ਸੁਖਵਿੰਦਰ ਜੀ, ਤੁਸੀਂ ਆਉਂਦੇ ਹੋ, ਸੁਖਵਿੰਦਰ ਜੀ ਗੋ ਹੈਡ। ਸੁਖਵਿੰਦਰ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੁੱਤਰੀ ਜੀ, ਅੱਜ ਮਮਤਾ ਬੈਨਰਜੀ ਦੀ ਬੜੀ ਵਧੀਆ ਸਟੇਟਮੈਂਟ ਕਰਦੀ, ਬੰਬਸ਼ੈਲੀ ਆਇਆ ਕਿ ਉਹਨਾਂ ਨੇ ਸਾਰਾ ਮਿਲਾ ਦਾ ਕਲੀਅਰ ਹੀ ਕਰਤਾ ਕਿ ਵਟ ਇਜ਼ ਬਿਹਾਈਂਡ ਸੀਏਏ ਤੇ ਸੀ, ਜੋ ਵੀ ਐਨਆਰ ਸੀ, ਉਹਨਾਂ ਨੇ ਕਹਿਤਾ ਆਲ ਬੰਗਲਾਦੇਸ਼ੀ ਜਿੱਦਾਂ ਮਰਜ਼ੀ ਆਏ ਉਹ ਸਾਰੇ ਇੰਡੀਅਨ ਸਿਟੀਜ਼ਨ ਹੀ ਆ ਜਿਹੜੇ ਬੰਗਾਲ 'ਚ ਲੈ ਰਹੇ ਇਹਦੇ ਬਾਰੇ। ਉਹ ਕਹਿੰਦੇ ਤੁਹਾਨੂੰ ਕਿਸੇ ਨੂੰ, ਯੂ ਆਰ ਆਲ ਇੰਡੀਅਨ ਸਿਟੀਜ਼ਨ, ਕੋਈ ਡਰਨ ਦੀ ਲੋੜ ਨਹੀਂ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਇਹਦੇ ਕੀ ਰਿਪਰਕਸ਼ਨ ਹੋਣਗੇ ਅੱਗੇ ਫਿਊਚਰ 'ਚ?
ਹਾਂ, ਮੈਂ ਬਿਲਕੁਲ ਪੜ੍ਹੀ ਹੈ ਜੀ ਸਟੇਟਮੈਂਟ। ਉਹਦਾ ਕਾਰਨ ਕੀ ਹੈ ਕਿ ਦੇਖੋ, ਹੁਣ ਉੱਥੇ ਸਿਚੁਏਸ਼ਨ ਬੜੀ ਪੋਲਰਾਈਜ਼ ਹੋ ਗਈ ਹੈ ਬੰਗਾਲ ਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਅਮਿਤ ਸ਼ਾਹ ਹੁਣਾਂ ਨੇ ਰੈਲੀ ਕੀਤੀ। ਅਮਿਤ ਸ਼ਾਹ ਨੇ ਰੈਲੀ 'ਚ ਕੀ ਕਿਹਾ ਕਿ ਹਮ ਸੀਏ ਲੈ ਕਰ ਆਏ ਹੈ, जो लोग भी यहां आए हैं हुण देखो प्रॉब्लम की है कि जिहड़ी बीजेपी है दे आर टारगेटिंग हिंदू वोट बैंक। बंगलादेश तो कले हिंदू नहीं आए कले मुस्लिम नहीं आए, बंगलादेश तो मुस्लिम भी आए ने ते बंगलादेश तो हिंदू भी आए ने। सो उत्थे बहुत सारे लोगों ने हुण 25-25, 30-40 साल हो गए ने, कई लोगों तो 50 साल हो गए ने, 71 नूं अज लगभग 50 साल हो गए ने। सो कोई 50 साल पहला आया, कोई 40 साल पहला आया, कोई 30 साल, कोई 10 साल पहला, दे आर ऑलमोस्ट दे हैव बिकम पार्ट ऑफ वेस्ट बंगाल। सो उत्थे हो की रहा है कि जिहड़ी हिंदू पॉपुलेशन उहनूं बीजेपी टारगेट कर रही है, ये कह के कि जी असीं सीए लैके आ गए तुहाडे लई, ते अज जिहड़े ये हैगे ने इन्हां ने, खैर आई थिंक एक चीफ मिनिस्टर नूं ऐसा बयान देना कि जी असीं बंगलादेशी जिहड़े उह सारे इंडियन सिटीजन हो गए, यू कैनॉट डू दैट। तुसीं एक प्रोसीजर तां चलाओ, एक सिस्टम तां चलाओ, उहदे तहत सारा कुछ हो सकदा है। हाँ जी अगली कॉल वल वधण तों पहलां, हाँ जी अहमद साहब आपकी अगली कॉल है, तुहाडी कॉल भी लवांगे, ढिल्लों साहब तुहाडी कॉल भी, और मैं स्पॉन्सर्स क्विकली जरा ले लईए पहलां। सुवीना जी पहलां तुसीं अपने स्पॉन्सर्स मेन अनाउंस कर दो, मैं संदीप संघा साहब नूं भी लैणा, फिर कॉल जिहड़ियां जारी जारी रहिणगियां जी। हाँ जी एक छोटी जी रिकॉर्डेड ब्रेक तों बाद असीं वापस आ, छोटी जी रिकॉर्डेड ब्रेक तों बाद असीं वापस आ रहे हां।
अपने कारोबार नूं बूस्ट देने लई, बेहतर रिस्पांस लई, बेटर रीच लई, तुसी अपने प्रोडक्ट्स एंड सर्विसेज नूं वाई मीडिया ग्रुप दे टीवी चैनल चैनल वाई, रेडियो साउथ एशियन पल्स, न्यूज़पेपर द मिडवीक, ऑनलाइन southasiandaily.com ते एडवरटाइज करने लई कॉल करो 647-272-8182 ते 647-272-8182।
Team Sabarwal presents Untitled Condominiums at Yonge and Eglinton, starting from low 400s. Great neighborhood with convenient transit, amazing shopping, restaurants and entertainment. Team Sabarwal is hosting an open house on 17th and 18th January this Friday and Saturday from 12 to 5pm at New Generality Experts Brokerage in Mississauga. For details, call Saurabh or PK Sabarwal at 647-864-8844, 647-864-8844 or visit teamsabarwal.com।
मॉर्गेज के ऊपर आके फंस जाती है बात, तुम ही कुछ बतलाओ रे भैया किससे करें मुलाकात। हर मॉर्गेज की बात हो कमल भाटिया के साथ।
फॉर योर मॉर्गेज प्लानिंग विद पीस ऑफ माइंड कॉल कमल भाटिया 416-564-6267।
हर मॉर्गेज की बात हो कमल भाटिया के साथ।
ਜੇਕਰ ਤੁਸੀਂ ਆਪਣਾ ਘਰ ਜਾਂ ਅਪਾਰਟਮੈਂਟ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਸੰਦੀਪ ਸੰਘਾ ਤੁਹਾਡੇ ਲਈ ਲੈ ਕੇ ਆਏ ਨੇ ਚੈਟਮ ਕੈਂਟ ਵਿੱਚ 3 ਬੈੱਡਰੂਮ ਡੀਟੈਚ ਬੰਗਲੋ 3,25,000 ਤੋਂ, ਕਿਚਨਰ ਵਾਟਰਲੂ ਵਿੱਚ ਬਿਲਕੁਲ ਫ੍ਰੀ ਹੋਲਡ ਟਾਊਨ ਹਾਊਸ 5,72,000 ਤੋਂ, 4 ਬੈੱਡਰੂਮ ਦੇ ਫੁੱਲੀ ਡੀਟੈਚ ਘਰ 6,66,000 ਤੋਂ, ਟੋਰਾਂਟੋ ਜਾਂ ਮਿਸਿਸਾਗਾ ਵਿੱਚ ਕੌਂਡੋ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ 5,39,000 ਤੋਂ। ਹੁਣੇ ਕਾਲ ਕਰੋ। ਈਵਨ ਤੁਸੀਂ ਆਪਣਾ ਪੁਰਾਣਾ ਘਰ ਵੇਚ ਕੇ ਨਵਾਂ ਘਰ ਲੈਣਾ ਚਾਹੁੰਦੇ ਹੋ ਤਾਂ ਪਿਛਲੇ 20 ਸਾਲਾਂ ਤੋਂ ਵੀ ਵੱਧ ਇੱਕ ਪਰਖਿਆ ਹੋਇਆ ਨਾਮ ਸੰਦੀਪ ਸੰਘਾ 416-708-7072 416-708-7072।
ਹੈਲੋ ਐਵਰੀਵਨ, ਮੇਰਾ ਨਾਮ ਜ਼ਾਹਰ ਸੈਯਦ ਜੀ, ਅਰੂਜ ਫਾਈਨੈਂਸ਼ੀਅਲ ਮੇਰੀ ਕੰਪਨੀ। ਅਸੀਂ ਪਾਸਟ 18 ਸਾਲ ਤੋਂ ਆਪਣੇ ਕਲਾਇੰਟਸ ਦੀ ਹੈਲਪ ਕਰ ਰਹੇ ਹਾਂ, ਉਹਨਾਂ ਦੇ ਕਿਸ ਤਰ੍ਹਾਂ ਉਹ ਆਪਣੇ ਐਸੈਟ ਨੂੰ ਜਾਂ ਵੈਲਥ ਨੂੰ ਪ੍ਰੋਟੈਕਟ ਕਰ ਸਕਦੇ ਨੇ, ਗਰੋ ਕਰ ਸਕਦੇ ਨੇ ਐਂਡ ਟ੍ਰਾਂਸਫਰ ਕਰ ਸਕਦੇ ਨੇ ਆਪਣੀ ਫੈਮਿਲੀ ਨੂੰ ਮੋਸਟ ਟੈਕਸ ਇਫੈਕਟਿਵ ਵੇ। ਟੈਕਸਿਸ ਰਿਡਿਊਸ ਕਰਨਾ ਜਾਂ ਉਹਨੂੰ ਐਲੀਮੀਨੇਟ ਕਰਨਾ ਜਾਂ ਉਹਨੂੰ ਡਿਫਰ ਕਰਨਾ, ਉਹ ਤੁਹਾਡੀ ਸਟ੍ਰੈਟਜੀ ਜਿਹੜੀ ਹੈ ਜਾਂ ਉਹ ਤੁਹਾਡਾ ਫੋਕਸ ਹੋਣਾ ਚਾਹੀਦਾ। ਅੱਜ ਮੈਂ ਥੋੜ੍ਹਾ ਸਾ ਗੱਲ ਕਰਨਾ ਚਾਹੁੰਦਾ ਰਿਟਾਇਰਮੈਂਟ ਪਲੈਨਿੰਗ ਵਾਸਤੇ। ਜੇ ਲੋਕ ਸਮਝਦੇ ਨੇ ਕਿ ਉਹ ਬਿਜ਼ਨਸ ਜਦੋਂ ਖਤਮ ਕਰਨਗੇ ਜਾਂ ਸਪੈਸ਼ਲੀ ਪ੍ਰੋਫੈਸ਼ਨਲ ਆ ਗਏ ਨੇ ਤਾਂ ਉਹ ਕਿਸ ਤਰ੍ਹਾਂ ਰਿਟਾਇਰ ਹੋਣਗੇ, ਨਾ ਲੋਕ ਸਮਝਦੇ ਕਿ ਜੇ ਬਿਜ਼ਨਸ ਅਸੀਂ ਵੇਚ ਦਿਆਂਗੇ ਉੱਥੋਂ ਜਿਹੜੇ ਫੰਡਸ ਆਉਣਗੇ ਉਹ ਅਸੀਂ ਰਿਟਾਇਰਮੈਂਟ ਵਾਸਤੇ ਕੱਢਣੇ। ਇਹ ਤੁਹਾਡੀ ਸਟ੍ਰੈਟਜੀ ਜਿਹੜੀ ਹੈ ਉਹ ਥੋੜ੍ਹੀ ਸਾਰੀ ਡਿਫਰੈਂਟ ਹੈ। ਉਹ ਬੱਚਿਆਂ ਨੂੰ ਐਕਚੁਅਲੀ ਟ੍ਰਾਂਸਫਰ ਹੋਣਾ ਚਾਹੀਦਾ, ਬਿਜ਼ਨਸ ਜਾਂ ਫੈਮਿਲੀ ਨੂੰ ਹੋਣਾ ਚਾਹੀਦਾ, ਲੇਕਿਨ ਤੁਸੀਂ ਡਿਊਰਿੰਗ ਦਾ ਵਰਕਿੰਗ ਈਅਰ ਉੱਤੇ ਵੀ ਉਸੇ ਬਿਜ਼ਨਸ ਤੋਂ ਆਪਣੀ ਰਿਟਾਇਰਮੈਂਟ ਪਲੈਨਿੰਗ ਕਰ ਸਕਦੇ। ਅਗਰ ਤੁਹਾਡਾ ਬਿਜ਼ਨਸ ਸਕਸੈਸਫੁਲ ਹੈ ਜਾਂ ਤੁਸੀਂ ਪ੍ਰੋਫੈਸ਼ਨਲ ਹੋ ਅਤੇ ਨਾਲੋ ਨਾਲ ਆਪਣੇ ਫੰਡਸ ਇੱਕ ਸਾਈਡ 'ਤੇ ਕੱਢਦੇ ਜਾਓ। ਅਸੀਂ ਕੁਛ ਸਟ੍ਰੈਟਜੀਸ ਡਿਵੈਲਪ ਕਰਨੇ ਜਿਹੜੀ ਬਿਜ਼ਨਸ ਦੇ ਅੰਦਰ ਹੁੰਦੀਆਂ ਨੇ, ਜਦੋਂ ਤੁਸੀਂ ਕੁਛ ਪੈਸੇ ਜਿਹੜੇ ਨੇ ਅਗਰ ਬਿਜ਼ਨਸ 'ਚ ਬਚਦੇ ਨੇ ਘਰ ਦੇ ਖਰਚੇ ਕੱਢ ਕੇ ਔਰ ਬਿਜ਼ਨਸ 'ਚ ਤੁਸੀਂ ਰੱਖਦੇ ਹੋ, ਉਹਨਾਂ ਨੂੰ ਯੂਟੀਲਾਈਜ਼ ਨਹੀਂ ਬਿਜ਼ਨਸ ਹਰਜ਼ ਕਰਦੇ, ਅਤੇ ਉਹ ਤੁਸੀਂ ਇੱਕ ਸਟ੍ਰੈਟਜੀ ਹੈਗੀ ਉਹਨੂੰ ਕਹਿੰਦੇ ਆ ਇਨਸ਼ੋਰ ਰਿਟਾਇਰਮੈਂਟ ਸਟ੍ਰੈਟਜੀ, ਉਹਦੇ ਵਿੱਚ ਅਸੀਂ ਇਨਸ਼ੋਰੈਂਸ ਪਾਲਿਸੀ ਓਪਨ ਕਰਕੇ ਉਹਦੇ 'ਚ ਰੈਗੂਲਰਲੀ ਐਨੂਅਲ ਡਿਪੋਜ਼ਿਟ ਕਰਦੇ ਜਾਂਦੇ ਹਾਂ। ਉਹ ਕੈਸ਼ ਵੈਲਿਊ ਪਾਲਿਸੀ ਹੁੰਦੀਆਂ ਨੇ, ਉਹ ਟੈਕਸ ਫਰੀ ਉਹਨਾਂ ਦੀ ਗਰੋਥ ਹੁੰਦੀ ਹੈ। ਤੁਹਾਨੂੰ ਪਤਾ ਹੈ ਹੁਣ ਪੈਸਿਵ ਇਨਵੈਸਟਮੈਂਟ 'ਤੇ ਕਾਫੀ ਟੈਕਸ ਲੱਗਣੇ ਸ਼ੁਰੂ ਹੋ ਗਏ ਨੇ, ਅਤੇ ਤੁਸੀਂ ਉਹਨਾਂ ਨੂੰ ਟੈਕਸ ਫਰੀ ਗਰੋਥ ਕਰਦੇ ਰਹੋ ਜਿੱਦਣ ਤੱਕ ਤੁਸੀਂ ਕੰਮ ਕਰ ਰਹੇ ਹੋ, ਯੂਜਲੀ 10-15 ਜਾਂ 20 ਸਾਲ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਦੇ ਅਗੇਂਸਟ ਰਿਟਾਇਰਮੈਂਟ ਇਨਕਮ ਲੈ ਸਕਦੇ ਹੋ ਟੈਕਸ ਫਰੀ। ਉਹਨੂੰ ਅਸੀਂ ਬਿਜ਼ਨਸ ਦੇ ਅੰਡਰ ਵੀ ਸੈਟਅਪ ਕਰ ਸਕਦੇ ਹਾਂ, ਉਹਨਾਂ ਨੂੰ ਪਰਸਨਲ ਵੀ ਇਨਕਮ ਨੂੰ ਸੈਟਅਪ ਕਰ ਸਕਦੇ ਹਾਂ, ਕਿਉਂਕਿ ਅਗਰ ਤੁਸੀਂ ਬਿਜ਼ਨਸ 'ਚ ਪੈਸੇ ਕੱਢ ਕੇ ਉਹਦਾ 'ਤੇ ਟੈਕਸ ਪੇ ਕਰਕੇ ਫਿਰ ਰਿਟਾਇਰਮੈਂਟ ਕਰਦੇ, ਤਾਂ ਉਹ ਜ਼ਿਆਦਾ ਤੁਹਾਨੂੰ ਇੰਨਾ ਐਡਵਾਂਟੇਜ ਨਹੀਂ ਹੁੰਦਾ। ਤੁਸੀਂ ਇਸ ਸਟ੍ਰੈਟਜੀ ਨੂੰ ਬੜੇ ਤੁਹਾਨੂੰ ਇਹ ਵੇਖਣੀ ਚਾਹੀਦੀ ਹੈ ਕਿ ਤੁਹਾਡੇ ਵਾਸਤੇ ਸੂਟ ਕਰਦੀ ਜਾਂ ਨਹੀਂ ਕਰਦੀ। ਅਸੀਂ ਇਹਦੇ 'ਚ ਸਪੈਸ਼ਲਾਈਜ਼ ਕਰਨੇ ਹਾਂ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਐਂਡ ਜਿਹੜੇ ਵੀ ਮੋਸਟ ਸਕਸੈਸਫੁਲ ਬਿਜ਼ਨਸ ਓਨਰ ਨੇ ਆਲਵੇਜ਼ ਉਹ ਇਨਫੋਜਨ ਸਟ੍ਰੈਟਜੀਆਂ ਵੇਖ ਕੇ ਅਤੇ ਉਹ ਡਿਵੈਲਪ ਕਰਦੇ ਨੇ ਆਪਣੀ ਵੈਲਥ ਨੂੰ ਪ੍ਰੋਟੈਕਟ, ਗਰੋ ਐਂਡ ਟ੍ਰਾਂਸਫਰ ਕਰਨ ਵਾਸਤੇ। ਅਗੇਨ ਮੇਰਾ ਨਾਮ ਜ਼ਾਹਿਰ ਸੈਯਦ ਜੀ, 905-624-0008। ਅਗੇਨ ਫੋਨ ਨੰਬਰ ਇਜ਼ 905-624-0008। ਸਾਡੀ ਵੈਬਸਾਈਟ ਹੈ oroj.financial.com, ਐਂਡ ਅਸੀਂ ਇੱਥੇ ਤੁਹਾਡੀ ਹੈਲਪ ਕਰਨ ਵਾਸਤੇ, ਸਪੈਸ਼ਲੀ ਬਿਜ਼ਨਸ ਓਨਰਸ ਐਂਡ ਪ੍ਰੋਫੈਸ਼ਨਲ ਅਗਰ ਤੁਸੀਂ ਹੈਗੇ ਹੋ, ਅਤੇ ਵੀ ਕੈਨ ਹੈਲਪ ਯੂ। ਤੁਹਾਡੇ ਨਾਲ ਨੈਕਸਟ ਵੀ ਫਿਰ ਮੁਲਾਕਾਤ ਹੁੰਦੀ ਹੈ। ਥੈਂਕ ਯੂ ਵੈਰੀ ਮੱਚ ਜੀ ਤੁਸੀਂ ਸਾਨੂੰ ਸੁਣਿਆ। ਥੈਂਕ ਯੂ, ਬਾਏ।
Why Media presents South Asian Pulse. South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. ਜੀ ਸੰਗਾ ਸਾਹਿਬ, 2 ਮਿੰਟ ਬਾਕੀ ਰਹਿ ਗਏ ਨੇ, 1 ਮਿੰਟ ਸੰਗਾ ਸਾਹਿਬ ਤੁਸੀਂ ਲੈ ਲਓ, 1 ਮਿੰਟ ਫਿਰ ਅਸੀਂ ਕਿਸੇ ਇੱਕ ਕਾਲਰ ਨੂੰ ਦੇ ਸਕਾਂਗੇ। ਅਹਿਮਦ ਸਾਹਿਬ ਤੁਹਾਨੂੰ ਦੇ ਦਾਂਗੇ, ਬਾਕੀ ਕਾਲਰ ਤੋਂ ਫਿਰ ਮਾਫੀ। ਹਾਂਜੀ, 1 ਮਿੰਟ ਸੰਗਾ ਸਾਹਿਬ ਤੁਹਾਡਾ ਤੇ 1 ਮਿੰਟ ਸਾਡੇ ਕਾਲਰ ਦਾ।
ਜੀ ਮੈਂ ਡਾਇਰੈਕਟਲੀ ਦੱਸ ਦਿੰਦਾ ਜੀ, ਜੇ ਕਿਸੇ ਨੇ ਵੀ ਘਰ ਲੈਣਾ ਆ, ਵੇਚਣਾ ਆ, ਮੇਰਾ ਨੰਬਰ 416-708-7072। ਸਾਡੇ ਕੋਲ ਕੈਸਲ ਮੋਰ ਦੇ ਵਿੱਚ ਤਕਰੀਬਨ 4600 ਸਕੁਅਰ ਫੀਟ ਘਰ, 13,99,000 ਦੇ ਵਿੱਚ, 5,000 ਸਕੁਅਰ ਫੀਟ ਘਰ 18,99,000 ਦੇ ਵਿੱਚ, ਇੱਦਾਂ ਹੀ ਹਾਈਵੇ 27 ਐਂਡ ਕਿੰਗ ਦੇ ਲਾਗੇ 3 ਗਰਾਜਾਂ ਵਾਲਾ ਘਰ ਹੈਗਾ ਜੀ, ਉਹ ਵੀ 15,99,000 ਦੇ ਵਿੱਚ। ਸੋ ਕਿਸੇ ਨੇ ਵੀ ਘਰ ਲੈਣਾ, ਵੇਚਣਾ ਜੀ, ਆਪਣਾ ਘਰ ਵੇਚਣਾ ਆ, ਨੰਬਰ 416-708-7072। ਜੇ ਕਿਚਨਰ ਵਾਟਰਲੂ ਦੇ ਵਿੱਚ ਘਰ ਬੁੱਕ ਕਰਾਉਣੇ ਆ ਤਾਂ ਵੀ ਮੈਨੂੰ ਸੰਪਰਕ ਕਰ ਸਕਦੇ ਆ। ਜੇ ਚੈਟਨ ਕੈਂਟ ਦੇ ਵਿੱਚ 3,25,000 ਤੋਂ ਡੀਟੈਚ ਬੰਗਲੋ ਬੁੱਕ ਹੋ ਰਹੇ ਆ। ਟਾਈਮ ਦੇਣ ਲਈ ਯੁਧਵੀਰ ਜੀ ਬਹੁਤ ਬਹੁਤ ਧੰਨਵਾਦ। 416-708-7072
ਬਹੁਤ ਸ਼ੁਕਰੀਆ ਜੀ। ਔਰ ਸਿਰਫ ਇੱਕ ਕਾਲ ਲੈ ਸਕਾਂਗੇ ਜੀ, ਸਮੇਂ ਹੋਰ ਜ਼ਿਆਦਾ ਦਿੰਦਾ। ਅਹਿਮਦ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਓਕੇ ਜੀ, ਸਾਲ ਕੀ ਹਾਲ ਜੀ?
ਵਾਲੇਕੁਮ ਸਲਾਮ ਸਾਹਿਬ, ਬਿਲਕੁਲ ਠੀਕ ਹੈ।
ਅੱਛਾ, ਬਸ ਤੁਹਾਡਾ ਛੋਟੀ ਜਿਹੀ ਗੱਲ ਨੀ, ਤਾਂ ਕੋਈ ਟਾਈਮ ਨੀ ਹੈ। ਉਹਦਾ ਜੀ ਦਿੱਲੀ ਦੇ ਜਿਹੜਾ ਕਤਲ ਵਾਰਤ ਹੋ ਰਿਹਾ, ਲੋਕਾਂ ਦੀ ਧੌਣਾ ਲਾ ਲਾ ਕੇ ਸੁੱਟਣ ਡੇ ਨੇ ਇੱਧਰ ਉੱਧਰ। ਇੱਕ ਪਾਸੇ ਤੁਸੀਂ ਦਾਅਵਾ ਕਰਦੇ ਹੋ ਸਾਡਾ ਡੈਮੋਕ੍ਰੇਸੀ ਕੰਟਰੀ ਹੈ, ਸੈਕੂਲਰ ਸਟੇਟ ਆ, ਇਹ ਮਤਲਬ ਕਿ ਅੱਛੀ ਗੱਲ ਹੈ?
ਅਹਿਮਦ ਸਾਹਿਬ, ਕੋਈ ਵੀ ਬੰਦਾ ਇਨ ਦਾ ਰਾਈਟ ਫਰੇਮ ਆਫ ਮਾਈਂਡ ਕੁਛ ਹੋਇਆ,
ਸਟੂਡੈਂਟ ਦੀਆਂ ਲਾ ਕੇ ਸੁੱਟਤੀਆਂ ਉੱਥੇ, ਔਰਤਾਂ ਨੂੰ ਮਾਰਿਆ ਜਾ ਰਿਹਾ, ਇਹ ਮਤਲਬ ਕੀ, ਵਟ ਇਜ਼ ਦੈਟ?
ਹਾਂਜੀ, ਸਾਡਾ 770 ਤੇ ਜੀ ਇੱਥੇ ਹੀ ਸਮਾਂ ਜਿਹੜਾ ਸਮਾਪਤ ਹੋ ਗਿਆ, ਔਰ ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਾ ਦਿਨ ਬਹੁਤ ਵਧੀਆ ਬੀਤੇਗਾ। ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, 647-272-8182, 647-272-8182, ਹੈਵ ਵੰਡਰਫੁਲ ਡੇ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਮੀਦਾਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਿਹਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
किचन या फिर बाथरूम दी रेनोवेशन ते इको ही नाम याद रखो जीके ग्रेनाइट एंड मार्बल कस्टम किचन कैबिनेट्स बार्स वैनिटीज या फिर कस्टम काउंटर टॉप्स होवे वुडवर्क या फिर होवे ग्रेनाइट और मार्बल दे काउंटर टॉप्स एक नहीं दो नहीं तीन नहीं बल्कि चार यानी बेशुमार वैरायटी बेहतरीन कस्टमर सर्विस क्वालिटी वर्क और कीमत ते बहुत ही मुनासिब 7171 टोरब्राम रोड मिसिसागा ताड़ा अपना कीरत कॉल करो
6476083-1043
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS लॉयर्स नूं कॉल करो 416-655-2000